आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
अज भी बड़ा चंगा होवे के बाणा धारण करन तो पहला ही सिख दे अंदर बाणी वसी होवे तुरदिया ही पता लगे के ओ सिख बाणे वाला जा रहा है जिस दे अंदर सतगुरु बाणी दे रूप विच है ते बाहर बाणे दे रूप विच गुरु दियां सिफतां नाल साडा प्रेम बने फिर सानू गुरपुरबां ते इह आवाजां ना देणियां पैणगियां के सतगुरु एक वारी फिर आ जा गुरु दे दर्शन करन वास्ते बाहर ना भटकना पवे सगों दीदार खालसे दा इह वचन याद आउणगे ते गुरपुरब मनाउण आए गुरु दे सिखां विचों ही गुरु दे दर्शन होणगे विचार ज्ञानी जसवंत सिंह परवाना सोहणे विचारां लई जुड़े रहो हरमन रेडियो नाल
ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰਮਨ ਰੇਡੀਓ ਦੇ ਵਿਹੜੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਬ੍ਰਿਸਬਨ ਤੋਂ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲਹਿਰਾਂ ਇਸੇ ਦੁਆ ਦੇ ਨਾਲ ਕਿ ਤੁਹਾਡਾ ਸਾਰਿਆਂ ਦਾ ਦਿਨ ਅੱਜ ਦਾ ਤੇ ਆਉਣ ਵਾਲਾ ਹਰ ਦਿਨ ਬਹੁਤ ਹੀ ਵਧੀਆ ਤੇ ਬਹੁਤ ਹੀ ਖੁਸ਼ੀ ਦੇ ਨਾਲ ਬਤੀਤ ਹੋਵੇ ਤੇ ਮੇਰੇ ਵੱਲੋਂ ਦੁਨੀਆਂ ਦੇ ਹਰ ਕੋਨੇ ਵਿਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਹੋ ਜੀ ਬਿਲਕੁਲ ਜੀ ਠੀਕ ਠਾਕ ਹੀ ਹੋਵੋਗੇ ਚੱਲ ਪਏ ਕੰਮਾਂ ਕਾਰਾਂ ਨੂੰ ਕੰਮਾਂ ਕਾਰ ਵੀ ਸ਼ੁਰੂ ਕਰ ਹੀ ਦਿੱਤੇ ਹੋਣਗੇ ਜੀ ਬਾਕੀ ਹੁਣ ਕਹਿੰਦੇ ਹੁੰਦੇ ਨਾ ਕਿ ਹਫਤੇ ਦਾ ਐਂਡ ਵੀ ਆ ਗਿਆ ਵੀਕਐਂਡ ਆ ਗਿਆ ਤੋ ਵੀਕਐਂਡ ਦੀ ਖੁਸ਼ੀ ਬਹੁਤ ਹੁੰਦੀ ਆ ਕਿਉਂਕਿ ਅਗਲੇ ਦੋ ਦਿਨ ਫਿਰ ਆਰਾਮ ਵੀ ਕਰਨੇ ਹੁੰਦੇ ਆ ਸੋ ਇਸੇ ਲਈ ਤੁਸੀਂ ਸਾਰੇ ਖੁਸ਼ੀ ਖੁਸ਼ੀ ਆਪਣੇ ਕੰਮਾਂ ਕਾਰਾਂ ਤੇ ਚਲੇ ਗਏ ਹੋਵੋਗੇ ਤੇ ਕੰਮ ਸਟਾਰਟ ਵੀ ਕਰ ਦਿੱਤੇ ਹੋਣਗੇ ਤੇ ਇਧਰ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿਚ ਵੀ ਆਲਰੇਡੀ ਸ਼ਿਰਕਤ ਕਰ ਚੁੱਕਿਆ ਜੀ ਨਿੱਕਾ ਢਿੱਲੋ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਹਰਮੀਤ ਸਿੰਘ ਚਾਨਾ ਭਾਜੀ ਪ੍ਰੋਗਰਾਮ ਦੇ ਵਿਚ ਪਹੁੰਚ ਚੁੱਕਿਆ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਦੇਖ ਲੋ ਜੀ ਮੈਂ ਕੱਲੀ ਨੀ ਆਉਂਦੀ ਮੇਰੇ ਨਾਲ ਕਿੰਨੇ ਜਾਣੇ ਆਉਂਦੇ ਆ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈਲੋ ਗੁਡ ਮਾਰਨਿੰਗ ਕਹਿਣ ਸੋ ਬਿਲਕੁਲ ਜੀ ਇਸੇ ਤਰ੍ਹਾਂ ਹੀ ਮੇਰਾ ਸਾਥ ਦਿੰਦੇ ਰਹਿਣਾ ਕਿਉਂਕਿ ਤੁਹਾਡਾ ਜਿਹੜਾ ਸਾਥ ਆ ਉਹੀ ਇਸ ਪ੍ਰੋਗਰਾਮ ਨੂੰ ਵਧੀਆ ਬਣਾਵੇਗਾ ਮੈਂ ਕੱਲੀ ਤਾਂ ਕੁਛ ਵੀ ਨਹੀਂ ਕਰ ਸਕਦੀ ਸੋ ਲਓ ਜੀ ਫਿਰ ਕਰਦੇ ਹਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦੇ ਦਿਨ ਅਤੇ ਤਰੀਕ ਤੋਂ ਸੋ ਦਿਨ ਆ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਆ 4 ਨਵੰਬਰ ਤੇ ਸਾਲ ਚੱਲ ਰਿਹਾ ਜੀ 2016 ਜਿਹੜਾ ਕਿ ਹੁਣ ਖਤਮ ਹੋਣ ਦੀਆਂ ਬਰੂਹਾਂ ਤੇ ਹੀ ਖੜਾ ਵਾ 11ਵਾਂ ਮਹੀਨਾ ਚੱਲ ਪਿਆ ਸੀ ਇਸ ਸਾਲ ਦਾ ਤੇ ਬਸ ਕ੍ਰਿਸਮਸ ਵੀ ਆ ਗਈ ਆ ਤੇ ਬੜੀ ਛੇਤੀ ਦੇ ਨਾਲ ਇਹ ਜਿਹੜਾ ਟਾਈਮ ਆ ਲੰਘਦਾ ਜਾ ਰਿਹਾ ਵਾ ਤੇ ਇਸ ਟਾਈਮ ਦੇ ਨਾਲ ਨਾਲ ਜ਼ਿੰਦਗੀ ਦੇ ਪਲ ਵੀ ਉਸੇ ਤਰ੍ਹਾਂ ਹੀ ਜਾ ਰਹੇ ਆ ਕੁਝ ਖੱਟੇ ਤੇ ਕੁਝ ਮਿੱਠੇ ਤੇ ਲਓ ਫਿਰ ਮਿੱਠੀਆਂ ਜ਼ਿਆਦਾ ਬਣਾਉਂਦੇ ਆ ਜੀ ਕੌੜੇ ਪਲਾਂ ਨੂੰ ਵੀ ਜ਼ਿੰਦਗੀ ਦਾ ਹਿੱਸਾ ਕਹਿੰਦੇ ਆ ਸਾਂਭ ਕੇ ਰੱਖਣਾ ਵੀ ਚਾਹੀਦਾ ਪਰ ਬਾਹਲਾ ਵੀ ਨਾ ਸਾਂਭ ਕੇ ਰੱਖਿਓ ਕਿ ਦਿਲ ਦੇ ਵਿੱਚ ਕੁੜੱਤਣ ਹੀ ਭਰ ਜਾਵੇ ਸੋ ਬਿਲਕੁਲ ਕਰਾਂਗੇ ਜੀ ਤੁਸੀਂ ਵੀ ਸਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ ਅਗਰ ਦਿਲ ਦੇ ਵਿੱਚ ਕੋਈ ਦੁੱਖ ਜਾਂ ਦਰਦ ਆ ਕਰ ਸਕਦੇ ਹੋ ਜੀ ਸਾਡੇ ਨਾਲ ਸਾਂਝਾ ਬਹੁਤ ਹੀ ਸੌਖਾ ਵਾ ਜੀ ਤੁਸੀਂ ਕਹੋਗੇ ਹੁਣ ਸੌਖਾ ਕਿੱਦਾਂ ਵਾ ਸੌਖਾ ਵਾ ਜੀ ਬਿਲਕੁਲ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਆ +91750801489 ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ ਲਓ ਫਿਰ ਇਹ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਸਾਡੇ ਤੱਕ ਕਿੱਦਾਂ ਪਹੁੰਚਣਾ ਵਾ ਤੇ ਹੁਣ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਮੈਂ ਕਿਹਨੂੰ ਕਿਹਨੂੰ ਲੈ ਕੇ ਆ ਰਹੀ ਹਾਂ ਬਿਲਕੁਲ ਇਹ ਵੀ ਦੱਸਣਾ ਤਾਂ ਜੀ ਬਣਦਾ ਹੀ ਆ ਸੋ ਸਪੈਸ਼ਲੀ ਧੰਨਵਾਦ ਕਰਦੇ ਹਾਂ ਜੀ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਜਿਹੜੇ ਕਿ ਇੰਨੀ ਸੁਬਾ ਸੁਬਾ ਉੱਠ ਕੇ ਤੁਹਾਡੇ ਸਾਰਿਆਂ ਦੇ ਲਈ ਸਾਡੇ ਸਾਰਿਆਂ ਦੇ ਲਈ ਮਨੋਰੰਜਨ ਦਾ ਤੇ ਇੰਟਰਟੇਨਮੈਂਟ ਦਾ ਇਹ ਸਾਰਾ ਅਰੇਂਜ ਕਰਦੇ ਨੇ ਜੀ ਉਹ ਟੈਕਨੀਕਲ ਸਪੋਰਟ ਦੇ ਰਹੇ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਵਧੀਆ ਵਧੀਆ ਗਾਣੇ ਜੋ ਵੀ ਪਲੇਅ ਕਰਦੇ ਆ ਜੀ ਤੁਸੀਂ ਵੀ ਖੂਬ ਇੰਜੋਏ ਕਰਦੇ ਆ ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਤੇ ਨਾਲੇ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਆਇਆਂ ਕਹਿੰਦੇ ਹਾਂ ਤੇ ਕੁਝ ਹੀ ਪਲਾਂ ਦੇ ਵਿੱਚ ਮਿੰਟੋ ਬਰਾੜ ਜੀ ਵੀ ਹਾਜ਼ਰ ਹੋਣਗੇ ਜੀ ਐਡੀਲੇਡ ਸਟੂਡੀਓ ਤੋਂ ਪ੍ਰੋਗਰਾਮ ਦੇ ਵਿੱਚ ਖ਼ਬਰਾਂ ਦੇ ਨਾਲ ਸੋ ਬਾਕੀ ਤੁਹਾਡੇ ਸੁਨੇਹੇ ਤੇ ਤੁਹਾਡੇ ਫਰਮਾਇਸ਼ੀ ਗਾਣੇ ਵੀ ਚੱਲਦੇ ਰਹਿਣਗੇ ਤੇ ਹੋਰ ਥੋੜੀਆਂ ਹਲਕੀਆਂ ਫੁਲਕੀਆਂ ਗੱਲਾਂ ਵੀ ਕਰਦੇ ਹੀ ਰਵਾਂਗੇ ਸੋ ਗੱਲ ਕਰਦੇ ਹਾਂ ਜੀ ਬ੍ਰਿਸਬਨ ਦੇ ਵਿੱਚ ਅੱਜ ਦਾ ਜੋ ਟਾਈਮ ਆ ਕੀ ਟਾਈਮ ਹੋਇਆ ਵਾ ਟਾਈਮ ਹੋ ਚੁੱਕਾ ਜੀ ਬ੍ਰਿਸਬਨ ਦੇ ਵਿੱਚ 7:06 ਸਵੇਰ ਦੇ ਤੇ ਸਿਡਨੀ ਸਮੇਂ ਮੁਤਾਬਕ 8:06 ਸਵੇਰ ਦੇ ਸੋ ਟਾਈਮ ਅਸੀਂ ਆਪਣੀ ਚੱਲੇ ਚੱਲੀ ਜਾਣਾ ਵਾ ਤੇ ਬ੍ਰਿਸਬਨ ਦਾ ਜਿਹੜਾ ਮੌਸਮ ਆ ਅੱਜ ਦਿਨ ਤਕਰੀਬਨ ਗਰਮੀ ਆ ਤੇ ਧੁੱਪ ਨਿਕਲ ਚੁੱਕੀ ਆ ਤੇ ਹੁਣੇ ਤੋਂ ਹੀ ਗਰਮੀ ਦਾ ਅਹਿਸਾਸ ਆ ਜਿਹੜਾ ਸ਼ੁਰੂ ਵੀ ਹੋ ਗਿਆ ਵਾ, ਪਰ ਓਦਾਂ ਜੋ ਬ੍ਰਿਸਬੇਨ ਦਾ ਮੌਸਮ ਆ, ਜੋ ਬ੍ਰਿਸਬੇਨ ਦਾ ਮਾਹੌਲ ਆ, ਉਸ ਤੋਂ ਤੁਸੀਂ ਸਾਰੇ ਹੀ ਜਾਣੋ ਥੋੜਾ ਗਮਗੀਨ ਆ। ਇਸੇ ਲਈ ਥੋੜੀ ਜੀ ਅੱਜ ਮੈਂ ਵੀ ਇੰਨੀਆਂ ਗੱਲਾਂ ਨਹੀਂ ਸੁਣਾ ਪਾਉਂਗੀ, ਪਰ ਕੋਸ਼ਿਸ਼ ਕਰਿਓ ਜੀ ਅੱਜ ਪ੍ਰੋਗਰਾਮ ਤੁਸੀਂ ਹੀ ਸਾਰੇ ਰਲ ਕੇ ਕਰ ਦਿਓ। ਪਲੀਜ਼ ਮੇਰੀ ਰਿਕੁਐਸਟ ਆ ਜੀ, ਸਾਰੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਇਓ ਤੇ ਮੇਰਾ ਪ੍ਰੋਗਰਾਮ ਦੇ ਵਿੱਚ ਸਾਥ ਜ਼ਰੂਰ ਦਿਓ। ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅਮਰਿੰਦਰ ਗਿੱਲ ਦੇ ਗਾਏ ਹੋਏ ਇੱਕ ਧਾਰਮਿਕ ਗੀਤ ਦੇ ਨਾਲ, ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਰੂਬਰੂ ਹੋਵਾਂਗੀ ਜੀ। ਸੁਣਦੇ ਹਾਂ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਧਾਰਮਿਕ ਸੌਂਗ ਤੇਰਾ ਪਾਣਾ ਮਿੱਠਾ, ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਲਾਦਾ ਇਨਾ ਬਾਲਣ ਬਾਲ ਤਵੀ ਸੜ ਸੜ ਕੇ ਹੋ ਜੈਲਾ, ਜਲਾਦਾ ਇਨਾ ਬਾਲਣ ਬਾਲ ਤਵੀ ਸੜ ਸੜ ਕੇ ਹੋ ਜੈਲਾ, ਮੇਰਾ ਹੋ ਜਾਣਾ ਕੁਰਬਾਨ ਮੇਰੇ ਮਾਲਕ ਨੂੰ ਪਾ ਜਾਵੇ, ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ, ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ। ਬੂਟੇ ਪਾਲ ਜਾਵਾਂਗਾ ਜ਼ੁਲਮ ਨੂੰ ਸਾੜ ਦੇ ਬਣ ਜੋ ਉਹ ਦੀਵੇ ਬਾਲ ਜਾਵਾਂਗਾ, ਮੇਰੇ ਸੀਨੇ ਵਿੱਚ ਜਨੂਨ ਸਿੱਖੀ ਦਾ ਬੂਟਾ ਹੋਵੇ ਤੂੰ, ਪਾਵਾਂ ਪਾਣੀ ਦੀ ਥਾਂ ਖੂਨ ਕੇ ਇਹ ਬੂਟਾ ਲਹਿਰਾ ਜਾਵੇ, ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ, ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ। ਮੇਰਾ ਵੀ ਖੂਬ ਜੇਰਾ ਏ, ਇਹ ਸੱਚਾ ਇਸ਼ਕ ਹੈ ਮੇਰਾ ਓ ਰੱਬ ਮਹਿਬੂਬ ਮੇਰਾ ਏ, ਤੂੰ ਭਾਵੇਂ ਚਰਖੜੀਆਂ ਤੇ ਚਾੜ ਗੁਰੂ ਦਾ ਸਿੱਖ ਨਾ ਮੰਨੇ ਹਾ, ਭਾਵੇਂ ਨਾ ਬੁਲਾ ਕੇ ਸਾੜ ਕੇ ਸਿੱਖ ਸ਼ਹੀਦੀ ਪਾ ਜਾਵੇ, ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ, ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ। ਉਸ ਮਾਲਕ ਦਾ ਸਿਰ ਮੇਰੇ ਅਜੇ ਤਾਂ ਕਰਜ਼ ਬਾਕੀ ਏ, ਹਜ਼ਾਰਾਂ ਵਾਰ ਗਏ ਜਾਨਾ ਮੇਰਾ ਵੀ ਫਰਜ਼ ਬਾਕੀ ਏ, ਸਾਨੂੰ ਸਿੱਖੀ ਉੱਤੇ ਮਾਣ ਮੈਂ ਹੋਣਾ ਧਰਮ ਲਈ ਕੁਰਬਾਨ, ਦੇਣੀ ਪੈਂਦੀ ਏ ਫਿਰ ਜਾਨ ਜਨੇਰਾ ਜ਼ੁਲਮ ਦਾ ਜਾ ਜਾਵੇ, ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ ਇੰਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਕਿ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਤੱਤੀ ਕਰ ਦਿਓ ਰੇਤ ਕੇ ਮਜ਼ਾ ਮਰਨੇ ਦਾ ਆ ਜਾਵੇ ਤੋ ਵਾਕਈ ਜੀ ਜਿਨ੍ਹਾਂ ਨੂੰ ਉਸ ਰੱਬ ਦੇ ਨਾਲ ਪਿਆਰ ਹੋ ਜਾਂਦਾ ਵਾ ਫਿਰ ਉਹਨਾਂ ਦੇ ਲਈ ਕਿਸੇ ਵੀ ਦੁੱਖ ਤਕਲੀਫ਼ ਦਾ ਕੋਈ ਮਤਲਬ ਰਹਿ ਹੀ ਨਹੀਂ ਜਾਂਦਾ ਕਿਉਂਕਿ ਉਹ ਸਭ ਕੁਝ ਹੱਸ ਹੱਸ ਕੇ ਜਰ ਲੈਂਦੇ ਨੇ ਕਹਿੰਦੇ ਆ ਨਾ ਕਿ ਤੁਰਦੀ ਫਿਰਦੀ ਉਸ ਰਾਹ ਪੈ ਗਈ ਜਿਹੜਾ ਘਰ ਸੱਜਣ ਦੇ ਜਾਵੇ ਐਸੀ ਲਗਨ ਲੱਗੀ ਦਿਲ ਵਰਦੀ ਤੇ ਮੈਨੂੰ ਤੁਰਨੋਂ ਕੌਣ ਹਟਾਵੇ ਜੇ ਕਿਧਰੇ ਮੈਂ ਥੱਕ ਵੀ ਬੈਠਾ ਉਹ ਬਾਹੋਂ ਪਕੜ ਉਠਾਵੇ ਐਸੀ ਥਾਂ ਮੈਨੂੰ ਗੱਲ ਨਾਲ ਲਾਵੇ ਜਿੱਥੇ ਨਾ ਕੋਈ ਆਵੇ ਜਾਵੇ ਸੋ ਜਦੋਂ ਕਹਿੰਦੇ ਉਸ ਪਰਮਾਤਮਾ ਦੇ ਨਾਲ ਇੰਨੀ ਲਗਨ ਲੱਗ ਜਾਂਦੀ ਹੈ ਤਾਂ ਫਿਰ ਕਿਸੇ ਵੀ ਜਿੱਤ ਜਾਂ ਹਾਰ ਦਾ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਪੈਂਦਾ ਬਸ ਉਸਦੇ ਘਰ ਉਸਦੇ ਦਰ ਦੇ ਹੁਕਮ ਦੇ ਅਨੁਸਾਰ ਹੀ ਚੱਲਣਾ ਇਨਸਾਨ ਦਾ ਫਰਜ਼ ਬਣ ਜਾਂਦਾ ਵਾ ਤੇ ਉਹ ਉਸੇ ਰਾਸਤੇ ਹੀ ਚੱਲਦਾ ਵਾ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਤੁਹਾਡੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਹੋਵੇਗੀ ਤੇ ਲਓ ਫਿਰ ਆਪਾਂ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਾਡੇ ਲਿਸਨਰ ਆਲਰੇਡੀ ਸ਼ਿਰਕਤ ਕਰ ਚੁੱਕੇ ਆ ਜੀ ਜ਼ਰੂਰ ਤੁਹਾਡੇ ਮੈਸੇਜ ਵੀ ਪੜਾਂਗੇ ਤੇ ਤੁਸੀਂ ਸਾਨੂੰ ਜੋ ਵੀ ਆਪਣੀ ਪੋਇਮ ਜਾਂ ਕੁਛ ਵੀ ਸਾਨੂੰ ਭੇਜਿਆ ਵਾ ਉਸਦੇ ਬਾਰੇ ਗੱਲਬਾਤ ਵੀ ਕਰਾਂਗੇ ਪਰ ਪਹਿਲਾਂ ਖ਼ਬਰਾਂ ਵੱਲ ਥੋੜੀ ਜੀ ਝਾਤ ਮਾਰ ਲਈਏ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਸੋ ਖ਼ਬਰਾਂ ਦੇ ਬਾਰੇ ਗੱਲ ਕਰਨ ਲਈ ਆਪਾਂ ਜੀ ਆਇਆਂ ਕਹਿੰਦੇ ਆ ਮਿੰਟੂ ਬਰਾੜ ਜੀ ਨੂੰ ਐਡੀਲੇਡ ਸਟੂਡੀਓ ਤੋਂ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭਾਵੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਹੋਰ ਬਰਾੜ ਸਾਹਿਬ ਕਿੱਦਾਂ ਦਾ ਜੀ ਐਡੀਲੇਡ ਦਾ ਅੱਜ ਦਾ ਦਿਨ ਕੀ ਮੌਸਮ ਕਿੱਦਾਂ ਦਾ ਵਾ ਜੀ ਗਰਮੀ ਨੇ ਆਪਣਾ ਆਗਾਜ਼ ਦਿਖਾ ਦਿੱਤਾ ਜਾਂ ਹਲੇ ਵੀ ਮੌਸਮ ਥੋੜਾ ਜਿਹਾ ਠੰਡਾ ਤੇ ਗਰਮ ਹੀ ਚੱਲ ਰਿਹਾ
ਫਿਲਹਾਲ ਤਾਂ ਇਹ ਕਿਹਾ ਜਾ ਸਕਦਾ ਵੀ ਮੌਸਮ ਬਹੁਤ ਸੁਹਾਵਣਾ ਚੱਲ ਰਿਹਾ ਤੇ ਜਿਹੜੇ ਮੌਸਮ ਦੇ ਵਿੱਚ ਅੱਜ ਹਵਾ ਡਿੱਗੀ ਹੋਈ ਆ ਅਸਮਾਨ ਸਾਫ਼ ਆ ਤੇ ਟੈਂਪਰੇਚਰ ਆ ਜਿਹੜਾ 20 ਡਿਗਰੀ ਤੋਂ ਥੱਲੇ ਰਹਿਣ ਦੀ ਆਸ ਆ ਤੇ ਕੱਲ ਦਾ ਦਿਨ ਵੀ ਬੜਾ ਜਿਹਨੂੰ ਕਹਿ ਸਕਦੇ ਹਾਂ ਵੀ ਸਨੀ ਡੇ ਤੇ ਕੰਮ ਕਰਨ ਵਾਲਾ ਦਿਨ ਬਣੇ ਹੋਏ ਆ ਪਰ ਨਾਲ ਨਾਲ ਹੁਣ ਜਿਹੜੀ ਗਰਮੀ ਦੀ ਦਸਕਤ ਆ ਉਹ ਸ਼ੁਰੂ ਹੋ ਗਈ ਆ ਤੇ ਉਮੀਦ ਨਹੀਂ ਵੀ ਹੁਣ ਦੁਬਾਰੇ ਠੰਡ ਪਲਟ ਕੇ ਆਏਗੀ ਕਿਉਂ ਅੱਜ ਤੱਕ ਨਹੀਂ ਵਾਪਰਿਆ ਵੀ ਆਸਟ੍ਰੇਲੀਆ ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਇਹ ਹੱਥ ਠਰਦੇ ਹੋਣ ਜਾਂ ਪੈਰ ਠਰਦੇ ਹੋਣ ਪਰ ਫਿਲਹਾਲ ਮੌਸਮ ਹੱਥ ਪੈਰ ਠਰਨ ਵਾਲਾ ਚੱਲ ਰਿਹਾ
ਜੀ ਸੋ ਬਰਾੜ ਸਾਹਿਬ ਖਬਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਮਨਮੀਤ ਅਲੀ ਸ਼ੇਰ ਬਾਰੇ ਜਿਹੜੇ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਜਿਨ੍ਹਾਂ ਦੀ ਮੌਤ ਨੇ ਆਸਟ੍ਰੇਲੀਆ ਤੱਕ ਹੀ ਸਾਰੇ ਹਿੰਦੁਸਤਾਨ ਭਾਰਤ ਦੇਸ਼ ਵਿਦੇਸ਼ ਵਿੱਚ ਵਸਦੇ ਸਾਰਿਆਂ ਦੇ ਬਲੁੰਦਰ ਦਿਲ ਆ ਜਿਹੜੇ ਉਹ ਬਲੁੰਦਰ ਸੁੱਟੇ ਆ ਸੋ ਕੱਲ ਉਹਨਾਂ ਦੇ ਬ੍ਰਦਰ ਉਹਨਾਂ ਦੀ ਜੋ ਵੀ ਆਸਟ੍ਰੇਲੀਆ ਦੇ ਵਿੱਚ ਜੋ ਫੇਰੀ ਸੀ ਉਹਦਾ ਕੱਲ ਆਖਰੀ ਦਿਨ ਸੀ ਤੇ ਉਹਨਾਂ ਨੂੰ ਇੰਡੀਆ ਲੈ ਗਏ ਆ ਸੋ ਉਸਦੇ ਬਾਰੇ ਦੇ ਵਿੱਚ ਸਾਡੇ ਸਾਰੇ ਲਿਸਨਰ ਨੂੰ ਥੋੜਾ ਜਿਹਾ ਦੱਸੋ ਜੀ
ਬਿਲਕੁਲ ਜੀ ਅਪਡੇਟ ਇਹੀ ਆ ਵੀ ਕੱਲ ਮਨਮੀਤ ਦਾ ਜਿਹੜਾ ਹਰ ਕਿਸਮ ਦੀ ਸਾਂਝ ਆ ਜਿਹੜੀ ਆਸਟ੍ਰੇਲੀਆ ਨਾਲ ਸਰੀਰਕ ਤੌਰ ਤੇ ਸੀ ਜਿਹੜੀ ਉਹ ਖਤਮ ਹੋ ਗਈ ਆ ਜੀ ਤੇ ਹੁਣ ਇਸ ਤੋਂ ਬਾਅਦ ਜਿਹੜੀ ਸਾਂਝ ਆ ਉਹ ਸਿਰਫ਼ ਤੇ ਸਿਰਫ਼ ਉਹਦੀ ਰੂਹਾਨੀਅਤ ਦੀ ਸਾਂਝ ਉਹਦੇ ਕੰਮਾਂ ਦੀ ਸਾਂਝ ਤੇ ਉਹੀ ਰਹਿ ਜਾਣੀ ਆ ਤੇ ਉਹ ਦੇਖਦੇ ਆ ਹੁਣ ਵੀ ਸਾਡੀ ਯਾਦਾਸ਼ਤ ਵੈਸੇ ਤਾਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਸਾਡੀ ਯਾਦਾਸ਼ਤ ਬਹੁਤ ਸ਼ੋਰਟ ਮੈਮਰੀ ਅੱਜ ਕੱਲ ਹੋ ਚੁੱਕੀ ਆ ਵੈਸੇ ਤਾਂ 5-10 ਦਿਨਾਂ ਬਾਅਦ ਹੀ ਅਸੀਂ ਪਿੱਠ ਵੀ ਨਹੀਂ ਫਰਾਉਣ ਦਿੰਦੇ ਤੇ ਭੁੱਲ ਜਾਂਦੇ ਹਾਂ ਹਰ ਚੀਜ਼ ਨੂੰ ਤੇ ਕਿਉਂਕਿ ਮਨਮੀਤ ਤਾਂ ਵਿਚਾਰਾ ਫਿਰ ਵੀ ਇੱਕ ਸੰਘਰਸ਼ਸ਼ੀਲ ਬੰਦਾ ਸੀ ਸੰਘਰਸ਼ਸ਼ੀਲ ਦੌਰ ਦੇ ਵਿੱਚੋਂ ਨਿਕਲ ਕੇ ਉਹ ਹੱਥ ਪੈਰ ਮਾਰ ਰਿਹਾ ਸੀ ਅਜੇ ਨਿਕਲਿਆ ਨਹੀਂ ਕਹਿ ਸਕਦੇ ਉਹਨੂੰ ਹੱਥ ਸੰਘਰਸ਼ 'ਚ ਸੀ ਤਾਂ ਇੱਥੇ ਤਾਂ ਬਹੁਤ ਵੱਡੇ ਵੱਡੇ ਨਾਮੀ ਗ੍ਰਾਮੀ ਤੁਰ ਗਏ ਲੋਕ ਜੀ ਤੇ ਉਹਨਾਂ ਨੂੰ ਵੀ ਅਸੀਂ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਭੁੱਲ ਕੇ ਤੇ ਉਹੀ ਦੁਨੀਆਦਾਰੀ ਦੇ ਰੰਗਾਂ 'ਚ ਚਲੇ ਜਾਂਦੇ ਹਾਂ ਸੋ ਇਹ ਹੁਣ ਇਹ ਇੱਕ ਦੁਨੀਆਦਾਰੀ ਦਾ ਇੱਕ ਅਸੂਲ ਆ ਇੱਕ ਤਰੀਕਾ ਤੇ ਇਸ ਤੋਂ ਤੁਸੀਂ ਭੱਜ ਨਹੀਂ ਸਕਦੇ ਇੱਕ ਚੱਕਰ ਬਣਾਇਆ ਹੋਇਆ ਸਮੇਂ ਦਾ ਚੱਕਰ ਆ ਉਹ ਚੱਕਰ ਤੁਹਾਨੂੰ ਇਹੋ ਜਿਹੇ ਗੇਟ 'ਚ ਲਿਜਾਉਂਦਾ ਵੀ ਤੁਸੀਂ ਕੁਛ ਨਹੀਂ ਕਰ ਸਕਦੇ ਸੋ ਕੋਸ਼ਿਸ਼ ਕਰਾਂਗੇ ਜੀ ਅਸੀਂ ਬਸ ਤਾਂ ਇੰਨੇ ਕਹਿ ਸਕਦੇ ਹਾਂ ਵੀ ਮਨਮੀਤ ਦੇ ਕੀਤੇ ਕੰਮਾਂ ਨੂੰ ਅੱਗੇ ਤੋਰੀਏ ਤੇ ਉਹਦੇ ਨਾਂ ਨੂੰ ਵੀ ਇੱਥੇ ਕਿਤੇ ਨਾ ਕਿਸੇ ਢੰਗ ਨਾਲ ਆਪਾਂ ਨੂੰ ਕਾਇਮ ਰੱਖ ਸਕੀਏ ਆਪਾਂ ਤਾਂ ਇਹੀ ਇੰਨਾ ਕੁ ਵਾਅਦਾ ਕਰ ਸਕਦੇ ਹਾਂ ਪਰ ਉਹ ਕੱਲ ਉਹ ਸ਼ਾਮੀ 5:30 ਤਕਰੀਬਨ ਦਿੱਲੀ ਏਅਰਪੋਰਟ ਤੇ ਉਹਨਾਂ ਦਾ ਸਰੀਰ ਆ ਜਿਹੜਾ ਪਹੁੰਚ ਚੁੱਕਿਆ ਜੀ ਤੇ ਉੱਥੇ ਤਕਰੀਬਨ ਕਾਫੀ ਸਿਆਸੀ ਲੋਕ ਪਹੁੰਚੇ ਜਿਨ੍ਹਾਂ ਚ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੀਸ਼ ਸਿਸੋਦੀਆ ਕੁਮਾਰ ਵਿਸ਼ਵਾਸ ਤੱਕ ਜਿਹੜੇ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਜ਼ਿਕਰ ਹੋਗਾ ਉਹ ਬੰਦੇ ਉੱਥੇ ਪਹੁੰਚੇ ਆ ਜੀ ਤੇ ਹੁਣ ਦੇਖਦੇ ਆ ਵੀ ਉਹ ਅੱਜ ਪੰਜਾਬ ਦੇ ਵਿਚ ਵੀ ਮੈਨੂੰ ਉਮੀਦ ਆ ਪੂਰੀ ਵੀ ਕਈ ਸਿਆਸੀ ਲੋਕ ਜਿਹੜੇ ਉੱਥੇ ਆਉਣਗੇ ਤੇ ਉਹ ਵੀ ਉੱਥੇ ਤਕਰੀਰਾਂ ਤੱਕ ਵੀ ਹੋਣਗੀਆਂ ਮੈਨੂੰ ਇਹ ਮਹਿਸੂਸ ਹੋ ਰਿਹਾ ਅੱਜ ਨਹੀਂ ਤਾਂ ਭੋਗ ਦੇ ਉੱਤੇ ਵੀ ਜ਼ਰੂਰ ਹੋਣਗੀਆਂ ਕੁਝ ਕੁ ਤਕਰੀਰਾਂ ਪਰ ਕੁੱਲ ਮਿਲਾ ਕੇ ਜਿਹੜਾ ਜੇ ਦੇਖੀਏ ਆਸਟ੍ਰੇਲੀਅਨ ਪੱਖ ਤੋਂ ਦੇਖੀਏ ਤਾਂ ਜੇ ਜਾਂ ਸਾਥ ਆਸਟ੍ਰੇਲੀਆ ਦੇ ਵਿੱਚ ਦਿੱਤਾ ਗਿਆ ਸਾਰਿਆਂ ਨੇ ਚਾਹੇ ਉਹ ਕੋਈ ਵੀ ਭਾਈਚਾਰੇ ਬਣੀ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਸਿਆਸੀ ਲੀਡਰਾਂ ਕੋਲੇ ਤਕਰੀਰਾਂ ਕਰਨ ਨੂੰ ਕੁਝ ਬਚਿਆ ਕਿਉਂਕਿ ਸਿਆਸੀ ਲੀਡਰਾਂ ਦੀਆਂ ਤਕਰੀਰਾਂ ਤਾਂ ਇਸੇ ਚੀਜ਼ ਤੇ ਉਲਝੀਆਂ ਰਹਿੰਦੀਆਂ ਸੀਗੀਆਂ ਵੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਮੈਂ ਤਾਂ ਕੱਲ ਪਰਸੋਂ ਦੇਖ ਰਿਹਾ ਸੀ ਵੀ ਇੱਕ ਫੋਟੋ ਬੜੀ ਫਲੋਟ ਕਰ ਰਹੀ ਹੈ ਸਾਰੀ ਦੁਨੀਆਂ ਲਿਖ ਰਹੀ ਹੈ ਵੀ ਸਾਨੂੰ ਮਨਮੀਤ ਲਈ ਇਨਸਾਫ ਚਾਹੀਦਾ ਠੀਕ ਹੈ ਪ੍ਰੈਸ਼ਰ ਕ੍ਰੀਏਟ ਕਰਨ ਲਈ ਵਧੀਆ ਚੀਜ਼ ਆ ਪ੍ਰੈਸ਼ਰ ਕ੍ਰੀਏਟ ਹੋਣਾ ਚਾਹੀਦਾ ਪਰ ਫਿਲਹਾਲ ਹੁਣ ਤੱਕ ਜੋ ਚੱਲ ਚੀਜ਼ਾਂ ਹੋ ਰਹੀਆਂ ਉਹ ਸਹੀ ਰਾਹ ਤੇ ਚੱਲ ਰਹੇ ਆ ਤੇ ਸਾਨੂੰ ਇਹ ਵੀ ਨਾ ਹੋਵੇ ਕਿਤੇ ਜ਼ਿਆਦਾ ਪ੍ਰੈਸ਼ਰ ਬਣਾਉਂਦੇ ਬਣਾਉਂਦੇ ਇਸ ਰਾਹ ਨੂੰ ਆਪਾਂ ਖਤਮ ਕਰ ਲਈਏ ਸਹੀ ਢੰਗ ਨਾਲ ਸਰਕਾਰ ਸਹੀ ਢੰਗ ਨਾਲ ਕਾਨੂੰਨ ਹਰ ਹੈਲਪ ਦੇ ਰਿਹਾ ਤਾਂ ਸਾਨੂੰ ਥੋੜਾ ਜਿਹਾ ਵੇਟ ਐਂਡ ਵਾਚ ਵਾਲੇ ਪਾਸੇ ਜਾਣਾ ਪੈਣਾ ਕਿਉਂਕਿ ਵਾਪਸੀ ਨਹੀਂ ਹੁੰਦੀ ਹੁਣ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਢੰਗ ਨਾਲ ਤਾਂ ਹੁਣ ਤਾਂ ਸਿਰਫ ਤੇ ਸਿਰਫ ਇਹ ਰਹਿ ਗਿਆ ਵੀ ਕੋਈ ਇਹ ਜੀ ਉਦਾਹਰਨ ਐਗਜ਼ਾਮਪਲ ਸੈੱਟ ਹੋ ਜੇ ਜਿਹੜੀ ਕਿ ਕੱਲ ਨੂੰ ਆਉਣ ਵਾਲੇ ਦਿਨਾਂ ਚ ਹੋਰ ਕਿਸੇ ਮਨਮੀਤ ਨੂੰ ਨਾ ਝੱਲਣੀ ਪਵੇ ਸੋ ਇਸ ਲਈ ਜਿਹੜਾ ਸਾਡਾ ਹੁਣ ਮੇਨ ਮਕਸਦ ਇਸ ਪਾਸੇ ਲੱਗਾ ਹੋਇਆ ਪਰ ਕਈ ਵਾਰੀ ਕੀ ਹੁੰਦਾ ਵੀ ਸਾਡਾ ਇੱਕ ਨਾ ਸਿਸਟਮ ਹੀ ਇਹੋ ਜਿਹਾ ਬਣਿਆ ਹੋਇਆ ਸਾਡਾ ਕਲਚਰ ਹੀ ਇਹੋ ਜਿਹਾ ਬਣਿਆ ਹੋਇਆ ਵੀ ਅਸੀਂ ਉਸ ਕਲਚਰ ਚ ਵੱਡੀਆਂ ਵੱਡੀਆਂ ਗੱਲਾਂ ਨੂੰ ਵੀ ਮਾਫ਼ ਕਰ ਦਿੰਦੇ ਹਾਂ ਤੇ ਮੈਨੂੰ ਲੱਗਦਾ ਵੀ ਇਹ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਕਲਚਰ ਚ ਵੱਡੀ ਗੱਲ ਆ ਵੀ ਅਸੀਂ ਕਈ ਵਾਰੀ ਨਾ ਤੱਤੇ ਘਾਤ ਆ ਚਾਹੇ ਜਿੰਨੇ ਮਰਜ਼ੀ ਅਸੀਂ ਹੋਈਏ ਪਰ ਬਾਅਦ ਚ ਅਸੀਂ ਬਹੁਤ ਲੰਮਾ ਸੋਚਦੇ ਹਾਂ ਬਹੁਤ ਚੀਜ਼ਾਂ ਬਾਰੇ ਸੋਚਦੇ ਹਾਂ ਤੇ ਇੱਥੋਂ ਤੱਕ ਵੀ ਹੋਇਆ ਵੀ ਕਈ ਵਾਰ ਅਪਰਾਧ ਕਰਨ ਵਾਲਿਆਂ ਨੂੰ ਤੇ ਬਾਅਦ ਚ ਪਰਿਵਾਰ ਨੇ ਇਹ ਕਿਹਾ ਵੀ ਸਾਡੇ ਬੰਨੇ ਉਹਨਾਂ ਨੂੰ ਮਾਫ਼ੀ ਦੇ ਦਿਓ ਸਾਨੂੰ ਕੋਈ ਲੋੜ ਨਹੀਂ ਕੋਈ ਸਜ਼ਾ ਦਵਾਉਣ ਦੀ ਸੋ ਇਹ ਜਿਹੀਆਂ ਗੱਲਾਂ ਵੀ ਆਮ ਸਾਹਮਣੇ ਆਉਂਦੀਆਂ ਪਰ ਹੁਣ ਜੇ ਮਨਮੀਤ ਦੇ ਮਾਮਲੇ ਚ ਗੱਲ ਕਰੀਏ ਤਾਂ ਉਹ ਬਹੁਤ ਵਧੀਆ ਜਿਹੜੀ ਉਹਨਾਂ ਦੀ ਜਿਹੜੀ ਅਸੀਂ ਉਹਨਾਂ ਨੂੰ ਪਿੱਛੋਂ ਜਿਹੜਾ ਉਹਨਾਂ ਨੂੰ ਦੇ ਸਪੋਰਟ ਜਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਾਂ ਉਹਨਾਂ ਨੂੰ ਕਦਰ ਪੈ ਰਹੀ ਆ ਤਾਂ ਉਹ ਕੋਈ ਕਿਸੇ ਵੀ ਗੱਲੋਂ ਅਸੀਂ ਉਹਨੂੰ ਘੱਟ ਕੇ ਨਹੀਂ ਕਹਿ ਸਕਦੇ ਹਾਂ ਪਰ ਇੱਕੋ ਹੀ ਜਿਹੜੀ ਰਹੀ ਗੱਲ ਉਹ ਮੈਨੂੰ ਚੰਗੀ ਨਹੀਂ ਲੱਗੀ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਿਆਸੀ ਤੌਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜੇ ਉਹ ਨਾ ਹੁੰਦਾ ਤਾਂ ਜ਼ਿਆਦਾ ਬਿਹਤਰ ਸੀ ਥੋੜਾ ਜਿਹਾ ਹੋਰ ਵਧੀਆ ਹੋ ਜਾਣਾ ਸੀ ਪਰ ਕੁੱਲ ਮਿਲਾ ਕੇ ਜੀ ਦੇਖੋ ਹੁਣ ਉਹ ਇਨਸਾਨ ਸਾਡੇ ਚ ਨਹੀਂ ਰਿਹਾ ਸਾਡੀਆਂ ਜਿਹੜੀਆਂ ਡਿਊਟੀਆਂ ਫਰਜ਼ ਅਸੀਂ ਤੱਤੇ ਘਾਹ ਸੋਚਦੇ ਸੀ ਜਾਂ ਬੜੇ ਉਦੋਂ ਜੋਸ਼ ਚ ਆ ਕੇ ਸੋਚਦੇ ਸੀ ਤਾਂ ਉਹਨਾਂ ਤੇ ਅਸੀਂ ਥੋੜਾ ਜਿਹਾ ਕਾਇਮ ਰਹੀਏ ਇਹ ਨਾ ਹੋਵੇ ਵੀ ਅਸੀਂ ਅੱਜ ਉਹਨਾਂ ਦਾ ਸੰਸਕਾਰ ਹੋ ਜਾਣਾ ਅੰਤਿਮ ਸੰਸਕਾਰ ਜਿਹੜਾ ਇੱਕ ਸਰੀਰਕ ਜਿਹੜੀ ਉਹਨਾਂ ਦੀ ਹੋਂਦ ਆ ਉਹ ਵੀ ਅੱਜ ਖਤਮ ਹੋ ਜਾਣੀ ਆ ਸੋ ਉਸ ਤੋਂ ਬਾਅਦ ਜਿਹੜੇ ਉਹਦੇ ਨਾਂ ਦੀ ਹੋਂਦ ਨੂੰ ਆਪਣਾ ਬਚਾਉਣਾ ਹੁਣ ਸਾਡਾ ਫਰਜ਼ ਆ ਪਰ ਮੈਂ ਇੱਥੇ ਇੱਕ ਗੱਲ ਥੋੜੀ ਜਿਹੀ ਹੋਰ ਨਾਲ ਸਾਂਝੀ ਕਰਦਾ ਅੱਜ ਦੇ ਮਸਲੇ ਨਾਲ ਮੈਂ ਜਿਵੇਂ ਕਹਿ ਰਿਹਾ ਸੀ ਵੀ ਸਾਡੇ ਚ ਮਾਫ਼ ਕਰਨ ਦੀ ਇੱਕ ਕਲਾ ਜਾਂ ਇੱਕ ਸਾਨੂੰ ਬਾਬੇ ਨਾਨਕ ਨੇ ਇੱਕ ਇਹੋ ਜਿਹਾ ਰਾਹ ਦਿੱਤਾ ਜਿਹ ਚ ਕਿਹਾ ਵੀ ਮਾਫ਼ ਕਰਨ ਦੇ ਵਿੱਚ ਜਿਹੜੀ ਖੁਸ਼ੀ ਮਿਲਦੀ ਆ ਉਹ ਸ਼ਾਇਦ ਸਜ਼ਾ ਦੇਣ ਚ ਨਾ ਮਿਲੇ ਤੇ ਮਾਫ਼ ਕਰਨਾ ਬੜੱਪਣ ਦੀ ਨਿਸ਼ਾਨੀ ਇਹੋ ਜਿਹੀਆਂ ਚੀਜ਼ਾਂ ਸਾਡੇ ਕਲਚਰ ਦੇ ਵਿੱਚ ਘਰ ਕਰੀਆਂ ਤੇ ਸਾਨੂੰ ਸਰਬੱਤ ਦਾ ਭਲਾ ਮੰਗਣ ਦੀ ਜਿਹੜੀ ਗੱਲ ਆ ਤਾਂ ਫਿਰ ਸਰਬੱਤ ਚ ਤਾਂ ਉਹ ਦੋਸ਼ੀ ਵੀ ਆ ਜਾਂਦੇ ਆ ਤਾਂ ਇਹਦੇ ਚ ਇਹ ਮੈਂ ਕੱਲ ਇੱਕ ਲੇਟੈਸਟ ਵਤੀਰਾ ਆਪਣੇ ਨਾਲ ਵਾਪਰਦਾ ਦੇਖਿਆ ਤੇ ਬੜੀ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਸੀ ਉਸ ਟਾਈਮ ਕੱਲ ਜਦੋਂ ਪਿਛਲੇ ਦਿਨ ਮਨਮੀਤ ਅਲੀ ਸ਼ੇਰ ਦੀ ਸ਼ੋਕ ਸਭਾ ਮਨਾਈ ਗਈ ਸੀ ਤਾਂ ਉੱਥੇ ਨਾ ਕੁਝ ਇੱਕ ਮੁੰਡਿਆਂ ਨੇ ਗੱਲ ਚੱਕੀ ਸੀ ਵੀ ਜੇ ਟੈਕਸੀ ਡਰਾਈਵਰਾਂ ਦੇ ਉੱਤੇ ਆਸਟ੍ਰੇਲੀਆ ਭਰ ਚ ਵੈਸੇ ਤਾਂ ਕੁਛ ਨਾ ਕੁਛ ਰੋਜ਼ ਹੀ ਸੁਣਨ ਨੂੰ ਮਿਲਦਾ ਗਾਹਕ ਸੇਵਾ ਦੇ ਨਾਂ ਦੇ ਉੱਤੇ ਟੈਕਸੀ ਡਰਾਈਵਰਾਂ ਨੂੰ ਕਾਫ਼ੀ ਕੁਛ ਝੱਲਣਾ ਪੈਂਦਾ ਕਿਤੇ ਇੱਥੋਂ ਤੱਕ ਹੋਇਆ ਵੀ ਬਹੁਤ ਵਾਰੀ ਜਿਹੜੀ ਦਸਤਾਰ ਵੀ ਲਈ ਆ ਹੱਥੋਂ ਪਾਈ ਦੇ ਵਿੱਚ ਤੇ ਜੇ ਕੁਛ ਵੀ ਟੈਕਸੀ ਡਰਾਈਵਰ ਨਿੱਕੀ ਜਿਹੀ ਵੀ ਕੋਈ ਗੱਲ ਕਰਦਾ ਤਾਂ ਉਹਨੂੰ ਉਹਦੀ ਬਹੁਤ ਵੱਡੀ ਸਜ਼ਾ ਮਿਲੀ ਆ ਤੇ ਪਰ ਦੂਜਿਆਂ ਨੂੰ ਜੋ ਤਕਰੀਬਨ ਜਿਹੜੇ ਪੈਸੇ ਲੈ ਕੇ ਭੱਜਣ ਵਾਲੇ ਸਵਾਰੀਆਂ ਜਾਂ ਨਸ਼ਾ ਕਰਕੇ ਪੁੱਠਾ ਸਿੱਧਾ ਬੋਲਣ ਵਾਲੇ ਉਹ ਲੋਕਾਂ ਨੂੰ ਕਿਤੇ ਸੁਣਿਆ ਤੁਸੀਂ ਵੀ ਕੋਈ ਸਜ਼ਾ ਮਿਲੀ ਹੋਵੇ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਪਨਿਸ਼ਮੈਂਟ ਮਿਲੀ ਹੋਵੇ ਤਾਂ ਇਹੋ ਜਿਹੀ ਇੱਕ ਘਟਨਾ ਬਾਰੇ ਧਿਆਨ ਆਇਆ ਸੀਗਾ ਜੀ ਪਿਛਲੇ ਦਿਨੀ ਉਸ ਸ਼ੋਕ ਸਭਾ ਚ ਤਾਂ ਅਸੀਂ ਉਹਦਾ ਮਾਮਲੇ ਨੂੰ ਇੱਥੋਂ ਦੇ ਲੋਕਲ ਜਿਹੜੇ ਸਰਕਾਰੀ ਬੰਦਿਆਂ ਕੋਲੇ ਚੱਕਿਆ ਤਾਂ ਰਸਲ ਵੋਟਲੀ ਜਿਹੜੇ ਕਿ ਸਾਡੇ ਅਪਰ ਹਾਊਸ ਦੇ ਪ੍ਰੈਜੀਡੈਂਟ ਨੇ ਉਹਨਾਂ ਨੇ ਤੇ ਡਾਣਾ ਵੋਟਲੀ ਨੇ ਉਦਮ ਕਰਕੇ ਕੱਲ੍ਹ ਨਾ ਇੱਕ ਪੁਲਿਸ ਮਿਨਿਸਟਰ ਨਾਲ ਮੀਟਿੰਗ ਰੱਖੀ ਸੀ ਸਾਡੀ ਤਾਂ ਪੁਲਿਸ ਮਿਨਿਸਟਰ ਦੇ ਨਾਲ ਮੀਟਿੰਗ ਦੇ ਵਿੱਚ ਕੋਸ਼ਿਸ਼ ਸੀਗੀ ਅਸੀਂ ਟੈਕਸੀ ਕੌਂਸਲ ਤੋਂ ਵੀ ਆਉਂਦੇ ਬੰਦੇ ਪਰ ਉਹ ਅਚਾਨਕ ਰੱਖੀ ਮੀਟਿੰਗ ਦੇ ਵਿੱਚ ਯੂਨਾਈਟਿਡ ਐਸੇ ਤੋਂ ਧਰਮਾਨ ਗਿੱਲ ਤੇ ਅਮਰਜੀਤ ਗਰੇਵਾਲ ਹੋ ਰਹੇ ਆਏ ਸੀ ਤੇ ਮੈਨੂੰ ਵੀ ਇੱਥੇ ਬੁਲਾਇਆ ਗਿਆ ਸੀਗਾ ਸਪੈਸ਼ਲ ਇਸ ਵਿਸ਼ੇ ਦੇ ਉੱਤੇ। ਤੇ ਜਦੋਂ ਅਸੀਂ ਉੱਥੇ ਉਸ ਮੀਟਿੰਗ ਦੇ ਵਿੱਚ ਪੁਲਿਸ ਮਿਨਿਸਟਰ ਨਾਲ ਜੋ ਗੱਲਾਂ ਚੱਲੀਆਂ ਤਾਂ ਪੀੜਤ ਬਲਰਾਜ ਸਿੰਘ ਜਿਹੜੇ ਕਿ ਪਿਛਲੇ ਦਿਨੀ ਐਡਲੇਟ ਦੇ ਵਿੱਚ ਉਹਨਾਂ ਦੀ ਵੀ ਕਿਸੇ ਨੇ ਦਸਤਾਰ ਉਤਾਰ ਦਿੱਤੀ ਸੀ ਤਾਂ ਉਹਨਾਂ ਦਾ ਗਿਲਾ ਸੀਗਾ। ਮੈਨੂੰ ਵੀ ਉਹਨਾਂ ਨੇ ਪਹਿਲਾਂ ਦੋ ਚਾਰ ਵਾਰੀ ਇਸ ਵਿਸ਼ੇ ਦੇ ਉੱਤੇ ਜਦੋਂ ਦੱਸਿਆ ਸੀ ਤਾਂ ਬੜੀ ਹੈਰਾਨੀ ਹੋਈ ਸੀ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸ਼ਰੇਆਮ ਪੁਲਿਸ ਨੇ ਦੇਖਿਆ, ਪੁਲਿਸ ਨੇ ਇੱਥੋਂ ਤੱਕ ਕਿ ਕੋਲੇ ਖੜੇ ਗਵਾਹਾਂ ਦੇ ਬਿਆਨ ਲੈਣ ਦੀ ਵੀ ਜ਼ਰੂਰਤ ਨਹੀਂ ਸਮਝੀ ਵੀ ਇੱਥੇ ਕੀ ਵਾਪਰਿਆ। ਉੱਥੇ ਸਾਹਮਣੇ ਕੈਮਰਿਆਂ ਦੇ ਵਿੱਚ ਸਭ ਕੁਝ ਰਿਕਾਰਡ ਹੋਇਆ, ਪੁਲਿਸ ਨੇ ਉਹ ਵੀ ਮੰਗਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹ ਅਸਲ ਦੇ ਵਿੱਚ ਸਟੋਰੀ ਇਹ ਸੀ ਵੀ ਕਿ ਹਯਾਤ ਜਿਹੜਾ ਹੋਟਲ ਆ ਇੱਥੇ ਹਯਾਤ ਏਜੰਸੀ, ਉਸ ਹੋਟਲ ਦੇ ਇੱਕ ਮੁਲਾਜ਼ਮ ਨੇ ਆ ਕੇ ਬਲਰਾਜ ਨਾਲ ਧੱਕਾ ਮੁੱਕੀ ਕੀਤੀ ਸੀ ਤੇ ਇਸ ਦੌਰਾਨ ਉਹਦੀ ਪੱਗ ਉਤਰ ਗਈ ਸੀ। ਸੋ ਇਸ ਘਟਨਾਕ੍ਰਮ ਦੀ ਜੋ ਜਾਣਕਾਰੀ ਸੀ ਪੁਲਿਸ ਮਿਨਿਸਟਰ ਨੂੰ ਕੱਲ ਦਿੱਤੀ ਤੇ ਉਸ ਦੇ ਨਾਲ ਫਿਰ ਰਲਦੀਆਂ ਹੋਰ ਦੱਸੀਆਂ ਗੱਲਾਂ ਵੀ ਟੈਕਸੀ ਡਰਾਈਵਰਾਂ ਨੂੰ ਕੀ ਕੀ ਝੱਲਣਾ ਪੈਂਦਾ ਤਾਂ ਬੜੀ ਹੈਰਾਨੀ ਹੋਈ। ਪਹਿਲੀ ਗੱਲ ਤਾਂ ਵੀ ਪੁਲਿਸ ਮਿਨਿਸਟਰ ਨੂੰ ਇੰਨੀਆਂ ਗੱਲਾਂ ਬਾਰੇ ਸੋਚ ਵੀ ਨਹੀਂ ਸੀ, ਪਤਾ ਵੀ ਨਹੀਂ ਸੀ ਤੇ ਉਹ ਬੜਾ ਇੱਕ ਅਗਰੈਸਿਵ ਲੀਡਰ ਆ ਜੀ ਮਿਸਟਰ ਪੀਟਰ ਜਿਹੜੇ ਕਿ ਪੁਲਿਸ ਮਿਨਿਸਟਰ ਇਸ ਟਾਈਮ ਸਾਲ ਕੁ ਪਹਿਲਾਂ ਉਹ ਬਣਾਏ ਗਏ ਸੀ ਤਾਂ ਉਹ ਹੈਰਾਨ ਹੋ ਗਏ ਸਾਰੀਆਂ ਗੱਲਾਂ ਸੁਣ ਸੁਣ ਕੇ। ਕਹਿੰਦੇ ਕਮਾਲ ਆ ਯਾਰ ਵੀ ਇੰਨਾ ਕੁਛ ਹੋ ਰਿਹਾ ਤੇ ਸਾਨੂੰ ਪਤਾ ਨਹੀਂ ਹੈ ਤੇ ਪੁਲਿਸ ਇਹ ਕਾਰਵਾਈ ਕਰ ਰਹੀ ਹੈ ਤਾਂ ਉਹਨਾਂ ਚ ਉਹਨਾਂ ਨੇ ਭਾਵੇਂ ਇੱਕ ਪਾਸੇ ਉਹਨਾਂ ਦਾ ਫਰਜ਼ ਸੀਗਾ ਵੀ ਡਿਫੈਂਡ ਕਰਨਾ ਪੁਲਿਸ ਨੂੰ, ਪਰ ਜਦੋਂ ਸਾਰੀ ਸਟੋਰੀ ਸੁਣਨ ਤੋਂ ਬਾਅਦ ਉਹ ਹੈਰਾਨ ਸਨ ਇਸ ਗੱਲ ਦੇ ਉੱਤੇ ਵੀ ਇਹ ਤਾਂ ਬਹੁਤ ਗਲਤ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਮੇਰੇ ਨਾਲ ਇਹ ਵਾਪਰਦਾ ਤਾਂ ਮੈਂ ਬਹੁਤ ਕੁਛ ਕਰਨਾ ਸੀ। ਤੇ ਜਦੋਂ ਇਸ ਗੱਲ ਲਈ ਬਲਰਾਜ ਨੂੰ ਪੁੱਛਿਆ ਗਿਆ ਵੀ ਬਲਰਾਜ ਸਿੰਘ ਤੂੰ ਹੁਣ ਕੀ ਚਾਹੁੰਦਾ ਵੀ ਦੋਸ਼ੀ ਨੂੰ ਕੀ ਸਜ਼ਾ ਮਿਲੇ ਤਾਂ ਅੱਗੋਂ ਦੇਖੋ ਸਾਡੀ ਉਹ ਬੜੱਪਣ ਲਾ ਲਓ ਜਾਂ ਬਾਬੇ ਨਾਨਕ ਦੀ ਸੋਚ ਲਾ ਲਓ ਜਾਂ ਸਾਡਾ ਭੋਲਾਪਣ ਲਾਓ ਤਾਂ ਇੱਕ ਪਾਸੇ ਪਿਛਲੇ 10-15 ਦਿਨਾਂ ਤੋਂ ਬਲਰਾਜ ਸਿੰਘ ਬਹੁਤ ਮਿਹਨਤ ਕਰ ਰਿਹਾ ਆਪਦੇ ਆਪ ਨੂੰ ਇਨਸਾਫ਼ ਦਿਵਾਉਣ ਦੀ ਤੇ ਬਹੁਤ ਲੋਕਾਂ ਤੱਕ ਅਪਰੋਚ ਕਰ ਰਿਹਾ ਤੇ ਉਸ ਅਪਰੋਚ ਤਹਿਤ ਅਸੀਂ ਜਿਹੜੇ ਮੇਨ ਕਹਿ ਸਕਦੇ ਟਿਕਾਣੇ ਤੇ ਅਸੀਂ ਪਹੁੰਚ ਗਏ। ਪੁਲਿਸ ਮਿਨਿਸਟਰ ਤੋਂ ਵੱਡੀ ਉਸ ਪੁਲਿਸ ਦੇ ਮਾਮਲੇ 'ਚ ਕੋਈ ਅਹੁਦਾ ਨਹੀਂ ਸੀ, ਅਸੀਂ ਉੱਥੋਂ ਤੱਕ ਪਹੁੰਚ ਗਏ ਆਪਣੀ ਗੱਲ ਲੈ ਕੇ ਤੇ ਪਰ ਜਦੋਂ ਗੱਲ ਫਾਈਨਲ ਹੋਣ ਵਾਲੀ ਹੋਈ ਤੇ ਬਲਰਾਜ ਸਿੰਘ ਤੋਂ ਪੁੱਛਿਆ ਗਿਆ, ਭਾਵੇਂ ਉੱਥੇ ਕੋਈ ਸਜ਼ਾ ਉੱਥੇ ਨਹੀਂ ਡਿਕਲੇਅਰ ਹੋ ਜਾਣੀ ਸੀ ਪਰ ਫਿਰ ਵੀ ਇੱਕ ਪੁੱਛਿਆ ਤਾਂ ਗਿਆ ਨਾ ਵੀ ਕੀ ਸੋਚ ਆ ਵੀ ਕੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਅੱਗੋਂ ਬਲਰਾਜ ਸਿੰਘ ਕਹਿੰਦਾ ਜੀ ਕੁਛ ਨਹੀਂ ਜੀ ਬਸ ਐਂ ਨਾ ਕਰਿਓ, ਕੋਈ ਉਹਨੂੰ ਨੌਕਰੀ ਨੁਕਰੀ ਤੋਂ ਨਾ ਕੱਢਿਓ ਵਿਚਾਰੇ ਦੇ ਜਵਾਕ ਰੋਲਣਗੇ ਤੇ ਕੋਈ ਬਸ ਉਹਨੂੰ ਗਾਂਹ ਨੂੰ ਨਾ ਇਹੋ ਜਿਹਾ ਕੁਛ ਕਰੇ ਐਂ ਕਹਿ ਦਿਓ। ਸੋ ਮੈਂ ਤਾਂ ਹੈਰਾਨ ਹੋਇਆ, ਪੁਲਿਸ ਮਿਨਿਸਟਰ ਉਦੋਂ ਵੀ ਹੈਰਾਨ ਹੋਇਆ, ਕਹਿੰਦਾ ਯਾਰ ਕਮਾਲ ਆ ਜੇ ਮੇਰੇ ਨਾਲ ਉਹਨੇ ਇਹੋ ਜਿਹਾ ਵਰਤਾਰਾ ਕੀਤਾ ਹੁੰਦਾ ਵਾਪਰਿਆ ਹੁੰਦਾ ਤਾਂ ਮੈਂ ਤਾਂ ਨਹੀਂ ਪਿੱਛੇ ਅੜਦਾ ਸੀ, ਕੋਈ ਰੁਲੀ ਜਾਂਦਾ ਕੋਈ ਮੈਨੂੰ ਕੀ ਮੈਨੂੰ ਕੋਈ ਮਤਲਬ ਨਹੀਂ ਜਦੋਂ ਉਹਨੇ ਮੇਰੀ ਇੱਜ਼ਤ ਰੋਲੀ ਤੇ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਸੀ ਇਸ ਚੀਜ਼ ਦੇ। ਪਰ ਫਿਰ ਇਸ ਗੱਲ ਦਾ ਜਦੋਂ ਉਹਨਾਂ ਨੂੰ ਅਸੀਂ ਦੱਸਿਆ ਵੀ ਇਹ ਸਾਡਾ ਭਾਈ ਕਲਚਰ ਆ, ਸਾਨੂੰ ਸਾਡੇ ਸੰਸਕਾਰ ਆ, ਸਾਨੂੰ ਦਿੱਤੀ ਹੋਈ ਸੂਝ ਆ ਸਾਡੇ ਬਾਬਿਆਂ ਨੇ ਵੀ ਭਾਈ ਅਸੀਂ ਜਿਹੜਾ ਦੋਸ਼ੀ ਦਾ ਵੀ ਸਰਬੱਤ ਦਾ ਭਲਾ ਮੰਗਦੇ ਹਾਂ। ਸੋ ਤਾਂ ਕਰਕੇ ਮੈਂ ਇਹ ਵੀ ਗੱਲ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਕਈ ਵਾਰੀ ਇਹ ਜਿਹੀਆਂ ਵੀ ਘਟਨਾ ਚੱਕਰ ਹੋ ਜਾਂਦੇ ਆ। ਪਰ ਕੁੱਲ ਮਿਲਾ ਕੇ ਕੱਲ ਜਿਹੜਾ ਮਸਲਾ ਸਾਡਾ ਉਠਾਇਆ ਗਿਆ ਤੇ ਉਸ ਪਿੱਛੇ ਮੈਂ ਦੇਖ ਰਿਹਾ ਸੀ ਕੁਝ ਇੱਕ ਸੱਜਣ ਮਿੱਤਰ ਨੈਗੇਟਿਵ ਕਮੈਂਟ ਵੀ ਕਰ ਰਹੇ ਆ ਵੀ ਇੱਦਾਂ ਨਹੀਂ ਹੁੰਦਾ, ਇੱਦਾਂ ਨਹੀਂ ਹੋਣਾ ਜਾਂ ਪ੍ਰਧਾਨ ਕਲਚਰ ਜਾਂ ਇੱਦਾਂ ਦੀਆਂ ਗੱਲਾਂ ਹੋ ਰਹੀਆਂ। ਦੇਖੋ ਆਸ ਰੱਖਣੀ ਚਾਹੀਦੀ ਆ, ਆਸ ਬਿਨਾਂ ਕੁਛ ਵੀ ਨਹੀਂ ਹੁੰਦਾ। ਜੇ ਅਸੀਂ ਕਿਸੇ ਚੀਜ਼ ਨੂੰ ਚੁੱਪ ਕਰਕੇ ਹੀ ਕੁੱਟ ਖਾਈ ਜਾਵਾਂਗੇ, ਚੁੱਪ ਕਰਕੇ ਬੈਠੇ ਰਹਾਂਗੇ ਤਾਂ ਸ਼ਾਇਦ ਹੋ ਸਕਦਾ ਵੀ ਉਹਦਾ ਕੋਈ ਹੱਲ ਨਾ ਨਿਕਲੇ। ਤੇ ਜੇ ਅਸੀਂ ਉਸ ਮਸਲੇ ਨੂੰ ਉਠਾਉਣੇ ਆ ਜਾਂ ਗੱਲ ਕਰਦੇ ਆ ਤਾਂ ਉਹਦਾ ਮਸਲੇ ਦਾ ਹੱਲ ਤਾਂ ਨਿਕਲਣ ਦੇ ਚਾਂਸ ਆ ਨਾ। ਜੇ ਹੁਣ ਮੈਂ ਦੇਖ ਰਿਹਾ ਸੀ ਵੀ ਕੁਝ ਇੱਕ ਮੇਰੇ ਆਪ ਦੇ ਸੱਜਣ ਹੀ ਇਹ ਗੱਲ ਲਿਖ ਰਹੇ ਆ ਵੀ ਨਹੀਂ ਇਹ ਕੁਝ ਨਹੀਂ ਹੁੰਦਾ ਇਸ ਚੀਜ਼ਾਂ ਦੇ ਉੱਤੇ ਤਾਂ ਫਿਰ ਮੈਨੂੰ ਲੱਗਦਾ ਵੀ ਆਪਾਂ ਪੰਜਾਬ ਚ ਵੀ ਚੁੱਪ ਕਰਕੇ ਬਹਿ ਜਾਈਏ, ਇੰਡੀਆ ਚ ਵੀ ਬਹਿ ਜਾਈਏ, ਆਮ ਆਦਮੀ ਪਾਰਟੀ ਵਾਲੇ ਵੀ ਕੁਝ ਕਰਨ ਲਈ ਹੀ ਵਿਦੇਸ਼ਾਂ ਤੱਕ ਹੋਰ ਕਿਤੇ ਸਾਰੇ ਕਿਤੇ ਏਡਾ ਬੀੜਾ ਚੱਕਿਆ। ਜੇ ਉਹਨਾਂ ਨੂੰ ਕੋਈ ਆਸ ਆ ਕੁਛ ਹੋਊਗਾ ਤਾਂ ਹੀ ਉਹ ਕਰ ਰਹੇ ਆ ਨਾ। ਸੋ ਮੇਰੀ ਇਹਨਾਂ ਸੱਜਣਾ ਮਿੱਤਰਾਂ ਨੂੰ ਬੇਨਤੀ ਆ ਵੀ ਜ਼ਰੂਰ ਤੁਸੀਂ ਕਮੈਂਟ ਕਰੋ, ਆਪਣੇ ਵਿਊ ਦਿਓ, ਪਰ ਇਹ ਨਾ ਕਰੋ ਵੀ ਇਹ ਨਾ ਕਹੋ ਵੀ ਰਾਹ ਬੰਦ ਹੋ ਗਏ। ਰਾਹ ਕਦੇ ਵੀ ਨਹੀਂ ਬੰਦ ਹੁੰਦੇ ਕਿਸੇ ਵੀ ਚੀਜ਼ ਦੇ, ਰਾਹ ਖੁੱਲੇ ਰਹਿੰਦੇ ਆ, ਹਰ ਉਪਰਾਲੇ ਦਾ ਨਤੀਜਾ ਮਿਲਦਾ। ਜੇ ਤੁਸੀਂ ਅੱਜ ਇੰਨਾ ਉਪਰਾਲਾ ਕਰ ਰਹੇ ਹੋ ਤਾਂ ਪੰਜਾਬ ਦੇ ਵਿੱਚ ਵੀ ਤਬਦੀਲੀ ਆਊਗੀ। ਤਾਂ ਇੱਥੇ ਵੀ ਜੇ ਕੋਈ ਬੰਦਾ ਕੋਈ ਵੀ ਉਪਰਾਲਾ ਕਰਦਾ ਨਾ ਤਾਂ ਉਹਨੂੰ ਇਸ ਢੰਗ ਨਾਲ ਨਾ ਦੇਖਿਆ ਜਾਵੇ ਜਾਂ ਇਹੋ ਜਿਹੀ ਗੱਲ ਨਾ ਦੇਖਿਆ ਜਾਵੇ, ਉਦੋਂ ਬਿਹਤਰ ਆ। ਜਾਂ ਫਿਰ ਤੁਸੀਂ ਇਹਦੇ ਚ ਇੱਕ ਤਰੀਕਾ ਹੋਰ ਹੈਗਾ ਵੀ ਜੇ ਤੁਸੀਂ ਕੋਈ ਬੰਦਾ ਦੂਜਾ ਬੰਦਾ ਕੋਈ ਉਪਰਾਲਾ ਕਰਦਾ ਤੁਹਾਨੂੰ ਚੰਗਾ ਨਹੀਂ ਲੱਗਦਾ, ਜੇ ਤੁਸੀਂ ਪਹਿਲੀ ਮੇਰਾ ਤਾਂ ਇਹ ਮੰਨਣਾ ਹੁੰਦਾ ਉਹਦਾ ਸਾਥ ਦਿੱਤਾ ਜਾਵੇ। ਜੇ ਕੋਈ ਵੀ ਬੰਦਾ ਕੋਈ ਉਪਰਾਲਾ ਕਰ ਰਿਹਾ ਤਾਂ ਉਹਨੂੰ ਬਿਨਾਂ ਸ਼ਰਤ ਦੇ ਮੂਹਰੇ ਖੜਨ ਦੀ ਥਾਂ ਤੇ ਉਹਦਾ ਸਾਥ ਦਿੱਤਾ ਜਾਵੇ। ਤੇ ਜੇ ਫਿਰ ਵੀ ਤੁਹਾਨੂੰ ਐਂ ਲੱਗਦਾ ਤਾਂ ਫਿਰ ਆਪ ਮੂਹਰੇ ਆ ਕੇ ਉਪਰਾਲੇ ਕੀਤੇ ਜਾਣ, ਟਾਈਮ ਕੱਢਿਆ ਜਾਵੇ, ਜੌਬਾਂ ਛੱਡੀਆਂ ਜਾਣ, ਇਹ ਪਤਾ ਨਹੀਂ ਕਦੋਂ ਕਿੱਥੇ ਕਿਹੜੀਆਂ ਮੀਟਿੰਗਾਂ ਤੇ ਕਿੰਨਾ ਕੁਛ ਕਰਨਾ ਪਵੇ ਤਾਂ ਉਹ ਕੀਤਾ ਜਾਵੇ। ਕੱਲ ਵੀ ਮੈਨੂੰ ਇੱਕ ਹੋਰ ਇਹਦੇ ਨਾਲ ਹੀ ਗੱਲ ਮੈਂ ਦੱਸਾਂ ਵੀ ਸਿੱਖ ਖੇਡਾਂ ਦੀ ਤਿਆਰੀ ਜ਼ੋਰਾਂ ਤੇ ਚੱਲ ਰਹੀ ਆ, 1.5 ਤੋਂ 2 ਸਾਲ ਹੋ ਗਏ ਦਿਨ ਰਾਤ ਇੱਕ ਕੀਤੀ ਹੋਈ ਐਡਲੇਡ ਦੇ ਵਿੱਚ ਸਿੱਖ ਖੇਡਣ ਲਈ ਸਾਰੀ ਟੀਮ ਨੇ, ਤੇ ਹਰ ਹਫਤੇ ਚ ਦੋ ਦੋ ਤਿੰਨ ਤਿੰਨ ਦਿਨ ਅਸੀਂ ਜੋਬਾਂ ਛੱਡ ਰਹੇ ਹਾਂ ਹੁਣੇ, ਜੋਬ ਉਦੋਂ ਤਾਂ ਛੱਡਣੀਆਂ ਛੱਡਣੀਆਂ, ਤੇ ਐਮਰਜੈਂਸੀ ਚ ਖੜੇ ਪੈਰ ਜੋਬ ਛੱਡ ਰਹੇ ਹਾਂ ਸਿਰਫ ਵੀ ਤਿਆਰੀਆਂ ਦੇ ਲਈ ਜੋ ਕੰਮ ਆ ਬੈਕ ਐਂਡ ਤੇ ਉਹ ਹੋਵੇ, ਤੇ ਪਰ ਜਦੋਂ ਉਹਦਾ ਨਤੀਜਾ ਇਹ ਕਿਹਾ ਜਾਵੇ ਤਾਂ ਚੌਧਰਾਂ ਦੇ ਭੁੱਖੇ ਆ, ਪ੍ਰਧਾਨਗੀਆਂ ਦੇ ਭੁੱਖੇ ਆ ਜਾਂ ਤਾਂ ਉਹ ਕਿਤੇ ਨਾ ਕਿਤੇ ਮੈਨੂੰ ਨੀ ਲੱਗਦਾ ਵੀ ਉਹ ਇਨਸਾਫ਼ ਆ। ਤੁਸੀਂ ਪ੍ਰਧਾਨਗੀ ਕਰ ਸਕਦੇ ਹੋ, ਜਿਹੜਾ ਬੰਦੇ ਨੂੰ ਇੱਛਾ ਉਹ ਆਓ ਜੀ ਸੱਦ ਕੇ ਪ੍ਰਧਾਨਗੀ ਕਰੋ, ਚੌਧਰ ਕਰੋ, ਕੋਈ ਕਿਸੇ ਨੂੰ ਤੋੜਾ ਨਹੀਂ ਹੈ ਇੱਥੇ ਕਿਸੇ ਕਿਸਮ ਦਾ। ਪਰ ਉਹ ਜੋਬ ਛੱਡ ਕੇ ਤਾਂ ਦੇਖੋ ਨਾ, ਤੁਸੀਂ ਇੱਕ ਇੱਕ ਘੰਟੇ ਲਈ ਜੋਬ ਛੱਡ ਕੇ ਦੇਖੋ, ਇੱਕ ਘੰਟੇ ਲਈ ਕੰਮ ਕਰਕੇ ਦੇਖੋ, ਕਿਸੇ ਲਈ ਤੇਲ ਬਾਲ ਕੇ ਦੇਖੋ, ਕਿਸੇ ਲਈ ਆਪਦਾ ਸਮਾਂ ਬਾਲ ਕੇ ਦੇਖੋ ਕਿਸੇ ਕੰਮ ਲਈ, ਤੇ ਇਹਦੇ ਨਤੀਜੇ ਵੀ ਸਾਨੂੰ ਪਤਾ, ਨਤੀਜੇ ਵੀ ਮੈਨੂੰ ਜਦੋਂ ਹੁਣ ਅੱਜ ਹੀ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਸਾਨੂੰ, ਤੇ ਸਿੱਖ ਖੇਡਾਂ ਤੋਂ ਬਾਅਦ ਵੀ ਸਾਨੂੰ ਪਤਾ ਵੀ ਕੋਈ ਕਿਸੇ ਨੇ ਮੈਡਲ ਥੋੜਾ ਕਿਸੇ ਨੇ ਪਾਉਣਾ ਇਸ ਟੀਮ ਦੇ ਗਲ ਦੇ ਵਿੱਚ ਜਿਹੜੀ ਇੰਨੀ ਮਿਹਨਤ ਕਰ ਰਹੀ ਆ। ਉਹਨਾਂ ਨੂੰ ਅਖੀਰ ਤਾਂ ਉਹਨਾਂ ਦੇ ਨੁਕਸ ਹੀ ਕੱਢਣੇ ਆ ਨਾ, ਵੀ ਉਹਨਾਂ ਨੇ ਇਹ ਨਹੀਂ ਕੀਤਾ, ਇਹਨਾਂ ਨੇ ਉਹ ਨਹੀਂ ਕੀਤਾ, ਚਾਹੇ ਜੋ ਮਰਜ਼ੀ ਕਰ ਲੇ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਸਰੋਤਿਆਂ ਨੂੰ ਵੀ ਜਿਹੜੇ ਆਪਣੇ ਰੇਡੀਓ ਨਾਲ ਜੁੜੇ ਹੋਏ ਸਰੋਤੇ, ਉਹ ਪਲੀਜ਼ ਉਹਨਾਂ ਤੋਂ ਇਹ ਐਕਸਪੈਕਟੇਸ਼ਨ ਨਹੀਂ ਅਸੀਂ ਕਰਦੇ, ਰੋਜ਼ ਸਾਡੀਆਂ ਇਹੀ ਗੱਲਾਂ ਆਉਂਦੀਆਂ ਵੀ ਭਾਈ ਤੁਸੀਂ ਬੇਨਤੀ ਹੈ, ਤੁਸੀਂ ਜੇ ਤਾਂ ਪਹਿਲੀ ਗੱਲ ਤਾਂ ਸਾਥ ਦਿਓ, ਜੇ ਸਾਥ ਨਹੀਂ ਦੇ ਸਕਦੇ ਤਾਂ ਤੁਸੀਂ ਹੌਸਲਾ ਤਾਂ ਦੇ ਸਕਦੇ ਹੋ ਨਾ, ਇਹ ਤਾਂ ਨਾ ਕਹੋ ਨਾ ਵੀ ਇਹ ਚੌਧਰ ਦੇ ਭੁੱਖੇ ਆ। ਮੈਨੂੰ ਸਮਝ ਨਹੀਂ ਆਉਂਦੀ ਵੀ ਚੌਧਰ ਤਾਂ ਜੇ ਤੁਸੀਂ ਆਪਦੇ ਘਰੇ ਆ ਬਾਦਸ਼ਾਹ, ਹਰ ਬੰਦਾ ਚੌਧਰੀ ਆ, ਹਰ ਘਰੇ ਆਪਦੇ ਬਾਦਸ਼ਾਹ, ਕਿਸੇ ਕੋਲੇ ਠੂਠਾ ਫੜ ਕੇ ਮੰਗਣਾ ਉਹ ਵੀ ਬਿਨਾਂ ਕਾਰਜ ਤੋਂ, ਇਹ ਕਾਹਦੀ ਚੌਧਰ ਆ ਮੈਨੂੰ ਦੱਸਿਆ ਤਾਂ ਜਾਵੇ। ਕੱਲ ਦੀ ਜੇ ਮੈਂ ਗੱਲ ਕਰਾਂ ਤਾਂ ਕੱਲ ਪਹਿਲਾਂ ਕੰਮ ਵੀ ਛੱਡਿਆ, ਕੰਮ ਤੋਂ ਛੁੱਟੀ ਲਈ, ਉਦੋਂ ਬਾਅਦ ਚਲੋ ਇਹ ਪ੍ਰੋਜੈਕਟ ਸੀ ਟੈਕਸੀ ਡਰਾਈਵਰਾਂ ਦਾ, ਉਸ ਤੋਂ ਬਾਅਦ ਘੱਟੋ ਘੱਟ 20 ਘਰਾਂ ਚ ਗਏ ਹੋਵਾਂਗੇ ਮੈਂ ਨਾਲ ਮੇਰੇ ਮੋਹਨ ਨਾਗਰਾ, ਪ੍ਰਦੀਪ ਪਾਂਗਲੀ, ਮਨਿੰਦਰ ਵੀਰ, ਜਿੰਨੇ ਵੀ ਕੱਲ ਸਾਰਿਆਂ ਨੇ ਕੰਮ ਛੱਡਿਆ, ਤੇ ਅਸੀਂ 20 ਘਰਾਂ ਚ ਜਾ ਕੇ ਠੂਠਾ ਫੜ ਕੇ ਗਏ ਹਾਂ ਵੀ ਬਾਈ ਸਾਨੂੰ ਕੁਛ ਦਿਓ, ਅਸੀਂ ਖੇਡਾਂ ਕਰਾਉਣੀਆਂ, ਲੋ ਦੱਸੋ ਜੀ ਸਾਨੂੰ ਕੀ ਲੋੜ ਪਈ ਹੈ, ਸਾਡੇ ਘਰੇ ਰੋਟੀ ਪੱਕਦੀ, ਅਸੀਂ ਕੰਮ ਕਰਦੇ ਹਾਂ, ਰੋਟੀ ਖਾ ਸਕਦੇ ਹਾਂ ਵਧੀਆ, ਤੇ ਕਿਉਂ ਮੰਗ ਰਹੇ ਹਾਂ? ਇਹ ਚੌਧਰਾਂ ਨਹੀਂ ਹੁੰਦੀਆਂ, ਇਹ ਜਿਹੜਾ ਜੇ ਕੋਈ ਚੌਧਰੀ ਬਣ ਜਾਏ ਨਾ ਮੂਹਰੇ ਆ ਜਾਏ, ਉਹਨੂੰ ਪੁੱਛੋ ਵੀ ਉਹਨੂੰ ਕਿਵੇਂ ਕਿਵੇਂ ਕਿਹਦੇ ਕਿਹਦੇ ਕੋਲੇ ਝੁਕਣਾ ਪੈਂਦਾ। ਸੋ ਇਸ ਕਰਕੇ ਮੇਰੀ ਬੇਨਤੀ ਆ, ਪਰਸਨਲ ਹੋ ਸਕਦਾ ਮੈਂ ਗਲਤ ਹੋਵਾਂ ਇੱਥੇ, ਵੀ ਥੋੜਾ ਜਿਹਾ ਨਾ ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਚਿੱਕੜ ਲਾਸ਼ਣ ਸਿੱਟਣ ਤੋਂ ਪਹਿਲਾਂ ਉਸਦੇ ਪਿਛਲੀਆਂ ਗੱਲਾਂ ਦੇਖ ਲਿਆ ਕਰੀਏ, ਪੜਤਾਲ ਲਿਆ ਕਰੀਏ ਵੀ ਪਿੱਛੇ ਕੀ ਵਾਪਰ ਰਿਹਾ ਤੇ ਕੀ ਹੋ ਰਿਹਾ। ਸੋ ਇਹ ਕੁਝ ਕੁ ਖ਼ਬਰਾਂ ਦੀ ਥਾਂ ਤੇ ਇਹ ਗੱਲਾਂ ਮੈਨੂੰ ਜ਼ਰੂਰੀ ਲੱਗੀਆਂ ਬਾਬੀ ਜੀ, ਮੈਂ ਤਾਂ ਕਰ ਲਈਆਂ ਤੁਹਾਡੇ ਨਾਲ।
ਨਹੀਂ ਨਹੀਂ ਜੀ, ਬਹੁਤ ਵਧੀਆ ਗੱਲ ਹੈ। ਵੈਸੇ ਵੀ ਕਹਿੰਦੇ ਹੁੰਦੇ ਆ ਕਿ ਜੋ ਇਨਸਾਨ ਤੁਹਾਨੂੰ ਆਪਣਾ ਕੀਮਤੀ ਟਾਈਮ ਦੇ ਰਿਹਾ ਵਾ ਤਾਂ ਉਸ ਤੋਂ ਵੱਡੀ ਤਾਂ ਉਹ ਕੁਛ ਦੇ ਵੀ ਨਹੀਂ ਸਕਦਾ। ਸਭ ਤੋਂ ਵੱਡਾ ਗਿਫਟ ਹੁੰਦਾ ਵਾ ਕਿਸੇ ਨੂੰ ਆਪਣਾ ਟਾਈਮ ਦੇਣਾ। ਤਾਂ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਸਿੱਖ ਗੇਮਸ ਦਾ। ਚਲੋ ਕੋਈ ਗੱਲ ਨੀ, ਕਹਿੰਦੇ ਹੁੰਦੇ ਆ ਨਾ ਕਿ ਦਾਲ ਦੇ ਵਿੱਚ ਕੰਕਰ ਤਾਂ ਹੁੰਦੇ ਹੀ ਹੁੰਦੇ ਆ, ਸੋ ਉਹ ਤਾਂ ਦੁਨੀਆਂ ਦਾ ਤਾਣਾ ਬਾਣਾ ਏਦਾਂ ਚੱਲਦਾ ਹੀ ਰਹਿਣਾ ਵਾ। ਸੋ ਤੁਸੀਂ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਲਓ ਜੀ, ਬਸ ਤੁਸੀਂ ਆਪਣੇ ਜਿਹੜੇ ਕਾਰ ਵਿਹਾਰ ਚ ਲੱਗੇ ਹੋ ਉਸੇ ਤਰ੍ਹਾਂ ਹੀ ਲੱਗੇ ਰਹੋ, ਤੇ ਸਾਰੇ ਲਿਸਨਰ ਤੁਹਾਡੇ ਨਾਲ ਹੀ ਆ ਜੀ। ਤੇ ਖਬਰਾਂ ਬਾਰੇ ਗੱਲ ਕਰਦੇ ਹਾਂ ਬਰਾਜ ਸਾਹਿਬ ਹੁਣ ਜੀ, ਗੱਲ ਕਰਦੇ ਖਬਰਾਂ ਬਾਰੇ ਤੇ GST ਦੀਆਂ ਦਰਾਂ ਬਾਰੇ, ਜਿਹੜੀ ਕਿ GST ਲੱਗੀ ਆ ਉਸ ਦੇ ਬਾਰੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਕਿਹੜੀ ਸਹਿਮਤੀ ਆ, ਕੀ ਵਾਧਾ ਘਾਟਾ ਜੋ ਵੀ ਹੋਇਆ ਵਾ।
ਬਿਲਕੁਲ ਜੀ, GST ਦਾ ਮਸਲਾ ਪਿਛਲੇ 2-3 ਸਾਲਾਂ ਤੋਂ ਇੱਕ ਗਲੇ ਦੀ ਹੱਡੀ ਬਣਿਆ ਹੋਇਆ ਤੇ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਉਹਦੇ ਵਿੱਚ ਗੱਲਾਂ ਚੱਲ ਰਹੀਆਂ ਵੀ ਕੀ ਹੋਵੇਗਾ ਕਿਵੇਂ ਹੋਵੇਗਾ, ਤਾਂ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਵੀ ਜਿਹਦੇ ਵਿੱਚ ਕਿਹਾ ਜਾ ਰਿਹਾ ਵੀ ਯੂਨੀਫਾਰਮ ਟੈਕਸ ਹੋ ਜਾਏਗਾ, ਤੇ ਨਾਲ ਨਾਲ ਇੱਕ ਗੱਲ ਕਹੀ ਜਾ ਰਹੀ ਹੈ ਵੀ ਮਹਿੰਗਾਈ ਦਰ ਦੇ ਵਿੱਚ ਅਸਰ ਪਊਗਾ, ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ, ਇਹ ਵੀ ਇੱਕ ਨਾਲ ਨਾਲ ਗੱਲ ਜਿਹੜੀ ਕੀਤੀ ਜਾ ਰਹੀ ਆ। ਪਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਰੋਜ਼ਮਰਾ ਦੀਆਂ ਚੀਜ਼ਾਂ ਜਿੱਥੇ ਮੈਂ ਦੇਖ ਰਿਹਾ ਸੀ ਕਈ ਚੀਜ਼ਾਂ ਦੇ ਉੱਤੇ ਟੈਕਸ ਆ ਜਿਹੜਾ ਉਹ GST ਸਿਰਫ 1% ਹੀ ਲੱਗੇਗੀ, ਚਲੋ ਇਸ ਨਾਲ ਹੋ ਸਕਦਾ ਰੋਜ਼ਮਰਾ ਦੀ ਚੀਜ਼ਾਂ ਸਸਤੀਆਂ ਹੋ ਜਾਣ, ਪਰ ਮੈਂ ਤਾਂ ਕਿਤੇ ਦੇਖਿਆ ਨਹੀਂ ਵੀ ਅਸੀਂ ਸਬਜ਼ੀ ਲੈਣ ਜਾਈਏ ਤੇ ਆਲੂ ਆ ਜਿਹੜੀ ਆਲੂ ਦੇ ਉੱਤੇ ਕਿਤੇ ਅਸੀਂ ਕੋਈ ਟੈਕਸ ਪੇ ਕੀਤਾ ਹੋਵੇ, ਗਾਜਰਾਂ ਦੇ ਉੱਤੇ ਕਿਸੇ ਟੈਕਸ ਜਾਂ ਅਸੀਂ ਪੇ ਕੀਤਾ ਹੋਵੇ ਜਾਂ ਉਹ ਦੁਕਾਨ ਵਾਲੇ ਨੇ ਕੀਤਾ ਹੋਵੇ ਜਾਂ ਉਹ ਜ਼ਿਮੀਂਦਾਰ ਨੇ ਕੀਤਾ ਹੋਵੇ, ਮੈਨੂੰ ਨਹੀਂ ਲੱਗਦਾ। ਸੋ ਜ਼ਰੂਰੀ ਚੀਜ਼ਾਂ ਤਾਂ ਅਸੀਂ ਇਹ ਕਹਿ ਰਹੇ ਹਾਂ ਇਹ ਚੀਜ਼ਾਂ ਹੁੰਦੀਆਂ ਵੀ ਸਾਡੇ ਤੇ, ਹੋ ਸਕਦਾ ਇਕੱਲੀਆਂ ਦਾਲਾਂ ਦੂਲਾਂ ਜਿਹੜੀਆਂ ਐਕਸਪੋਰਟ ਆਉਂਦੀਆਂ ਉਹਨਾਂ ਦੇ ਉੱਤੇ 1-2% ਦਾ ਟੈਕਸਾਂ ਨਾਲ ਕੋਈ ਫਰਕ ਪੈ ਜੇ, ਪਰ ਜਿਹੜਾ ਚਾਹ ਅਸੀਂ ਮੰਨ ਰਹੇ ਹਾਂ GST ਨਾਲ ਬਹੁਤ ਸਾਰਾ ਸਸਤਾ ਹੋ ਜੂਗਾ, ਇੰਨੀ ਗੱਲ ਨਹੀਂ ਹੈ। ਹਾਂ ਇੱਕ ਗੱਲ ਜ਼ਰੂਰ ਹੈ ਵੀ ਜਿਹੜੀ ਯੂਨੀਫਾਰਮ ਟੈਕਸ ਸਿਸਟਮ ਆ ਉਹਦੇ ਨਾਲ ਕੀ ਆ, ਥੋੜੀ ਜਿਹੀ ਟੈਕਸ ਚੋਰੀ ਦੀ ਬਚਤ ਹੋ ਸਕਦੀ ਆ ਵੀ ਇੱਕੋ ਥਾਂ ਤੇ ਇੱਕ ਟੈਕਸ ਪੇ ਹੋ ਗਿਆ ਜੀ ਤੇ ਉਹ ਉਦੋਂ ਬਾਅਦ ਚਲੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਤੁਹਾਨੂੰ ਵੀ ਬਾਰ ਬਾਰ ਚੋਰੀ ਦੇ ਤਾਂ ਹੋਰ। ਪਰ ਦੂਜਾ ਪ੍ਰੋਬਲਮ ਇਹ ਆ ਜੀ ਵੀ ਜਿਹੜੇ ਸਾਡੇ ਸ਼ੈਤਾਨ ਦਿਮਾਗ ਬੈਠੇ ਆ ਉਹਨਾਂ ਨੇ ਹੁਣੇ ਤੋਂ ਜਿਹੜੀ ਇਹਨੂੰ GST ਨੂੰ ਬ੍ਰੇਕ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਸ਼ੁਰੂ ਕਰਤੀਆਂ ਵੀ ਅਸੀਂ ਬਚਾਉਣੀ ਕਿਵੇਂ ਆ GST, ਕਿੱਥੇ ਕਿੱਥੇ ਅਸੀਂ ਬਚਾ ਸਕਦੇ ਹਾਂ। ਤੇ ਭਾਰਤ ਵਰਗੇ ਇੱਕ ਵੱਡੇ ਮੁਲਕ ਦੇ ਵਿੱਚ ਆਬਾਦੀ ਵੱਧ ਮੁਲਕ ਦੇ ਵਿੱਚ ਬਰੀਕ ਪੱਧਰ ਤੇ ਛੋਟੇ ਪੱਧਰ ਦੇ ਉੱਤੇ ਨਿਗਰਾਨੀ ਰੱਖਣੀ ਕਾਫੀ ਔਖੀ ਆ। ਭਾਵੇਂ ਇੰਸਪੈਕਟਰੀ ਰਾਜ ਹੈ, ਹਰ ਅਦਾਰੇ ਦੇ ਉੱਤੇ ਇੰਸਪੈਕਟਰ ਲਾਏ ਹੋਏ ਆ, ਪਰ ਇੰਸਪੈਕਟਰ ਤਾਂ ਬਹੁਤ ਸਸਤਾ ਮਿਲ ਜਾਂਦਾ। ਰੌਲਾ ਤਾਂ ਇਹ ਹੈ ਨਾ ਜੀ, ਇੰਸਪੈਕਟਰ ਦੀ ਤਾਂ ਤਨਖਾਹ ਮੰਨ ਸਕਦੇ ਹਾਂ ਅਸੀਂ ਵੀ 80,000 ਰੁਪਇਆ ਮਹੀਨਾ ਹੁੰਦੀ ਹੋਊਗੀ, ਪਰ ਉਹ ਇੱਕ ਫੈਕਟਰੀ ਵਾਲੇ ਵਾਸਤੇ ਤਾਂ ਉਹ 10,000 ਰੁਪਏ ਚ ਹੀ ਮੰਨ ਜਾਂਦਾ ਨਾ, ਵੀ ਉਹਨੇ ਕਿੰਨੀ ਮੋਹਰ ਲਾਉਣੀ ਆ, ਵੀ ਕਿੰਨਾ ਪ੍ਰੋਡਕਟ ਪੈਦਾ ਹੋਇਆ ਤੇ ਕਿੰਨੇ ਤੇ GST ਹੋਊਗੀ। ਸੋ ਇਸ ਕਰਕੇ ਇਹ ਜਿਹੜੇ ਕਾਨੂੰਨ ਆਉਂਦੇ ਆ, ਇਹ ਕਾਨੂੰਨ ਲਾਗੂ ਤਾਂ ਹੋਣਗੇ ਜੇ ਅਸੀਂ ਇਮਾਨਦਾਰੀ ਦਿਖਾਵਾਂਗੇ, ਇਮਾਨਦਾਰੀ ਨਾਲ ਹਰ ਚੀਜ਼ ਪੇ ਕਰਾਂਗੇ। ਹੁਣ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਅਸੀਂ ਟੈਕਸ ਦੇ ਮਾਮਲੇ ਵਿੱਚ ਸਰਕਾਰ ਹੀ ਕਹਿੰਦੀ ਹੈ ਵੀ ਤੁਸੀਂ ਸਮਾਰਟ ਪਲੇ ਕਰ ਸਕਦੇ ਹੋ ਟੈਕਸ ਦੇ ਮਾਮਲੇ, ਸਰਕਾਰ ਇਹ ਨਹੀਂ ਕਹਿੰਦੀ ਵੀ ਤੁਸੀਂ ਚੋਰੀ ਕਰੋ ਜਾਂ ਚੋਰੀ ਕਰ ਸਕਦੇ ਹੋ, ਉਹ ਕਹਿੰਦੀ ਹੈ ਤੁਸੀਂ ਸਮਾਰਟ ਪਲੇ ਕਰ ਸਕਦੇ ਹੋ। ਸਮਾਰਟ ਪਲੇ ਦੇ ਲਈ ਉਹਨਾਂ ਨੇ ਐਡੇ ਐਡੇ ਵੱਡੇ ਦਿਮਾਗਾਂ ਨੇ ਜਿਹੜੀ ਇਹ ਖੇਡਾਂ ਬਣਾਈਆਂ ਹੋਈਆਂ ਵੀ ਅਸੀਂ ਨਾ ਇੱਕ ਭੁਲੇਖੇ ਚ ਆ ਜਾਂਦੇ ਹਾਂ ਵੀ ਸਾਨੂੰ ਬੈਨੀਫਿਟ ਹੋ ਰਿਹਾ, ਪਰ ਉਹ ਸਮਾਰਟ ਪਲੇ ਦੇ ਵਿੱਚ ਬੈਨੀਫਿਟ ਕਈ ਵਾਰੀ 1% ਦਾ ਹੁੰਦਾ ਤੇ ਪਰ ਉਦੋਂ ਵੱਧ ਅਸੀਂ ਰਿਸੋਰਸਿਸ ਜਾਂ ਆਪਦਾ ਟਾਈਮ ਜਾਂ ਕੰਮ ਲਾ ਲੈਂਦੇ ਹਾਂ ਤੇ ਇਸ ਕਰਕੇ ਉਹਦੇ ਚ ਅਖੀਰ ਗੌਰਮੈਂਟ ਦੇ ਹਿੱਸੇ ਉਹੀ ਚੀਜ਼ ਹੀ ਆਉਂਦੀ ਆ। ਪਰ ਸਾਡੇ ਕੰਮ ਇਹ ਹੁੰਦਾ ਵੀ ਟੈਕਸ ਬਚਾਉਣਾ ਕਿਵੇਂ ਆ। ਸਭ ਤੋਂ ਵੱਡੀ ਜਿਹੜੀ ਕਮਾਈ ਆ, ਕਮਾਈ ਦਾ ਵੱਡਾ ਹਿੱਸਾ ਟੈਕਸ ਤੋਂ ਬਚਿਆ ਪੈਸਾ ਹੀ ਹੁੰਦਾ ਗਾ, ਇਹ ਗੱਲ ਸਾਡੇ ਉੱਥੇ ਜੱਚੀ ਹੋਈ ਆ। ਪਰ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਵੀ ਕੀ ਜਿਹੜਾ ਇਹਦਾ ਰੂਪ ਬਣਦਾ ਜਾਂ ਕੀ ਇਹਦੀ ਅੰਦਰਲੀ ਗੱਲ ਆਉਂਦੀ ਆ ਸਾਹਮਣੇ, ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ GST ਕਿੰਨੀ ਕੁ ਲਾਗੂ ਹੋਈ ਆ। ਪਰ 1% ਤੋਂ ਲੈ ਕੇ 28% ਤੱਕ GST ਦਾ ਜਿਹੜਾ ਰੱਖਿਆ ਗਿਆ, ਜਿਹ ਚ ਜ਼ਰੂਰਤ ਦੀਆਂ ਚੀਜ਼ਾਂ ਨੂੰ ਘੱਟ ਤੇ ਲਗਜ਼ਰੀ ਆਈਟਮਾਂ ਦੇ ਉੱਤੇ ਵੱਧ ਟੈਕਸ ਲਾਇਆ ਗਿਆ, ਜਿੱਦਾਂ ਕਿ ਜੇ ਤੁਸੀਂ ਕਾਰਾਂ ਲੈਣੀਆਂ ਜਾਂ ਸ਼ੌਂਕ ਦੇ ਨਸ਼ੇ ਕਰਨੇ ਆ ਤਾਂ ਉਹਨਾਂ ਦੇ ਉੱਤੇ ਜਿਹੜਾ ਟੈਕਸ ਵੱਧ ਤੋਂ ਵੱਧ ਲਾਇਆ ਜਾਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਪੈਣਾ। ਇੱਕ ਪਾਸੇ ਇਹ ਕਿਹਾ ਜਾ ਰਿਹਾ ਯੂਨੀਫਾਰਮ ਟੈਕਸ ਆ, ਇੱਕੋ ਹੀ ਟੈਕਸ ਹੋਏਗਾ, ਪਰ ਨਾਲ ਟੈਕਸ ਦੇ ਨਾਲ ਸੈਂਸ ਲਾਏ ਜਾਣਗੇ, ਕਈ ਕਿਸਮ ਦੇ ਸੈਂਸ ਜਿਨ੍ਹਾਂ ਦੇ ਵਿੱਚ ਕੋਈ ਜਿਵੇਂ ਹੁਣ ਗਊਸ਼ਾਲਾ ਦਾ ਸੈਂਸ ਲੱਗਿਆ ਸੀ, ਉਵੇਂ ਜਿਵੇਂ ਹੁਣ ਕਾਰਾਂ ਦੇ ਉੱਤੇ ਕਈ ਸੜਕਾਂ ਦਾ ਸੈਂਸ, ਕੋਈ ਪ੍ਰਦੂਸ਼ਣ ਦਾ ਟੈਕਸ ਸੈਂਸ, ਕਾਰਬਨ ਦਾ ਸੈਂਸ, ਇਹੋ ਜਿਹੇ ਸੈਂਸ ਲਾ ਕੇ ਥੋੜੇ ਜਿਹੇ ਪਰਸੈਂਟੇਜ ਹੋਰ ਵੀ ਟੈਕਸ ਵਧਾਏ ਜਾਣਗੇ। ਪਰ ਇਹ ਜਦੋਂ ਇਹ ਪੂਰਨ ਰੂਪ ਚ ਲਾਗੂ ਹੋਗੀ ਨਾ, ਹਜੇ ਤੱਕ ਹਰ ਸਟੇਟ ਨੇ ਨਹੀਂ ਹੋਇਆ, 1 April ਦੀ ਝੰਡੀ ਮਿਲੀ ਹੈ ਵੀ 1 April ਤੋਂ ਲਾਗੂ ਹੋਊਗੀ, ਫਿਰ 1 ਸਾਲ ਬਾਅਦ ਇਹਦੀ ਸਮੀਖਿਆ ਹੋਊਗੀ ਵੀ ਕਿੱਥੇ ਕਿੱਥੇ ਦੇ ਜਿਹੜੀਆਂ ਮੋਰੀਆਂ ਸੁਰਾਖ ਰਹੇ ਆ ਜਿਨ੍ਹਾਂ ਨੂੰ ਫਿਲ ਕੀਤਾ ਜਾਣਾ ਪਵੇ।
ਜੀ, ਸੋ ਬ੍ਰੈਡ ਸਾਹਿਬ, ਅਗਲੀ ਖਬਰ ਬਾਰੇ ਗੱਲ ਕਰਦੇ ਹਾਂ। ਬਲਵੰਤ ਸਿੰਘ ਰਾਜੋਆਣਾ, ਉਹਨਾਂ ਨੇ ਜਿਹੜੀ ਕਿ ਉਹਨਾਂ ਦੀ ਭੁੱਖ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ ਹੋਈ ਆ, ਉਹ ਭੁੱਖ ਹੜਤਾਲ ਦਾ ਰੀਜ਼ਨ ਕੀ ਆ ਜੀ? ਤੇ ਉਹਨਾਂ ਨੇ
ਦੇਖੋ ਬਲਵੰਤ ਸਿੰਘ ਰਾਜੋਆਣਾ ਸੁਰਖੀਆਂ ਦੇ ਵਿੱਚ ਰਹਿਣਾ ਪਸੰਦ ਕਰਦੇ ਆ, ਜਦੋਂ ਵੀ ਉਹ ਸੁਰਖੀਆਂ ਤੋਂ ਪਾਸੇ ਹੋ ਜਾਂਦੇ ਆ ਤੇ ਫਿਰ ਉਹ ਨਵਾਂ ਤੋਂ ਨਵਾਂ ਕੋਈ ਨਾ ਕੋਈ ਲੈ ਕੇ ਆਉਂਦੇ ਆ ਐਪੀਸੋਡ, ਜਿਹਦੇ ਨਾਲ ਉਹ ਫੇਰ ਸੁਰਖੀਆਂ ਚ ਆ ਜਾਂਦੇ ਆ। ਤੇ ਉਹਨਾਂ ਦੀ ਜਿਹੜਾ ਮੇਨ ਹਥਿਆਰ ਰਿਹਾ ਸ਼ੁਰੂ ਤੋਂ ਹੀ, ਉਹ ਹਥਿਆਰ ਰਿਹਾ ਵੀ ਉਹਨਾਂ ਨੇ ਆਪਣਾ ਵਕੀਲ ਨਾ ਕਰਕੇ ਆਪਣਾ ਕੇਸ ਨਾ ਲੜ ਕੇ ਤੇ ਆਪਦੇ ਆਪ ਨੂੰ ਮੌਤ ਦੀ ਸਜ਼ਾ ਮੰਗੀ ਆ, ਬਾਰ ਬਾਰ ਮੰਗੀ ਆ। ਤੇ ਉਸ ਸਜ਼ਾ ਦੇ ਵਿੱਚ ਉਹਨਾਂ ਨੂੰ ਸਾਰਾ ਇੱਕ ਵਾਰੀ ਪੰਜਾਬ ਤੋਂ ਇਕੱਠ ਵੀ ਮਿਲਿਆ ਤੇ ਉਹਨੂੰ ਫਾਂਸੀ ਨੂੰ ਇੱਕ ਵਾਰੀ ਡੇਟ ਮੁਕਰਰ ਹੋਈ ਡੇਟ ਨੂੰ ਰੋਕ ਲਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਫੇਰ ਕੁਝ ਚਿਰ ਉਹ ਚਿੱਠੀਆਂ ਦੇ ਜ਼ਰੀਏ ਚਰਚਾ ਚ ਰਹੇ ਤੇ ਫਿਰ ਉਹਨਾਂ ਨੇ ਆਪਣੀ ਭੈਣ ਨੂੰ ਇਲੈਕਸ਼ਨ ਲੜਾ ਕੇ ਵੀ ਚਰਚਾ ਦੇ ਵਿੱਚ ਆਏ ਤੇ ਫਿਰ ਜਦੋਂ ਚਰਚਾ ਰੁਕੀ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਕੰਵਰ ਸੰਧੂ ਹੋਰਾਂ ਨਾਲ ਹੱਥੋਂ ਪਾਈ ਕਰਕੇ ਫਿਰ ਚਰਚਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ। ਉਸ ਟਾਈਮ ਚ ਬਹੁਤ ਵੱਡੀ ਪਲਾਨਿੰਗ ਸੀ, ਪਰ ਉਹ ਜਿਹਦੇ ਨਾਲ ਉਹਨਾਂ ਨੇ ਕਰਨੀ ਸੀਗੀ ਪਲਾਨਿੰਗ, ਉਹ ਬੰਦਾ ਬਹੁਤ ਸ਼ਾਤਰ ਦਿਮਾਗ ਸੀਗਾ ਪਿੰਕੀ ਕੈਟ, ਤੇ ਉਹ ਉਹਨੂੰ ਪਤਾ ਸੀ ਤੇ ਉਹ ਰਾਜੋਆਣ ਦੇ ਲਾਗੇ ਨਹੀਂ ਪਹੁੰਚਿਆ, ਕਿਉਂਕਿ ਇੱਕ ਸੱਚਾਈ ਇਹ ਆ ਵੀ ਕਾਤਲ ਨੂੰ ਜੇ ਕੋਈ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਈ ਆ ਤੇ ਉਹਦੀ ਫਾਂਸੀ ਦੀ ਸਜ਼ਾ ਤੋਂ ਉਹਨੂੰ ਅਗਲਾ ਕਤਲ ਹੀ ਬਚਾ ਸਕਦਾ, ਇਹ ਇੱਕ ਸੱਚਾਈ ਆ ਕਾਨੂੰਨ ਦੀ ਵੀ ਜੇ ਕਾਤਲ ਫੇਰ ਕਤਲ ਕਰਦੇ ਤਾਂ ਉਹ ਫੇਰ ਉਹਦੀ ਕਾਨੂੰਨੀ ਦਾਪੇ ਝੇੜਦੀ ਜਾ ਕੇ ਤੇ ਉਹਦੀ ਉਹਨੂੰ ਆਪਦਾ ਕਤਲ ਆਪਦੀ ਫਾਂਸੀ ਨੂੰ ਰੋਕ ਸਕਦਾ, ਇਹ ਇੱਕ ਸੱਚਾਈ ਆ ਕਾਨੂੰਨ ਦੇ ਅੰਦਰਲੀ। ਤੇ ਇਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਫਿਲਮਾਂ ਚ ਵੀ ਦੇਖੀਆਂ ਹੋਣੀਆਂ ਤੇ ਨਾਲੇ ਚ ਇਹ ਵੀ ਰੱਖਿਆ ਜਾਂਦਾ ਹੁੰਦਾ ਵੀ ਹਮੇਸ਼ਾ ਕਾਤਲ ਨੂੰ ਜਦੋਂ ਫਾਂਸੀ ਦੀ ਸਜ਼ਾ ਹੋਈ ਹੁੰਦੀ ਆ ਤੇ ਉਹਦੇ ਤੋਂ ਦੂਰੀ ਬਣਾ ਕੇ ਰੱਖੀ ਜਾਂਦੀ ਆ, ਈਵਨ ਸਿਕਿਉਰਿਟੀ ਗਾਰਡ ਵੀ ਦੂਰੀ ਬਣਾ ਕੇ ਰੱਖਦੇ ਆ ਜਾਂ ਉਹਨੂੰ ਇਸ ਢੰਗ ਨਾਲ ਜਕੜ ਕੇ ਰੱਖਦੇ ਆ ਵੀ ਉਹ ਕਿਤੇ ਨਾ ਕਿਸੇ ਐਂਗਲ ਦੇ ਉੱਤੇ ਕਿਸੇ ਨੂੰ ਹੋਰ ਮਾਰ ਨਾ ਦੇਵੇ, ਕਿਉਂਕਿ ਉਹਦੇ ਕੋਲੇ ਲਾਸਟ ਹਥਿਆਰ ਇਹੀ ਰਹਿ ਜਾਂਦਾ ਵੀ ਕੋਈ ਅਪਰਾਧ ਹੋਰ ਕਰੇ ਜਿਹੜੇ ਅਪਰਾਧ ਲਈ ਉਹਨੂੰ ਜਿਉਂਦਾ ਰੱਖਣਾ ਪਏ। ਸੋ ਇਹ ਚੀਜ਼ਾਂ ਅਕਸਰ ਜਿਹੜਾ ਇਹ ਵੀ ਇੱਕ ਕਾਨੂੰਨ ਦੀਆਂ ਗੱਲਾਂ ਤੇ, ਪਰ ਇੱਥੇ ਰਾਜੂਆਣਾ ਸਾਹਿਬ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਨੈਕਸਟ ਉਹਨਾਂ ਦੀ ਜਿਹੜਾ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਜੀ, ਉਹ ਕੱਲ੍ਹ ਪਹਿਲਾਂ ਉਹਨਾਂ ਨੇ ਮੈਮੋਰੰਡਮ ਪਰਸੋਂ ਦਿੱਤਾ ਸੀਗਾ ਵੀ ਮੈਂ ਭੁੱਖ ਹੜਤਾਲ 'ਤੇ ਜਾ ਰਿਹਾ ਜੀ, ਅਤੇ ਉਹਦਾ ਕਾਰਨ ਇਹ ਹੈ ਵੀ ਮੇਰੀ ਕੇਸ ਦੇ ਵਿੱਚ ਮੇਰੀ ਫਾਂਸੀ ਦੇ ਵਿੱਚ ਡਿਲੇ ਕਿਉਂ ਹੋ ਰਹੀ ਆ। ਹੁਣ ਦੇਖੋ ਆਮ ਬੁੱਧੀ ਵਾਲੇ ਬੰਦੇ ਨੂੰ ਭਾਵੁਕਤਾ 'ਚ ਲੈ ਲੈਣ ਵੱਖਰੀ ਗੱਲ ਆ, ਪਰ ਇਹਦੇ ਪਿਛਲੀ ਜਿਹੜੀ ਮਨਸ਼ਾ ਸ਼ੇ ਜੇ ਹਲੇ ਤੱਕ ਨਹੀਂ ਕਲੀਅਰ ਹੋਈ ਕਿਸੇ ਬੰਦੇ ਨੂੰ ਤਾਂ ਉਹ ਫਿਰ ਮੈਨੂੰ ਨਹੀਂ ਲੱਗਦਾ ਉਹਨੂੰ ਹੋ ਵੀ ਪਾਊਗੀ। ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਜਿਹੜੀਆਂ ਗੱਲਾਂ ਚਰਚਾ 'ਚ ਰਹੇ ਬਿਨਾਂ ਤੁਸੀਂ ਕੁਛ ਕਮਾ ਵੀ ਨਹੀਂ ਸਕਦੇ, ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਇਸ ਕਰਕੇ ਕੋਈ ਜ਼ਰੂਰੀ ਨਹੀਂ ਹੁੰਦਾ ਕਮਾਈ ਪੈਸਿਆਂ ਦੀ ਹੁੰਦੀ ਹੈ, ਕਮਾਈ ਨਾਂ ਦੀ ਵੀ ਹੁੰਦੀ ਹੈ, ਹੋਰ ਵੀ ਬਹੁਤ ਕਿਸਮ ਦੀ ਕਮਾਈ ਹੁੰਦੀ ਆ, ਸਿੱਧੇ ਸਿੱਧੇ ਰੂਪ ਦੀ ਵੀ ਕਮਾਈ ਹੁੰਦੀ ਆ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਾਂਦਾ, ਪਰ ਹੁਣ ਥੋੜੀ ਜਿਹੀ ਜਿਹੜੀ ਅੱਗੇ ਸਿਮਤੀ ਮਿਲੀ ਸੀਗੀ ਬਲਵੰਤ ਸਿੰਘ ਰਾਜੂਆਣਾ ਨੂੰ, ਉਹ ਮੈਨੂੰ ਲੱਗਦਾ ਵੀ ਹੁਣ ਨਾ ਮਿਲੇ ਜਿਹੜੀ ਪਹਿਲਾਂ ਮਿਲੀ ਸੀ। ਪਰ ਉਹ ਇੱਕ ਗੱਲ ਮੰਨਣੀ ਪੈਣੀ ਆ, ਇੱਕ ਗੱਲ ਤੋਂ ਅਸੀਂ ਮੁਨਕਰ ਨਹੀਂ ਹੁੰਦੇ ਵੀ ਉਹ ਜਿਹੜਾ ਇਰਾਦੇ ਦਾ ਬਹੁਤ ਪੱਕਾ ਬੰਦਾ, ਉਹਨੇ ਪਹਿਲਾਂ ਵੀ ਇਰਾਦਾ ਦਿਖਾ ਕੇ ਜਿਹੜੀ ਚੀਜ਼ ਤੇ ਇਰਾਦਾ ਦਿਖਾਇਆ ਉਹ ਦਿਖਾਇਆ, ਉਸ ਤੇ ਸਟੈਂਡ ਕੀਤਾ। ਇਹ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਭਾਵੇਂ ਉਹਨੇ ਵਕੀਲ ਨਾ ਕਰਨ ਦਾ, ਕੇਸ ਨਾ ਲੜਨ ਦਾ, ਇਹਨਾਂ ਚੀਜ਼ਾਂ ਦੇ ਉਹਨਾਂ ਨੇ ਆਪਦੇ ਇਰਾਦੇ ਹੁਣ ਤੱਕ ਜ਼ਾਹਰ ਰੱਖੇ ਆ। ਤੇ ਹੁਣ ਜੇ ਭੁੱਖ ਹੜਤਾਲ ਤੇ ਬੈਠ ਕੇ ਵੀ ਐਡੀ ਛੇਤੀ ਮੈਨੂੰ ਨਹੀਂ ਲੱਗਦਾ ਵੀ ਉਹ ਖਾ ਲੈਣਗੇ ਕੁਛ ਜਾਂ ਭੁੱਖ ਹੜਤਾਲ ਤੋੜ ਲੈਣਗੇ, ਇਹਦੇ ਜ਼ਰੀਏ ਵੀ ਉਹ ਕਾਫੀ ਦੂਰ ਤੱਕ ਜਾਣਗੇ। ਪਰ ਅਸੀਂ ਆਸ ਕਰਦੇ ਹਾਂ ਵੀ ਅਸੀਂ ਇਹ ਸਾਰੇ ਮਸਲੇ ਦੇ ਵਿੱਚ ਕੱਲ ਤੋਂ ਭੜਕਾਹਟ, ਫੇਸਬੁੱਕਾਂ ਦੇ ਯੋਧੇ ਤੇ ਲੜੋ ਲੜਾਈਆਂ ਦੇ ਫੋਟੋਆਂ ਦਾ ਦੌਰ, ਪੀਲੇ ਝੰਡਿਆਂ ਦਾ ਦੌਰ, ਇਹੋ ਜਿਹੀਆਂ ਚੀਜ਼ਾਂ ਸ਼ਾਇਦ ਨਾ ਹੋਣ ਇਸ ਵਾਰ ਜਿੰਨੀਆਂ ਪਿਛਲੇ ਵਾਰੀ ਹੋਈਆਂ ਸੀ।
ਬਰਾੜ ਸਾਹਿਬ ਅੱਗੇ ਸਾਡੇ ਨਾਲ ਗੁਰਜੀਤ ਸਿੰਘ ਚਾਹਲ ਪ੍ਰੋਗਰਾਮ ਦੇ ਵਿੱਚ ਜੁੜੇ ਆ ਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਕਹਿੰਦੇ ਕਿ ਮਿੰਟੂ ਵੀਰ ਜੀ, ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ਿਆ, ਅਸੀਂ ਤੁਹਾਡੇ ਨਾਲ ਹਾਂ, ਜਿੰਨਾ ਹੋ ਸਕਿਆ ਹੈਲਪ ਕਰਾਂਗੇ। ਸੋ ਲਓ ਜੀ ਤੁਹਾਡੇ ਨਾਲ ਆ ਸਾਰੇ,
ਬਹੁਤ ਮਿਹਰਬਾਨੀ। ਪਰ ਬਾਬਾ ਨਾਨਕ ਜੀ ਤਾਂ ਬਾਬਾ ਨਾਨਕ ਜੀ ਸੀ ਤੇ ਇੱਕੋ ਹੀ ਹੋਏ ਆ ਤੇ ਇੱਕੋ ਹੀ ਰਹਿਣਗੇ, ਉਹਨਾਂ ਦਾ ਅਸੀਂ ਕਿਸੇ ਵੀ ਐਂਗਲ ਦੇ ਉੱਤੇ ਕੋਈ ਵੀ ਮੁਕਾਬਲਾ ਨਹੀਂ ਕਰ ਸਕਦੇ। ਹਾਂ, ਉਹਨਾਂ ਦੇ ਪਾਏ ਰਾਹਾਂ ਦੇ ਉੱਤੇ, ਉਹਨਾਂ ਦੇ ਪਾਏ ਪੂਰਨਿਆਂ ਤੇ, ਉਹਨਾਂ ਦੀ ਸਿੱਖਿਆ ਦੇ ਉੱਤੇ ਅਸੀਂ ਚੱਲਣਾ ਜ਼ਰੂਰ ਚਾਹਾਂਗੇ
ਜੀ। ਤੋਂ ਅੱਗੇ ਇਹਨਾਂ ਨੇ ਜੀ ਸਾਨੂੰ ਪੁੱਛਿਆ ਵਾ, ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ, ਤੇ ਕਹਿੰਦੇ ਕਿ ਤੁਹਾਨੂੰ ਪੁੱਛ ਰਹੇ ਜੀ, ਕਹਿੰਦੇ ਕਿ ਮੈਂ ਜਾਣਨਾ ਚਾਹੁੰਦਾ ਸੀ ਕਿ ਮੋਦੀ ਜੀ ਦੇ ਮਨ ਵਿੱਚ ਹੋਰ ਕੀ ਕਰਨਾ ਬਾਕੀ ਰਹਿ ਗਿਆ ਹੈ ਕਿ ਕੱਲ ਉਹਨਾਂ ਨੇ ਐਨਡੀਟੀ ਟੀਵੀ ਨੂੰ 24 ਘੰਟੇ ਲਈ ਬੰਦ ਕਰਤਾ ਸੀ।
ਦੇਖੋ ਇਹਨੂੰ ਆਪਾਂ ਮੋਦੀ ਦਾ ਕਸੂਰ ਨਹੀਂ ਕਹਿ ਸਕਦੇ, ਇਹ ਐਨਡੀ ਟੀਵੀ ਦਾ ਕਸੂਰ ਆ। ਮੈਂ ਇਹਦੇ ਚ ਪੂਰਨ ਤੌਰ ਤੇ ਸਹਿਮਤ ਨਹੀਂ, ਕਿਉਂਕਿ ਐਨਡੀ ਟੀਵੀ ਆ ਜਿਹੜਾ, ਉਹਦੇ ਜਿਹੜੇ ਕਾਰਨਾਂ ਕਰਕੇ ਉਹਨਾਂ ਨੂੰ 24 ਘੰਟੇ ਦਾ ਬੈਨ ਭੁਗਤਣਾ ਪਿਆ, ਉਹ ਇੱਕ ਬਹੁਤ ਵਧੀਆ ਪਿਰਤਾ ਸਰਕਾਰ ਵੱਲੋਂ ਪਾਈ ਗਈ। ਉਹ ਚਾਹੇ ਮੋਦੀ ਹੁੰਦਾ ਕੋਈ ਵੀ ਹੁੰਦਾ, ਮੇਰੇ ਹਿਸਾਬ ਨਾਲ ਉਹ ਪਾਉਣੀ ਚਾਹੀਦੀ ਸੀ। ਮੀਡੀਆ ਦੀ ਆਜ਼ਾਦੀ ਦੇ ਉੱਤੇ ਰੋਕ ਲਾਉਣੀ ਇੱਕ ਅੱਡ ਚੈਪਟਰ ਆ, ਉਹਦੇ ਤੋਂ ਮੈਂ ਸਦਾ ਮੁਨਕਰ ਹਾਂ ਵੀ ਕੱਲ ਨੂੰ ਐਮਰਜੈਂਸੀ ਇੰਦਰਾ ਗਾਂਧੀ ਨੇ ਲਾ ਕੇ ਮੀਡੀਆ ਨੂੰ ਰੋਕਤਾ ਸੀ, ਹੋਰ ਵੀ 20 ਵਾਰੀ ਅਸੀਂ ਦੇਖਿਆ ਵੀ ਮੀਡੀਆ ਤੇ ਜਦੋਂ ਜੀ ਕਰਦਾ ਰੋਕ ਲਾ ਦਿੱਤੀ ਜਾਂਦੀ ਆ, ਉਹ ਨਿੰਦਣਯੋਗ ਗੱਲ ਹੁੰਦੀ ਆ ਤੇ ਉਹ ਗਲਤ ਹੁੰਦੀ ਆ। ਪਰ ਆਜ਼ਾਦੀ ਦੇ ਨਾਂ ਹੇਠ ਕਿਸੇ ਦੇ ਨੱਕ ਨੂੰ ਕ੍ਰੋਸ ਕਰਨਾ ਜਾਂ ਕਿਸੇ ਵੱਡੇ ਰਿਸਕ ਨੂੰ ਖੜਾ ਕਰ ਦੇਣਾ, ਉਹ ਵੀ ਤਾਂ ਕਿਤੇ ਨਾ ਕਿਤੇ ਗਲਤ ਆ, ਬਹੁਤ ਵੱਡੀ ਗਲਤੀ ਆ। ਐਨਡੀ ਟੀਵੀ ਨੇ ਜੋ ਚੀਜ਼ਾਂ ਸ਼ੋਅ ਕੀਤੀਆਂ ਸੀ, ਆਪਣੇ ਸ਼ੋਅ ਦੇ ਵਿੱਚ ਦਿਖਾਈਆਂ ਸਨ, ਉਹਦੇ ਨਾਲ ਦੇਸ਼ ਦੀ ਰੱਖਿਆ, ਸੁਰੱਖਿਆ, ਪ੍ਰਭੂਸੱਤਾ ਸਾਰੀਆਂ ਚੀਜ਼ਾਂ ਨੂੰ ਇਫੈਕਟ ਹੋ ਸਕਦਾ ਸੀ, ਤੇ ਉਹਦੇ ਲਈ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਦੱਸਿਆ ਗਿਆ ਪਹਿਲਾਂ। ਉਹ ਨੋਟਿਸ ਦਾ ਵਧੀਆ ਜਵਾਬ ਦੇਣ ਦੇ ਵਿੱਚ ਫੇਲ ਹੋਇਆ, ਕੋਈ ਪ੍ਰੂਫ ਨਹੀਂ ਦੇ ਸਕੇ। ਇਹ ਨਹੀਂ ਹੈ ਵੀ ਉਹਨਾਂ ਨੂੰ ਸਟੇਟ ਵੇ ਨਹੀਂ ਗਾ ਬੈਨ ਕੀਤਾ ਸੀ, ਉਹਨਾਂ ਤੋਂ ਨੋਟਿਸ ਦੇ ਕੇ ਉਹਨਾਂ ਨੂੰ ਟਾਈਮ ਦਿੱਤਾ ਸੀ, ਪਰ ਉਹ ਟਾਈਮ ਦੇ ਵਿੱਚ ਪਿਛਲੇ 3 ਮਹੀਨਿਆਂ ਦੇ ਵਿੱਚ ਉਹਦਾ ਕੋਈ ਵੀ ਪੁਖਤਾ ਜਵਾਬ ਜਾਂ ਸਬੂਤ ਨਹੀਂ ਦੇ ਪਾਏ, ਤੇ ਇਸ ਲਈ ਉਹਨਾਂ ਨੂੰ ਇਹ ਸਜ਼ਾ ਭੁਗਤਣੀ ਪਈ ਆ। ਤੇ ਮੈਨੂੰ ਨਹੀਂ ਲੱਗਦਾ ਵੀ ਐਨਡੀ ਟੀਵੀ ਇਸ ਨੂੰ ਮਸਲਾ ਬਣਾਊਗਾ, ਕਿਉਂਕਿ ਇਹ ਉਹਦੀ ਗਲਤੀ ਸੀ ਤੇ ਬੜੱਪਣ ਉਹਦਾ ਇਸ ਚੀਜ਼ 'ਚ ਸੀ ਵੀ ਉਹ ਗਲਤੀ ਮੰਨ ਲੈਂਦਾ। ਹੁਣ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਸੁਰੱਖਿਆ ਦੀਆਂ ਗੱਲਾਂ ਆ ਜਾਂਦੇ ਹਾਂ, ਭਗਵੰਤ ਮਾਨ ਨੇ ਵੀਡੀਓ ਬਣਾਤੀ ਪਾਰਲੀਮੈਂਟ ਹਾਊਸ ਦੀ ਜਿੱਥੇ ਕੋਈ ਐਡੀ ਰਿਸਕੀ ਗੱਲ ਵੀ ਨਹੀਂ ਸੀਗੀ, ਤਾਂ ਕਿੱਥੋਂ ਤੱਕ ਗੱਲ ਗਈ? ਤਾਂ ਉਹ ਤਾਂ ਇੱਕ ਇਹੀ ਸੀ ਨਾ ਵੀ ਉੱਥੇ ਇਹ ਜੀ ਚੀਜ਼ ਤਾਂ ਕੋਈ ਨਹੀਂ ਸੀਗੀ ਜਿਹਦਾ ਰਿਸਕ ਸੀ। ਇੱਥੇ ਹੁਣ ਐਨਡੀ ਟੀਵੀ ਨੇ ਉਹ ਵੀਡੀਓ ਬਣਾਈ ਸੀ ਜਿਹ 'ਚ ਇਹ ਦਿਖਾਇਆ ਗਿਆ ਸੀ ਵੀ ਇੱਥੇ ਸਾਡੇ ਬੰਬ ਪਏ ਆ, ਇੱਥੇ ਸਾਡਾ ਅਸਲਾ ਪਿਆ, ਇੱਥੇ ਸਾਡੇ ਫੌਜੀ ਹੁੰਦੇ ਆ, ਇੱਥੇ ਤੇ ਡਿਊਟੀਆਂ ਵੀ। ਇੰਨੀ ਬਰੀਕੀ ਦੇ ਵਿੱਚ ਇੱਕ ਸਟੇਸ਼ਨ ਜਿਹਦੇ ਲਈ ਜਸੂਸ ਆਪਣੀ ਜੀਵਨ ਦਾਅ ਤੇ ਲਾ ਦਿੰਦੇ ਆ, ਉੱਥੋਂ ਦੀ ਉੱਥੋਂ ਦਾ ਨਕਸ਼ਾ ਕੱਢਣ ਦੇ ਲਈ, ਉੱਥੋਂ ਦੀਆਂ ਉਥੋਂ ਦੇ ਚੀਜ਼ਾਂ ਦੀ ਲੀਕੇਜ ਕਰਨ ਲਈ, ਤਾਂ ਦੂਜੇ ਪਾਸੇ ਇੱਕ ਚੈਨਲ ਵਾਲਾ ਆਪ ਹੀ ਹਿੱਕ ਠੋਕ ਠੋਕ ਕੇ ਦਿਖਾ ਰਿਹਾ ਹੋਵੇ ਵੀ ਸਾਡੇ ਘਰੇ ਆ, ਸਾਡੇ ਘਰੇ ਆ, ਸਾਡੇ ਘਰੇ ਆ, ਤਾਂ ਫਿਰ ਹੁਣ ਉਹਦੀ ਗਲਤੀ ਤਾਂ ਉਹਨਾਂ ਨੂੰ ਭੁਗਤਣੀ ਪੈਣੀ ਸੀ। ਸੋ ਇਹ ਮੈਨੂੰ ਲੱਗਦਾ ਵਧੀਆ ਐਗਜ਼ਾਮਪਲ ਸੈੱਟ ਹੋਈ ਆ। ਪਹਿਲੀ ਵਾਰ ਇਹੋ ਜਿਹਾ ਕੁਛ ਹੋਇਆ ਮੀਡੀਆ ਦੇ ਵਿੱਚ, ਜੋ ਅਫੀਸ਼ੀਅਲ ਤੌਰ ਦੇ ਉੱਤੇ ਇੱਦਾਂ ਬੈਨ ਲੱਗਿਆ ਇੱਕ ਦਿਨ ਦੇ ਲਈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਹਨਾਂ ਨੂੰ ਆਜ਼ਾਦੀ ਨੂੰ ਆਪਣੇ ਦਾਇਰੇ 'ਚ ਰਹਿ ਕੇ ਮਾਨਣ ਦਾ ਜਾਂ ਮੀਡੀਆ ਨੂੰ ਆਪਣੇ ਦਾਇਰੇ 'ਚ ਰਹਿ ਕੇ ਗੱਲ ਕਰਨ ਦਾ ਜਿਹੜਾ ਇੱਕ ਸਬਕ ਹੈ।
ਜੀ, ਤੋ ਅਗਲੀ ਖਬਰ ਆ ਜੀ, ਸਿੱਖ ਵਿਸ਼ਵ ਕੋਸ਼ ਦੇ ਰਚੇਤਾ ਡਾਕਟਰ ਰਘਬੀਰ ਸਿੰਘ ਬੈਂਸ ਨਹੀਂ ਰਹੇ ਤੇ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ 5 ਨਵੰਬਰ ਨੂੰ ਜਲੰਧਰ ਵਿਚ ਹੋਵੇਗਾ।
ਬਿਲਕੁਲ ਜੀ, ਸ਼ਾਇਦ ਸਾਡੇ ਸਰੋਤੇ ਤਕਰੀਬਨ ਹੀ ਇਹਨਾਂ ਦੇ ਨਾਂ ਤੋਂ ਵਾਕਫ ਹੋਣ, ਪਰ ਜਿਹੜੇ ਸ਼ਾਇਦ ਆਧੁਨਿਕ ਦੇ ਦੌਰ ਦੇ ਬਾਰੇ ਚ ਨਹੀਂ ਪੰਜਾਬੀ ਨਾਲ ਜੁੜੇ ਹੋਏ ਉਹ ਨਹੀਂ ਵਾਕਫ ਹੋਣੇ। ਬੈਂਸ ਸਾਹਿਬ ਕੈਨੇਡਾ ਦੇ ਵਿਚ ਰਹਿੰਦੇ ਸਨ ਜੀ, ਤੇ ਉਹ ਇੱਕ ਪਹਿਲੇ ਉਹਨਾਂ ਲੋਕਾਂ ਚ ਜਿਨ੍ਹਾਂ ਨੇ ਇਸ ਪਹਿਲਾਂ ਹੀ ਉਹਨਾਂ ਨੂੰ ਇੱਕ ਕਿਸਮ ਦੀ ਇਸ ਚੀਜ਼ ਦੀ ਸਮੈਲ ਆ ਗਈ ਸੀ ਵੀ ਆਉਣ ਵਾਲਾ ਯੁੱਗ ਕੀ ਆ, ਤੇ ਉਸ ਦੇ ਪ੍ਰਤੀ ਉਹ ਪਹਿਲਾਂ ਹੀ ਤਿਆਰ ਹੋ ਗਏ ਸੀ। ਅੱਜ ਜੇ ਅਸੀਂ ਗੱਲ ਕਰੀਏ ਵੀ ਅੱਜ ਅਸੀਂ ਬਹੁਤ ਸਾਰੇ ਲੋਕ ਅੱਜ ਵੀ ਇਹ ਪੁੱਛਦੇ ਦੇਖਦੇ ਸੁਣਿਆ ਵੀ ਅੰਗਰੇਜ਼ ਪੰਜਾਬੀ ਟਾਈਪ ਕਿਵੇਂ ਹੋਊਗੀ, ਫੋਨ 'ਚ ਪੰਜਾਬੀ ਨਹੀਂ ਖੁੱਲਦੀ, ਇੱਦਾਂ ਬਹੁਤ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਅੱਜ ਵੀ ਅਵੇਅਰ ਨਹੀਂ ਹਾਂ, ਭਾਵੇਂ ਬਹੁਤ ਸਾਰੀਆਂ ਚੀਜ਼ਾਂ ਹੁਣ ਯੂਨੀਵਰਸਿਟੀਆਂ ਕਰ ਰਹੀਆਂ ਤੇ ਇੰਨਾ ਫੈਲਾਅ ਹੋ ਗਿਆ। ਪਰ ਇੱਕ ਬੰਦੇ ਨੇ 1996 ਦੇ ਵਿੱਚ ਇੱਕ ਪ੍ਰੋਗਰਾਮ ਲਾਂਚ ਕਰਤਾ ਸੀ ਜਿਹੜਾ ਸਿੱਖ ਕਹਿ ਸਕਦੇ ਪੰਜਾਬੀ ਇਨਸਾਈਕਲੋਪੀਡੀਆ ਦੀ ਗੱਲ ਕਰੀਏ, ਉਹ ਬੰਦੇ ਨੇ 1996 ਦੇ ਵਿੱਚ ਲਾਂਚ ਕਰਤਾ ਸੀ। ਜੇ ਭਾਈ ਕਾਨ ਸਿੰਘ ਨਾਭਾ ਨੇ ਉਸ ਟਾਈਮ ਦੇ ਵਿੱਚ ਮਹਾਨ ਕੋਸ਼ ਬਣਾਇਆ ਤਾਂ ਜਿਹੜਾ ਅੱਜ ਸਾਡੇ ਲਈ ਇੱਕ ਲੈਜੈਂਡਰੀ ਚੀਜ਼ ਆ, ਉਹ ਮਹਾਨ ਸ਼ਬਦ ਕੋਸ਼ ਦੀ ਜੇ ਗੱਲ ਕਰੀਏ, ਤਾਂ ਉਹੀ ਚੀਜ਼ ਇਹਨਾਂ ਨੇ ਕੀਤੀ ਸੀ ਜੀ ਬੈਂਸ ਸਾਹਿਬ ਨੇ। ਇਹਨਾਂ ਨੇ 1996 ਦੇ ਵਿੱਚ ਇਸ ਪਾਸੇ ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਮੇਰੇ ਯਾਦ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਚੀਜ਼ ਦਾ ਉਦਘਾਟਨ ਕੀਤਾ ਸੀਗਾ ਇਸ ਪ੍ਰੋਗਰਾਮ ਦਾ, ਤੇ ਉਹ ਆਧੁਨਿਕਤਾ ਉਹਨਾਂ ਨੂੰ ਦੇਖ ਗਈ ਸੀ ਵੀ ਆਉਣ ਵਾਲਾ ਟਾਈਮ ਆ ਜਿਹੜਾ ਉਹ ਜਿਹੜਾ ਕਹਿ ਸਕਦੇ ਇੱਕ ਹੋਰ ਕੱਕੇ ਦਾ ਟਾਈਮ ਆ ਜੀ, ਜਿਹੜਾ ਕੰਪਿਊਟਰ ਰੂਪੀ ਕੱਕੇ ਦਾ, ਤੇ ਉਹਦੇ ਉਹਨੂੰ ਸਾਨੂੰ ਵਰਤਣਾ ਪੈਣਾ, ਜੇ ਅਸੀਂ ਵਰਤਾਂਗੇ ਤਾਂ ਸਮੇਂ ਦੇ ਹਾਣ ਦੇ ਹੋਵਾਂਗੇ। ਤਾਂ ਇਹ ਉਹਨਾਂ ਉਹ ਵਿਦਵਾਨ ਸੀ ਜੀ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਇਨਸਾਈਕਲੋਪੀਡੀਆ, ਤੇ ਉਸ ਤੋਂ ਬਾਅਦ ਵੀ ਇਹ ਬਹੁਤ ਜ਼ਿਆਦਾ ਤਤਪਰ ਰਹੇ ਆ ਜੀ ਪੰਜਾਬੀ ਭਾਸ਼ਾ ਲਈ, ਪੰਜਾਬੀ ਬੋਲੀ ਦੇ ਅਧੂਨ ਕਰਨ ਲਈ, ਤਾਂ ਕਿ ਆਉਣ ਵਾਲੀ ਜਨਰੇਸ਼ਨ ਲਈ ਸੌਖੇ ਤਰੀਕੇ ਨਾਲ ਇਹ ਪੰਜਾਬੀ ਨੂੰ ਪਹੁੰਚਾਇਆ ਜਾ ਸਕੇ। ਸੋ ਉਹ ਨਹੀਂ ਰਹੇ ਆ ਜੀ, ਉਮਰ ਦਰਾਜ ਸਨ, ਉਮਰ ਦੇ ਨਾਲ ਜਾਣਾ ਹਰ ਬੰਦੇ ਨੇ, ਪਰ ਜਿਹੜੀ ਉਹ ਕਰਨੀ ਕਰ ਚੱਲੇ ਆ ਉਹ ਬਹੁਤ ਉਹਨਾਂ ਦੀ ਚੇਤੇ ਕੀਤੀ ਜਾਊਗੀ, ਤੇ ਖਾਸ ਕਰਕੇ ਜਿਹੜੇ ਉਹ ਆਧੁਨਿਕ ਯੁੱਗ ਨਾਲ ਜੁੜੇ ਕੇ ਜੇ ਆਪਦੇ ਕਲਚਰ ਨੂੰ ਅੱਗੇ ਵਧਾਉਣ ਵਾਲੇ ਲੋਕ ਆ, ਤਾਂ ਉਹਨਾਂ ਚ ਉਂਗਲ ਫੜਾਉਣ ਵਾਲੇ ਕਹਿ ਸਕਦਾ ਮੈਂ ਵੀ ਇੱਕ ਯੁੱਗ ਦੀ ਦੂਜੇ ਯੁੱਗ ਨੂੰ ਉਂਗਲ ਫੜਾਉਣ ਵਾਲੇ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਯਾਦ ਕੀਤਾ ਜਾਊਗਾ
ਜੀ। ਸੋ ਬਰਾੜ ਸਾਹਿਬ, ਅਗਲੀ ਖਬਰ ਦੇ ਵਿੱਚ ਗੱਲ ਕਰਦੇ ਹਾਂ ਜੀ ਸਰਬੱਤ ਖਾਲਸਾ ਬਾਰੇ, ਜਿਹੜਾ ਕਿ ਹੁਣ ਭਾਗੀਵਾਂਦਰ ਵਿੱਚ ਹੋਵੇਗਾ, ਜਿਹੜਾ ਕਿ ਤਲਵੰਡੀ ਤੋਂ 1.5 ਕਿਲੋਮੀਟਰ ਦੂਰ ਆ, ਤੇ ਇਸ ਲਈ ਕਾਫੀ ਜ਼ਮੀਨ ਦਾ ਵੀ ਜਿਹੜਾ ਪ੍ਰਬੰਧ ਕਰ ਲਿਆ ਗਿਆ ਹੈ, ਸੋ ਇਸ ਤਬਦੀਲੀ ਦਾ ਕੀ ਕਾਰਨ ਆ ਜੀ?
ਦੇਖੋ, ਪਹਿਲਾਂ ਜਗ੍ਹਾ ਦੀ ਬੜੀ ਪ੍ਰੋਬਲਮ ਆ ਰਹੀ ਸੀ, ਕਈ ਵਾਰ ਇਹ ਹੋਇਆ ਭਾਗੀ ਬਾਂਦਰ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਬਠਿੰਡੇ ਦਾ ਚੋਣ ਕਰਨਾ ਤਾਂ ਹੋ ਗਿਆ ਵੀ ਥੋੜਾ ਜਾ ਜਿਹੜੀ ਇਹ ਜਿੰਨੀ ਸਰਬੱਤ ਖਾਲਸਾ ਵਾਲੇ ਬੰਦੇ ਜਿਹੜੇ ਐਕਟਿਵ ਆ ਜਾਂ ਜਿਹੜੇ ਰਾਜਨੀਤੀ ਆ ਉਹ ਬਠਿੰਡੇ ਦੇ ਲਾਗੇ ਦੇ ਜ਼ਿਆਦਾ ਐਕਟਿਵ ਆ, ਜਿਨ੍ਹਾਂ 'ਚ ਭਾਈ ਗੁਰਦੀਪ ਸਿੰਘ ਹੋਏ ਜਾਂ ਭਾਈ ਬਲਜੀਤ ਸਿੰਘ ਦਾਦੂ ਵਾਲ ਹੋਏ, ਤਾਂ ਉਹ ਤਕਰੀਬਨ ਇੱਧਰ ਨਾਲ ਜ਼ਿਆਦਾ ਸੰਪਰਕ ਆ ਉਹ ਬੰਦੇ, ਤੇ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਅਸੀਂ ਇਸ ਏਰੀਏ ਦੇ ਵਿੱਚ ਜਿਹੜੀ ਮੈਨੇਜਮੈਂਟ ਆ ਵਧੀਆ ਕਰ ਸਕਦੇ ਹਾਂ। ਭਾਗੀ ਬਾਂਦਰ ਇੱਕ ਪਿੰਡ ਆ ਜੀ, ਜਦੋਂ ਤਲਵੰਡੀ ਸਾਬੋ ਨੂੰ ਬਠਿੰਡੇ ਨੂੰ ਜਾਈਏ ਤਾਂ 28 ਕਿਲੋਮੀਟਰ ਲੰਮੀ ਸੜਕ ਆ, ਪਰ ਤਲਵੰਡੀ ਸਾਬੋ ਚੋਂ ਨਿਕਲਣ ਸਾਰ ਸਿਰਫ 1.5-2 ਕਿਲੋਮੀਟਰ ਤੇ ਇਹ ਪਿੰਡ ਆ ਜੀ। ਤੇ ਇਸ ਪਿੰਡ ਦੇ ਵਿੱਚ ਇਹਦੀ ਜੇ ਪਹਿਲਾਂ ਜਿਹੜੀ ਚਰਚਾ 'ਚ ਆਉਣ ਦੇ ਕਾਰਨ ਬਣੇ ਸੀ, ਜਦੋਂ ਖਾੜਕੂਵਾਦ ਵੇਲੇ ਇੱਕ ਜਸਵੀਰ ਸਿੰਘ ਭਾਗੀ ਬਾਂਦਰ ਨਾਂ ਦਾ ਖਾੜਕੂ ਹੋਇਆ ਸੀ ਜੀ, ਜਿਹਨੇ ਕਾਫੀ ਉਸ ਟਾਈਮ ਦੇ ਵਿੱਚ ਜਿਹੜੀ ਦਹਿਸ਼ਤ ਸੀ ਉਹਨਾਂ ਦੀ, ਪਰ ਉਹ ਜਿਹੜੀ ਸੱਚਾਈਆਂ ਵੱਖਰੀਆਂ ਸਨ, ਕਿਉਂਕਿ ਖਾੜਕੂ ਲਹਿਰ ਦੇ ਵਿੱਚ ਜਿਹੜੇ ਅਸਲੀ ਖਾੜਕੂ ਉਹ ਘੱਟ ਸਨ, ਤੇ ਵਿੱਚ ਕੁਝ ਕੁ ਲਟੇਰੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਉਹ ਬਹੁਤ ਸਨ, ਤੇ ਮੈਂ ਖੁਦ ਮੌਕੇ ਦਾ ਗਵਾਹ ਜੀ ਉਸ ਬੰਦੇ ਦੇ ਪ੍ਰਤੀ, ਜੇ ਜਸਵੀਰ ਭਾਗੀ ਬਾਂਦਰ ਦੀ ਜੇ ਕਿਤੇ ਵੀ ਗੱਲ ਆਊਗੀ ਤਾਂ ਮੈਂ ਉਹਨਾਂ ਨੂੰ ਕਦੇ ਵੀ ਇਸ ਚੀਜ਼ ਖਾੜਕੂ ਲਹਿਰ ਦੇ ਕਿਸੇ ਸ਼ਹੀਦ ਜਾਂ ਉਸ ਦੇ ਤੌਰ ਤੇ ਯਾਦ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਉਹਨਾਂ ਦੇ ਅੰਦਰਲੇ ਕੰਮਾਂ ਦਾ ਪਤਾ ਵੀ ਉਹਨਾਂ ਨੇ ਕਿਵੇਂ ਪੈਸਾ ਤੇ ਲਿਆ, ਲੋਕਾਂ ਨੂੰ ਕਿਵੇਂ ਪੈਸਾ ਬਣਾਇਆ ਤੇ ਕੀ ਕੀ ਉਹਨਾਂ ਉਸ ਟਾਈਮ ਦੇ ਵਿੱਚ ਊਨਤਾਈਆਂ ਕੀਤੀਆਂ ਜਿਨ੍ਹਾਂ ਨੇ ਉਸ ਲਹਿਰ ਨੂੰ ਅੰਦਰੋਂ ਵੱਢਤਾ, ਅੰਦਰੋਂ ਕੁਤਰ ਕੇ ਰੱਖਤਾ, ਉਹ ਉਹਨਾਂ ਲੋਕਾਂ ਚ ਸੀ। ਪਰ ਇਸ ਕਰਕੇ ਉਹ ਪਿੰਡ ਚਰਚਾ ਚ ਸੀ ਜੀ ਉਸ ਟਾਈਮ ਚ, ਤੇ ਉਦੋਂ ਬਾਅਦ ਇਸ ਪਿੰਡ ਦੇ ਵਿਚ ਹੁਣ ਜਿਹੜਾ ਸਰਬੱਤ ਖਾਲਸਾ ਵਰਗਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਤੇ 62 ਕਿੱਲੇ ਜ਼ਮੀਨ ਜਿਹੜੀ ਉਹ ਖਾਲੀ ਕਰਵਾਈ ਗਈ ਆ ਤੇ ਉੱਥੇ ਟੈਂਟ ਲੱਗਣੇ ਸ਼ੁਰੂ ਹੋ ਗਏ ਆ। 10 ਤਰੀਕ ਨੂੰ ਸਰਬੱਤ ਖਾਲਸਾ ਦੀ ਡੇਟ ਰੱਖੀ ਹੋਈ ਆ ਤੇ ਇਹ ਆਸ ਕੀਤੀ ਆ ਵੀ ਜਿਹੜਾ ਚੱਬੇਵਾਲ ਦੇ ਵਿਚ ਇਕੱਠ ਹੋਇਆ ਸੀ ਉਦੋਂ ਦੁੱਗਣਾ ਇਕੱਠ ਜਿਹੜਾ ਸਰਬੱਤ ਖਾਲਸਾ ਚ ਇਸ ਵਾਰ ਹੋਣ ਦੀ ਉਮੀਦ ਆ ਤੇ ਕਈ ਵੱਡੇ ਫੈਸਲੇ ਲਏ ਜਾਣਗੇ ਜਿਨ੍ਹਾਂ ਚ ਇੱਕ ਫੈਸਲਾ ਜਿਹੜਾ ਧੁੰਮੇ ਦੇ ਲਈ ਵੀ ਹੋਊਗਾ। ਧੁੰਮੇ ਨੂੰ ਦੀਆਂ ਜਿਹੜੀਆਂ ਪਿਛਲੇ ਟਾਈਮ ਦੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਹੋਈਆਂ ਗੱਲਾਂ ਉਹਨਾਂ ਦੇ ਮਾਮਲੇ ਦੇ ਵਿਚ ਵੀ ਇੱਕ ਫੈਸਲਾ ਲਿਆ ਜਾਏਗਾ। ਪਰ ਇਹ ਆਉਣ ਵਾਲਾ ਟਾਈਮ ਦੱਸੂਗਾ ਵੀ ਇਹ ਜਿਹੜਾ ਸਰਬੱਤ ਖਾਲਸਾ ਇਹਨੂੰ ਕਿੱਥੋਂ ਤੱਕ ਕਾਮਯਾਬ ਹੁੰਦਾ, ਕਿਉਂਕਿ ਫਿਲਹਾਲ ਤਾਂ ਇਹਦੇ ਤੇ ਹੋਣ ਦੇ ਉੱਤੇ ਹੀ ਬੱਦਲ ਮੰਡਰਾ ਰਹੇ ਆ ਕਿਉਂਕਿ ਜਗ੍ਹਾ ਲੈਣੀ, ਜਗ੍ਹਾ ਚੂਜ਼ ਕਰਨੀ, ਇਹ ਉਸ ਕਮੇਟੀ ਦਾ ਕੰਮ ਸੀ ਸਰਬੱਤ ਖਾਲਸਾ ਕਮੇਟੀ ਦਾ। ਪਰ ਜਿਹੜੀ ਉਹਦੀ ਮਨਜ਼ੂਰੀ ਦੇਣੀ ਇਕੱਠ ਦੀ ਉਹ ਹੈ ਸਰਕਾਰ ਦਾ ਕੰਮ ਤੇ ਸਰਕਾਰ ਆ ਜਿਹੜੀ ਉਹ ਬਾਦਲ ਦੀ ਸਰਕਾਰ ਆ ਜਿਹੜੀ ਕਿ ਇਸ ਦੇ ਉਲਟ ਸਰਬੱਤ ਖਾਲਸੇ ਦੇ ਵਿਚ ਸਹਿਮਤ ਨਹੀਂ ਹੈ। ਤੇ ਦੂਜਾ ਜਿਹੜੀ ਆਮ ਲੋਕਾਂ ਦੀ ਵੀ ਜੇ ਗੱਲ ਕਰੀਏ ਤਾਂ ਉਹਨਾਂ ਚ ਵੀ ਇੱਕ ਗੱਲ ਦੀ ਕਨਫਿਊਜ਼ਨ ਹੈ ਹੀ ਵੀ ਅਕਾਲ ਤਖ਼ਤ ਸਾਹਿਬ ਤੋਂ ਜੇ ਹੁਕਮਨਾਮਾ ਜਾਰੀ ਹੋ ਕੇ ਸਰਬੱਤ ਖਾਲਸਾ ਹੁੰਦਾ ਤਾਂ ਸ਼ਾਇਦ ਗੱਲ ਹੋਰ ਹੁੰਦੀ। ਤੇ ਇਹ ਇੱਦਾਂ ਸਰਬੱਤ ਖਾਲਸਾ ਹੋਣਾ ਇਹਨੂੰ ਪੂਰਨ ਰੂਪ ਚ ਸਹਿਮਤੀ ਨਹੀਂ ਹੈ ਲੋਕਾਂ ਦੀ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜੀ, ਕਿਸੇ ਦਿਨ ਮੈਂ ਗੱਲ ਕਰਦਾ ਵੀ ਇਹਨਾਂ ਦੇ ਸੰਯੋਜਕਾਂ ਚੋਂ ਕਿਸੇ ਇੱਕ ਸੰਯੋਜਕ ਨੂੰ ਆਪਾਂ ਲੈ ਕੇ ਆਈਏ ਤੇ ਉਹਨਾਂ ਦੀਆਂ ਅਗਲੀਆਂ ਮਨਸ਼ਾਵਾਂ ਦੇ ਬਾਰੇ ਵਿੱਚ ਉਹਨਾਂ ਨਾਲ ਸਿੱਧੀ ਗੱਲਬਾਤ ਕਰੀਏ।
ਜੀ ਜੀ ਬ੍ਰੈਟ ਸਰ, ਅੱਗੇ ਸਾਡੇ ਨਾਲ ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ, ਖਬਰਾਂ ਵਧੀਆ, ਗੱਲਬਾਤ ਹੋ ਰਹੀ ਆ। ਤੇ ਉਹਨਾਂ ਨੇ ਜੀ ਇੱਕ ਸਵਾਲ ਪੁੱਛਿਆ ਵਾ, ਕਹਿੰਦੇ ਕਿ ਸੁਸਾਈਡ ਕਰਨੀ ਮਾੜੀ ਗੱਲ ਆ ਤੇ ਬੰਦੇ ਨੂੰ ਸਟਰਗਲ ਕਰਨੀ ਚਾਹੀਦੀ ਹੈ। ਸੋ ਰਾਜੋਆਣਾ ਸਾਹਿਬ ਭੁੱਖ ਹੜਤਾਲ ਤੇ ਬੈਠ ਗਏ ਨੇ, ਕਹਿੰਦੇ ਕਿ ਇਹ ਸਹੀ ਗੱਲ ਹੈ ਜਾਂ ਗਲਤ ਹੈ? ਇਸ ਕਰਕੇ ਕਹਿੰਦੇ ਸਿੱਖਾਂ ਨੇ ਰਾਜੋਆਣਾ ਦੀ ਫਾਂਸੀ ਦਾ ਵਿਰੋਧ ਕੀਤਾ ਸੀ, ਕਿ ਲੋਕ ਪਾਗਲ ਸੀ ਜਾਂ ਮਤਲਬ ਕਿ ਇਹ ਕੀ ਹੋ ਰਿਹਾ ਵਾ? ਸੋ ਉਸ ਦੇ ਬਾਰੇ ਉਹ ਗੱਲ ਕਰਨਾ ਚਾਹੁੰਦੇ ਆ ਜੀ, ਪੁੱਛਣਾ ਚਾਹੁੰਦੇ ਆ ਕਿ
ਵੈਸੇ ਤਾਂ ਮੈਨੂੰ ਲੱਗਦਾ ਮੈਂ ਪਹਿਲਾਂ ਸਾਰੀਆਂ ਗੱਲ ਕਲੀਅਰ ਕਰ ਹੀ ਗਿਆ। ਆਪਣੇ ਵਿਊ ਤਕਰੀਬਨ ਸਮਝਣ ਵਾਲੇ ਤਾਂ ਸਮਝ ਗਏ ਹੋਣਗੇ ਵੀ ਮੈਂ ਕਿੱਥੋਂ ਬੋਲ ਰਿਹਾ ਤੇ ਕੀ ਕਹਿ ਰਿਹਾ, ਤੇ ਕਲੀਅਰ ਹੀ ਆ। ਪਰ ਕੁੱਲ ਮਿਲਾ ਕੇ ਦੇਖੋ, ਇਹਨਾਂ ਨੇ ਜੇ ਸੁਸਾਈਡ ਦੀ ਗੱਲ ਕਰੀਏ ਤਾਂ ਸੁਸਾਈਡ ਜਿਹੜੀ ਬੁਜ਼ਦਲ ਬੰਦਿਆਂ ਦੇ ਬੁਜ਼ਦਲ ਨਿਸ਼ਾਨੀ ਆ, ਇਹ ਅੱਜ ਨੀ, ਇਹ ਬਹੁਤ ਪਹਿਲਾਂ ਡਿਕਲੇਅਰ ਹੋ ਚੁੱਕਿਆ। ਤੁਸੀਂ ਕਿਤੇ ਵੀ ਪੜੋਂਗੇ ਇਹਦੇ ਮਾਮਲੇ ਚ ਤਾਂ ਇਹੀ ਲਿਖਿਆ ਮਿਲੂਗਾ ਵੀ ਸੁਸਾਈਡ ਆ ਜਿਹੜੀ ਉਹ ਬੁਜ਼ਦਲ ਬੰਦਾ ਕਰਦਾ, ਕਦੇ ਵੀ ਦਲੇਰ ਬੰਦਾ ਨਹੀਂ ਕਰਦਾ। ਪਰ ਹਾਲਾਤ ਕ੍ਰਮ ਇਹੋ ਜਿਹੇ ਬਣ ਜਾਂਦੇ ਆ, ਕਈ ਵਾਰੀ ਉਹਦੇ ਕੋਲ ਸਾਰੇ ਰਾਹ ਬੰਦ ਹੁੰਦੇ ਆ, ਤੇ ਇਸ ਲਈ ਅਸੀਂ ਧਰਮ ਦੀ ਅਸੀਂ ਬਹੁਤ ਜ਼ਿਆਦਾ, ਮੈਂ ਖਾਸ ਕਰਕੇ ਕਹਿਣਾ ਜਿਹੜਾ ਲੋਕ ਧਰਮ ਮੰਨਦੇ ਆ, ਧਰਮ ਤੋਂ ਮੁਨਕਰ ਨਹੀਂ ਹੈ, ਉਹਨਾਂ ਕੋਲੇ ਕਿਤੇ ਨਾ ਕਿਤੇ ਇੱਕ ਚਾਂਸ ਆਮ ਲੋਕਾਂ ਨਾਲੋਂ ਵੱਧ ਹੁੰਦਾ ਬਚਣ ਦਾ, ਜ਼ਿੰਦਗੀ ਬਚਾਉਣ ਦਾ। ਸੋ ਇੱਕ ਮੰਨ ਲੈਣ ਇੱਕ ਰੱਬ ਨੂੰ ਤੋਂ ਮੁਨਕਰ ਬੰਦਾ, ਤੇ ਉਹ ਜਦੋਂ ਜੀਵਨ ਚ ਨਿਰਾਸ਼ ਹੋ ਗਿਆ ਨਾ, ਤੇ ਉਹਦੇ ਕੋਲੇ ਕੋਈ ਆਪਸ਼ਨ ਨਹੀਂ ਬਚਦੀ, ਉਹਦੇ ਕੋਲੇ ਆਪਸ਼ਨ ਸਿਰਫ ਮਰਨਾ ਬਚਦਾ। ਤੇ ਇੱਕ ਜਿਹੜਾ ਰੱਬ ਨੂੰ ਮੰਨਣ ਵਾਲਾ ਬੰਦਾ, ਉਹਦੇ ਕੋਲੇ ਇੱਕ ਆਪਸ਼ਨ ਐਂਡ ਤੱਕ ਰਹਿੰਦੀ ਹੈ, ਹੋ ਸਕਦਾ ਰੱਬ ਮੇਰੀ ਸੁਣ ਲੇ, ਹੋ ਸਕਦਾ ਇੱਕ ਰੱਬ ਦੇਖਦਾ ਤਾਂ ਹੈ, ਇਹੋ ਜਿਹੀਆਂ ਗੱਲਾਂ ਉਹਦੇ ਕੋਲੇ ਇੱਕ ਆਪਸ਼ਨ ਹੁੰਦੀ ਆ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਆ ਵੀ ਸਾਨੂੰ ਇਹ ਮੁਨਕਰ ਨਹੀਂ ਹੋਣਾ ਚਾਹੀਦਾ, ਕੋਈ ਪਾਵਰ ਕੋਈ ਸ਼ਕਤੀ ਤਾਂ ਹੈਗੀ ਆ ਜਿਹੜੀ ਬਿਹਾਇੰਡ ਦਾ ਸੀਨ ਕੰਮ ਕਰ ਰਹੀ ਆ। ਤੇ ਇਹ ਇੱਕ ਅੱਡ ਚੈਪਟਰ ਆ, ਭਾਵੇਂ ਇਸ ਤੇ ਬਹੁਤ ਬਹਿਸਾਂ ਹੁੰਦੀਆਂ ਆ ਰਹੀਆਂ ਹੁੰਦੀਆਂ ਰਹਿਣਗੀਆਂ, ਅਸੀਂ ਤਾਂ ਬਹੁਤ ਤਿਨਕੇ ਵਰਗੇ ਬੰਦੇ ਚ ਕੁਛ ਇਸ ਬਹਿਸ ਚ ਕੁਛ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਜਿਹੜੀ ਜੇ ਕਿਸੇ ਨੂੰ ਅਟੈਂਸ਼ਨ ਸੀਕਰ ਦਾ ਨਾਂ ਦਿੱਤਾ ਜਾਵੇ ਤਾਂ ਉਹ ਚ ਵੀ ਕੋਈ ਅਤਕਥਨੀ ਜਾਂ ਝੂਠ ਨਹੀਂ ਹੁੰਦਾ। ਸੋ ਕਿਤੇ ਨਾ ਕਿਤੇ ਜਿਹੜੀ ਰਾਜੋਆਣ ਦੇ ਮਾਮਲੇ ਵਿਚ ਇਹੀ ਸ਼ਬਦ ਸਾਹਮਣੇ ਨਿਕਲ ਕੇ ਆ ਰਿਹਾ, ਅਟੈਂਸ਼ਨ ਕਿਵੇਂ ਕ੍ਰੀਏਟ ਕੀਤਾ ਜਾਵੇ, ਕਿੱਥੇ ਕ੍ਰੀਏਟ ਕੀਤੀ ਜਾਵੇ। ਫਿਰ ਜਿਹੜੀਆਂ ਫੰਡਸ ਦੀ ਗੱਲਾਂ ਆ ਤੇ ਉਹ ਚ ਕੋਈ ਅਤਕਥਨੀ ਨਹੀਂ, ਪਿਛਲੇ ਦਿਨਾਂ ਦੇ ਵਿਚ ਜਿਹੜੇ ਅੰਕੜੇ ਸਾਹਮਣੇ ਆਏ ਸੀ ਵੀ ਕਿੰਨੇ ਕਰੋੜ ਰੁਪਈਆ ਜਿਹੜਾ ਉਹਨਾਂ ਦੇ ਅਕਾਊਂਟਾਂ ਚ ਗਿਆ ਤੇ ਕਿਵੇਂ ਗਿਆ, ਤੇ ਫਿਰ ਉਹ ਫੰਡ ਸੀ ਜਿਹੜਾ ਮਿਲਿਆ ਕਿਸ ਪਰਪਜ ਲਈ ਸੀ ਤੇ ਉਹ ਇਲੈਕਸ਼ਨ ਲੜਨ ਲਈ ਕਿਵੇਂ ਯੂਜ਼ ਕੀਤਾ ਗਿਆ, ਬਹੁਤ ਸਾਰੀਆਂ ਗੱਲਾਂ ਜੋ ਹੋ ਗਈਆਂ ਜੀ ਹੁਣ ਸਾਡੇ ਕੋਲੇ। ਤੇ ਇਸ ਕਰਕੇ ਇਸ ਮਸਲੇ ਨੂੰ ਮੈਨੂੰ ਲੱਗਦਾ ਹੁਣ ਸਾਨੂੰ ਆਪੋ ਆਪਣੀ ਸੋਝੀ ਮੁਤਾਬਕ ਹੀ ਹੋਣਾ ਚਾਹੀਦਾ। ਹਾਂ, ਇੱਕ ਟਾਈਮ ਅਸੀਂ ਬੜੇ ਭਾਵੁਕਤਾ ਦੇ ਬਸ ਲਾਓ ਜਾਂ ਅਸੀਂ ਸਾਨੂੰ ਕਈ ਸ਼ੁਰੂ ਚ ਪਤਾ ਨਹੀਂ ਹੁੰਦਾ ਨਾ ਬੰਦਾ ਕਿੰਨਾ ਕੁ ਜੈਨੂ ਹੋਣਾ, ਤੇ ਅਸੀਂ ਪੂਰੀ ਮਦਦ ਕੀਤੀ ਸੀ ਉਹਨਾਂ ਚ, ਮੈਂ ਵੀ ਸੀ ਜਦੋਂ ਸਟੇਜ ਵੀ ਕੈਨਬਰਾ ਵਰਗੇ ਸ਼ਹਿਰ ਦੇ ਵਿਚ ਜਾ ਕੇ ਦੂਰੋਂ ਦੂਰੋਂ ਜਾ ਕੇ ਲੋਕਾਂ ਨੇ ਇਹ ਮੰਗ ਕੀਤੀ ਸੀ ਵੀ ਭਾਈ ਇਹ ਫਾਂਸੀ ਰੁਕਣੀ ਚਾਹੀਦੀ ਆ। ਸੋ ਹੁਣ ਵੇਲਾ ਹੋਰ ਆ, ਥੋੜਾ ਸਮੇਂ ਨੇ, ਬਹੁਤ ਸਾਰੇ ਪਰਦੇ ਆ ਜਿਹੜੇ ਉਹ ਲਾਹ ਤੇ ਆ
ਜੀ। ਸੋ ਅੱਗੇ ਜੀ ਮਨਦੀਪ ਸਿੰਘ ਕ੍ਰੇਜ਼ੀਵਨ ਤੋਂ ਪ੍ਰੋਗਰਾਮ ਦੇ ਵਿਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਕਹਿੰਦੇ ਸਰਬੱਤ ਖਾਲਸਾ ਜਿਹੜਾ ਉਹ ਬਾਦਲ ਦੀ ਵੀ ਟੀਮ ਆ ਤੇ ਸਰਬੱਤ ਖਾਲਸਾ ਦੇ ਜਿਹੜੇ ਜਥੇਦਾਰ ਆ ਉਸ ਖਬੀਰ ਦੇ ਨਾਲ ਚਾਹ ਪਾਣੀ ਪੀਂਦੇ ਆ ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਜੀ ਅੱਗੇ ਗੁਰਜੀਤ ਸਿੰਘ ਚਾਲ ਨੇ ਵੀ ਇਹੀ ਕਿਹਾ ਵਾ ਕਹਿੰਦੇ ਕਿ ਪਪਲਪ੍ਰੀਤ ਸਿੰਘ ਨੂੰ ਰੇਡੀਓ ਤੇ ਲੈ ਕੇ ਆਓ ਉਹ ਸਰਬੱਤ ਖਾਲਸਾ ਦੇ ਕਾਰਜਾਂ ਵਿਚ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਤੇ ਉਹ ਸਰੋਤਿਆਂ ਨੂੰ ਇਸ ਦੇ ਬਾਰੇ ਕਾਫੀ ਕੁਛ ਦੱਸ ਸਕਦੇ ਨੇ
ਬਿਲਕੁਲ ਜੀ ਆਪਾਂ ਕੋਸ਼ਿਸ਼ ਕਰਦੇ ਹਾਂ ਆਉਣ ਵਾਲੇ ਦਿਨਾਂ ਚ ਨਾ ਉਹਨਾਂ ਨਾਲ ਸਿੱਧੀ ਗੱਲਬਾਤ ਕਰੀਏ ਤੇ ਉਹਨਾਂ ਨੂੰ ਪੁੱਛੀਏ ਵੀ ਕੀ ਮਕਸਦ ਤੇ ਕੀ ਉਹ ਉਲੀਕ ਰਹੇ ਪਰ ਜਿਹੜੀ ਟੀਮ ਬਾਦਲ ਟੀਮ ਕਹਿਣਾ ਹਜੇ ਤੱਕ ਮੈਨੂੰ ਨਹੀਂ ਲੱਗਦਾ ਵੀ ਇਹ ਟੀਮ ਬਾਦਲ ਆ ਕਿਉਂਕਿ ਜੇ ਟੀਮ ਬਾਦਲ ਹੁੰਦੀ ਤਾਂ ਸਰਬੱਤ ਖਾਲਸੇ ਕਰਨ ਦੀ ਲੋੜ ਨਹੀਂ ਪੈਣੀ ਸੀਗੀ ਤੇ ਇਹ ਇੱਕ ਹੋਰ ਪੈਰਲਰ ਟੀਮ ਬਣਨ ਦੀ ਕੋਸ਼ਿਸ਼ ਦੇ ਵਿਚ ਆ ਹਾਂ ਇਹ ਵੱਖਰੀ ਗੱਲ ਆ ਵੀ ਬਾਦਲ ਇੱਕ ਐਡਾ ਘਾਣ ਸਿਆਸਤਦਾਨ ਹੈਗਾ ਉਹ ਕਿਸੇ ਵੀ ਵਿਰੋਧੀ ਨੂੰ ਵੀ ਕਿਸੇ ਵਿਰੋਧੀ ਐਕਟੀਵਿਟੀ ਨੂੰ ਵੀ ਆਪਣੇ ਹੱਕ ਚ ਭੁਗਤਾ ਸਕਦਾ ਇਹ ਜ਼ਰੂਰ ਆ ਇਹ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਦੇ ਵਿਚ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕਿਹਦੇ ਲਈ ਕੰਮ ਕਰ ਰਹੇ ਕਈ ਵਾਰੀ ਅਸੀਂ ਹੁਣ ਮੈਂ ਬੈਠਾ ਇੱਥੇ ਰੇਡੀਓ ਤੇ ਬੋਲ ਰਿਹਾ ਕਰ ਰਿਹਾ ਤੇ ਹੋ ਸਕਦਾ ਮੈਂ ਕਿਸੇ ਏਜੰਸੀ ਦਾ ਕਿਸੇ ਦੇਸ਼ ਦਾ ਕਿਸੇ ਖਾਸ ਕਲੱਬ ਦਾ ਕਿਸੇ ਖਾਸ ਜਥੇਬੰਦੀ ਦਾ ਫਾਇਦਾ ਕਰ ਰਿਹਾ ਹਾਂ ਇਹਨਾਂ ਗੱਲਾਂ ਕਰਨ ਨਾਲ ਤਾਂ ਇਹ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਗੱਲਾਂ ਕਿਹਦੇ ਹੱਕ ਚ ਜਾ ਰਹੀਆਂ ਸੋ ਇਹ ਘਾਣ ਸਿਆਸਤਦਾਨ ਇਸ ਚੀਜ਼ ਨੂੰ ਬਣਾ ਲੂ ਆ ਇਹਦੇ ਚ ਕੋਈ ਅੱਤ ਕਥਨੀ ਨੀ ਉਹ ਕਿਤੇ ਨਾ ਕਿਤੇ ਬੈਨੀਫਿਟ ਆਪਣਾ ਡੀਲ ਜਾਊ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਤੁਸੀਂ ਸਾਰੇ ਲਿਸਨਰ ਨਾਲ ਸਾਂਝੀ ਕਰਨਾ ਚਾਹੋ
ਬਿਲਕੁਲ ਜੀ ਇੱਕ ਕਬੱਡੀ ਵਿਸ਼ਵ ਕੱਪ ਜਿਹੜਾ ਸ਼ੁਰੂ ਹੋਇਆ ਫਿਰ ਛੇਵਾਂ ਤੇ ਉਹਦੀਆਂ ਵੀ ਕੱਲ ਕਾਫੀ ਚਰਚਾਵਾਂ ਸਨ ਪਰ ਉਹਦੇ ਵਿਚ ਜਿਹੜੀਆਂ ਗੱਲਾਂ ਮੈਨੂੰ ਸੋਚਣ ਤੇ ਮਜਬੂਰ ਕਰ ਰਹੀਆਂ ਭਾਵੇਂ ਉਹ ਅਫਵਾਹਾਂ ਜਾਂ ਅੱਜ ਸੱਚੋ ਪਤਾ ਤਾਂ ਲੱਗ ਹੀ ਜਾਣਾ ਵੀ ਅਸਲੀਅਤ ਕੀ ਆ ਤੇ ਉਹਦੇ ਚ ਇੱਕ ਅਫਵਾਹ ਇਹ ਵੀ ਚੱਲ ਰਹੀ ਸੀ ਇੱਕ ਖਬਰ ਉੱਠ ਰਹੀ ਆ ਥਾਂ ਥਾਂ ਦੇ ਵੀ ਕੈਨੇਡਾ ਅਮੈਰੀਕਾ ਤੇ ਕੁਝ ਕੁ ਕੰਟਰੀ ਨੇ ਜਿਹੜਾ ਉਹ ਬਾਈਕਾਟ ਕਰ ਦਿੱਤਾ ਇਸ ਵਰਲਡ ਕੱਪ ਕਬੱਡੀ ਕੱਪ ਦਾ ਤੇ ਮੈਨੂੰ ਕੋਈ ਆਸਟ੍ਰੇਲੀਆ ਦੀ ਵੀ ਹਿਲਚੁਲ ਦਿਖਾਈ ਨਹੀਂ ਦਿੱਤੀ ਪਰ ਦੂਜੇ ਪਾਸੇ ਜਿਹੜਾ ਉਹਦੇ ਜਿਹੜਾ ਉਦਘਾਟਨੀ ਸਮਾਰੋਹ ਦੇ ਉੱਤੇ ਕੱਲ ਦੀਆਂ ਫੋਟੋਆਂ ਛੇਵੇਂ ਵਿਸ਼ਵ ਕੱਪ ਕਬੱਡੀ ਦਾ ਸ਼ਾਨਦਾਰ ਆਗਾਜ਼ ਦੇ ਨਾਂ ਹੇਠ ਅਖਬਾਰਾਂ ਚ ਛਾਪੀਆਂ ਤੇ ਕਾਫੀ ਜਿਹੜਾ ਉੱਥੇ ਲੋਕਾਂ ਦਾ ਇਕੱਠ ਦੇਖ ਰਿਹਾ ਤੇ ਜਿਹੜੀ ਬਾਦਲ ਪਰਿਵਾਰ ਆਪਣੀ ਟੀਮ ਨਾਲ ਉੱਥੇ ਬੈਠੇ ਦਿਖਾਈ ਦੇ ਰਹੇ ਆ ਪਰ ਜੇ ਮੰਨ ਲਓ ਇਹ ਟੀਮਾਂ ਨਹੀਂ ਗਈਆਂ ਤਾਂ ਫੇਰ ਕੱਲੀ ਉਹ ਸਾਡੇ ਜਿਹੜੀ ਸੀਰਾ ਲਾਉਣ ਦੀ ਟੀਮ ਆਈ ਆ ਜਾਂ ਇੱਕ ਦੋ ਹੋਰ ਮੁਲਕਾਂ ਦੀਆਂ ਟੀਮਾਂ ਸ਼ਾਇਦ ਪਾਕਿਸਤਾਨ ਦੀ ਟੀਮ ਵੀ ਪਿਛਲੇ ਵਾਰੀ ਨਾਰਾਜ਼ਗੀ ਨਾਲ ਹੀ ਗਈ ਸੀ ਪਤਾ ਨਹੀਂ ਹਜੇ ਉਹਦਾ ਵੀ ਆਈ ਆ ਜਾਂ ਨਹੀਂ ਆਈ ਇਹ ਕੱਲ ਨੂੰ ਇਹਦੇ ਤੇ ਹੋਰ ਇਹਦੇ ਤੇ ਅਪਡੇਟ ਲੈ ਕੇ ਆਵਾਂਗੇ ਵਿਸ਼ਵ ਕੱਪ ਕਬੱਡੀ ਦੇ ਉੱਤੇ ਵੀ ਕੀ ਸਾਰਾ ਸਿਸਟਮ ਆ ਕੀ ਹੋਣਾ ਕਿਉਂਕਿ ਸਿਰਫ ਪੰਜ ਦਿਨ ਸੱਤ ਦਿਨ ਪਹਿਲਾਂ ਹੀ ਇੱਕ ਲੀਗ ਖਤਮ ਹੋਈ ਹੈ ਜਿਹੜੀ ਟੁੱਟ ਬ੍ਰਦਰਸ ਨੇ ਕਰਾਈ ਸੀ ਵਰਲਡ ਕਬੱਡੀ ਲੀਗ ਪੰਜਾਬ ਦੇ ਵਿੱਚ ਤੇ ਜਿਹੜੀ ਕਾਫੀ ਕਾਮਯਾਬ ਰਹੀ ਸੀਗੀ ਤੇ ਜੇ ਉਹ ਲੀਗ ਖਤਮ ਹੋਣ ਤੋਂ ਬਾਅਦ ਇਹ ਵਰਲਡ ਕੱਪ ਸ਼ੁਰੂ ਹੋਇਆ ਤਾਂ ਇਹਦੇ ਵਿੱਚ ਟੀਮਾਂ ਹਿੱਸਾ ਨਹੀਂ ਪੂਰਨੀਆਂ ਰਹਿ ਰਹੀਆਂ ਵਰਲਡ ਦੀਆਂ ਤਾਂ ਫਿਰ ਇਹਨੂੰ ਵਰਲਡ ਕੱਪ ਇਹਦਾ ਨਾਮ ਮੈਨੂੰ ਨਹੀਂ ਲੱਗਦਾ ਵੀ ਜਾਇਜ਼ ਹੋਊਗਾ ਪਿਛਲੇ ਸਾਲ ਵੀ ਇਹ ਪੋਸਟਪੋਨ ਹੋ ਗਿਆ ਸੀ ਆ ਜਿਹੜੀਆਂ ਮੰਦਭਾਗੀਆਂ ਘਟਨਾ ਕਾਰਨ ਪਰ ਇਸ ਵਾਰ ਉਹ ਦੁਬਾਰੇ ਕਰਾਇਆ ਜਾ ਰਿਹਾ ਤੇ ਦੇਖਦੇ ਆ ਇਹਦੇ ਕੀ ਆਉਣ ਵਾਲੇ ਦਿਨਾਂ ਚ ਕੀ ਨਤੀਜੇ ਆਉਂਦੇ ਆ ਜੀ
ਜੀ ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ ਪ੍ਰੋਗਰਾਮ ਦੇ ਵਿਚ ਆਉਣ ਲਈ ਤੇ ਆਪਣਾ ਟਾਈਮ ਕੀਮਤੀ ਟਾਈਮ ਸਾਡੇ ਨਾਲ ਕੱਢਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ
ਬਹੁਤ ਮਿਹਰਬਾਨੀ
ਜੀ ਦੋਸਤੋ ਇਹ ਸਨ ਮਿੰਟੂ ਬਰਾੜ ਜੀ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਹਮੇਸ਼ਾ ਖਬਰਾਂ ਬਾਰੇ ਆਪਣੇ ਕਮੈਂਟਸ ਵੀ ਦਿੰਦੇ ਆ ਤੇ ਕਾਫੀ ਨੌਲੇਜ ਦਿੰਦੇ ਆ ਜੀ ਸਾਨੂੰ ਅੱਜ ਕੱਲ ਦੇ ਰਾਜਨੀਤਿਕ ਵਰਤਾਰੇ ਬਾਰੇ ਸੋ ਪ੍ਰੋਗਰਾਮ ਨੂੰ ਆਪਾਂ ਹੁਣ ਉਸੇ ਤਰ੍ਹਾਂ ਅੱਗੇ ਲੈ ਕੇ ਚੱਲਦੇ ਹਾਂ ਜੀ ਬਹੁਤ ਸਾਰੇ ਮੈਸੇਜ ਵੀ ਆ ਚੁੱਕੇ ਆ ਪਰ ਉਸ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਨਾ ਕਿ ਬ੍ਰਿਸਬੇਨ ਦਾ ਜੋ ਮਾਹੌਲ ਸੀ ਬੜੀ ਮੁਸ਼ਕਲ ਦੇ ਨਾਲ ਥੋੜਾ ਜਿਹਾ ਮਨ ਸੈੱਟ ਹੋਇਆ ਵਾ ਜੀ ਮਨਮੀਤ ਅਲੀ ਸ਼ੇਖ ਦੀ ਜਿਹੜੀ ਅਣਿਆਈ ਮੌਤ ਹੋਈ ਆ ਉਸ ਦੇ ਬਾਰੇ ਤੇ ਉਹ ਕਹਿੰਦੇ ਨਾ ਕਿ ਜਦੋਂ ਇੱਥੇ ਸਾਡੇ ਬ੍ਰਿਸਬੇਨ ਦੇ ਵਿੱਚ ਦਿਵਾਲੀ ਦਾ ਮੇਲਾ ਹੋਇਆ ਸੀ ਤਾਂ ਉੱਥੇ ਉਹਨਾਂ ਨੇ ਇੱਕ ਬੜਾ ਹੀ ਸੋਹਣਾ ਗੀਤ ਗਾਇਆ ਸੀ ਕਿ ਵਾਗੇ ਦੀ ਸਰਹੱਦੇ ਤੈਨੂੰ ਤੱਤੀ ਵਾਂ ਨਾਲ ਲੱਗੇ ਨੀ ਲੱਗਣ ਫੁੱਲ ਗੁਲਾਬ ਦੀ ਤੇਰੇ ਦੋਵੇਂ ਪਾਸੇ ਵਾਸਤੇ ਨੀ ਅੜੀਏ ਪੁੱਤ ਪੰਜਾਬ ਦੀ ਸੋ ਏਦਾਂ ਸਾਰਿਆਂ ਲਈ ਦੁਆਵਾਂ ਮੰਗਣ ਵਾਲਾ ਇੰਨੀ ਵਧੀਆ ਸੋਚ ਦਾ ਮਾਲਕ ਸੀ ਮਨਮੀਤ ਅਲੀ ਸ਼ੇਖ ਸੋ ਸਾਡੀ ਪਰਮਾਤਮਾ ਅੱਗੇ ਇਹੀ ਦੁਆ ਵਾ ਜੀ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੋ ਮੇਰਾ ਅਗਲਾ ਜੋ ਗਾਣਾ ਵਾ ਸੋ ਮੈਂ ਉਹਨਾਂ ਨੂੰ ਹੀ ਸਮਾਪਤ ਕਰ ਰਹੀ ਹਾਂ ਜੀ ਪਰਮਾਤਮਾ ਸਭ ਨੂੰ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜਿਆਂ ਦੇ ਵਿੱਚ ਰੱਖੇ ਤੇ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਦੀ ਬਲ ਬਖਸ਼ੇ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸੋ ਪ੍ਰੋਗਰਾਮ ਦਾ ਅਗਲਾ ਗਾਣਾ ਸੁਣਦੇ ਹਾਂ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਤੁਹਾਡੇ ਬਾਕੀ ਦੇ ਮੈਸੇਜ ਦੇ ਨਾਲ, ਕਿਉਂਕਿ ਤੁਹਾਡਾ ਵੀ ਅੱਜ ਦਿਨ ਸ਼ੁਰੂਆਤ ਜਿਹੜੀ ਵੀਕਐਂਡ ਦੀ ਹੋ ਗਈ ਆ। ਮੈਂ ਕਿਸੇ ਨੂੰ ਵੀ ਏਦਾਂ ਗਮਗੀ ਨਹੀਂ ਦੇਖਣਾ ਚਾਹੁੰਦੀ, ਪਰ ਕੀ ਕਰਾਂ ਜੀ, ਮਨ ਹੀ ਏਦਾਂ ਦਾ ਵਾ ਕਿ ਮੱਲੋ ਮੱਲੀ ਉਧਰ ਨੂੰ ਚਲਾ ਜਾਂਦਾ ਵਾ, ਕਿਉਂਕਿ ਜੋ ਵੀ ਹਾਦਸਾ ਹੋਇਆ ਸੀਗਾ ਕਿ ਉਹ ਜਿੱਥੇ ਮੈਂ ਰਹਿੰਦੀ ਆ ਉੱਥੇ ਬਹੁਤ ਨੇੜੇ ਆ, ਸੋ ਬੜੀ ਮੁਸ਼ਕਲ ਨਾਲ ਮੈਂ ਵੀ ਉਸ ਹਾਦਸੇ ਵਿੱਚੋਂ ਬਹੁਤ ਮੁਸ਼ਕਲ ਨਾਲ ਬਾਹਰ ਨਿਕਲੀ ਆ, ਪਰ ਹਾਲੇ ਵੀ ਕਿਤੇ ਨਾ ਕਿਤੇ ਘੁੰਮ ਫਿਰ ਕੇ ਜਿਹੜੀ ਸੋਚ ਆ ਉੱਥੇ ਚਲੀ ਹੀ ਜਾਂਦੀ ਆ। ਸੋ ਸੁਣਦੇ ਆ ਅਸੀਂ ਪ੍ਰੋਗਰਾਮ ਦਾ ਅਗਲਾ ਗੀਤ, ਤੇ ਗੀਤ ਤੋਂ ਬਾਅਦ ਫਿਰ ਰੂਬਰੂ ਹੁੰਦੇ ਆ ਤੁਹਾਡੇ ਮੈਸੇਜ ਦੇ ਨਾਲ।
ਸਾਨੂੰ ਦਿਲੋਂ ਸਹਿਯੋਗ ਦੇ ਰਹੇ ਨੇ ਸਾਡੇ ਆਪਣੇ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਇਸ ਘੰਟੇ ਚ ਸਾਨੂੰ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਯੂਐਸਏ ਤੋਂ ਪ੍ਰਦੀਪ ਤੂਰ।
ਮੇਰੇ ਪਿੰਡ ਦਿਓ ਨੈਰ ਸੁਨੇਗਾ ਦੇ ਦਿਓ, ਮੇਰੇ ਪਿੰਡ ਦਿਓ ਨੈਰ ਨੂੰ ਸੁਨੇਗਾ ਦੇ ਦਿਓ, ਕਿ ਮੈਂ ਫੇਰ ਤਾਰੀ ਲਾਉਂ ਸਿਵਿਆਂ ਚ ਸੜਕੇ, ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ, ਨੀ ਮੈਂ ਕੁਝੇ ਵਿੱਚ ਆਉਂਗਾ ਸਵਾ ਬਣ ਕੇ। ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ, ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਡੀ ਹਵਾ ਚੱਲੇ, ਮੇਰੇ ਪਿੰਡ ਦੀ ਉਹ ਪੌਣ ਨੂੰ ਸੁਨੇਹਾ ਦੇ ਦਿਓ, ਮੇਰੇ ਪਿੰਡ ਦੀ ਉਹ ਪੌਣ ਨੂੰ ਸੁਨੇਹਾ ਦੇ ਦਿਓ, ਮੈਨੂੰ ਲੋਰੀਆਂ ਸੁਣਾਉਂਦੀ ਸੀ ਜੋ ਮਾਂ ਬਣ ਕੇ, ਨੀ ਮੈਂ ਕੁਝ ਵਿੱਚ ਆਉਂਗਾ ਸਵਾ ਬਣ ਕੇ, ਨੀ ਮੈਂ ਕੁਝ ਵਿੱਚ ਆਉਂਗਾ ਸਵਾ ਬਣ ਕੇ। ਸ਼ਗਨਾਂ ਦੀ ਰਾਤ ਮੇਰੀ ਅਰਥੀ ਸਜਾਵੇ ਉੱਤੇ ਫੁੱਲ ਰੱਖ ਦੀਏ ਨਿੱਤ ਚੜ ਕੇ ਚੁਬਾਰੇ ਮੇਰਾ ਰਾਹ ਤੱਕ ਦੀਏ ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਓ ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਓ ਤੇਰੇ ਵਿੱਚ ਰਲ ਜਾਊਂਗਾ ਮੈਂ ਵਾਹ ਬਣ ਕੇ ਕੁਝ ਵਿੱਚ ਆਉਂਗਾ ਸਵਾ ਬਣ ਕੇ ਨੀ ਮੈਂ ਕੁਝ ਵਿੱਚ ਆਉਂਗਾ ਸਵਾ ਬਣ ਕੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 90001 ਵੈਬਸਾਈਟ ਵਿਜ਼ਿਟ ਕਰੋ kularhospital.com
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135582 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ
ਸੀਡੀ ਬੈਟਰੀਜ਼ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
ਸਿਡੀ ਬੈਟਰੀਜ਼ 0433 555 127
ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 0433552127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ ਕ੍ਰੈਡਿਟ ਰਿਪ੍ਰੈਜ਼ੈਂਟੇਟਿਵ ਨੰਬਰ 4907030 ਆਫ ਆਸਟ੍ਰੇਲੀਅਨ ਕ੍ਰੈਡਿਟ ਲਾਇਸੈਂਸ 3893288
Pure Loans and Financial Services, 9 Central Avenue, Morabin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au
ਯਾਦ ਰੱਖਿਓ ਨੰਬਰ 0433 552 127
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣੀ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834082।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ ਕਬੀਲਦਾਰ।
ਹੈਲੋ, ਮੇਰਾ ਨਾਮ ਹੈ ਖੁਸ਼ੀ। ਮੈਨੂੰ ਮੇਰੇ ਮਾਮ ਡੈਡ ਨੇ ਦੱਸਿਆ ਕਿ ਉਹ ਬੜੇ ਉਦਾਸ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਘਰ ਖੁਸ਼ੀ ਆਈ ਨਹੀਂ ਰਹੀ ਸੀ। ਮਾਮ ਤਾਂ ਹਮੇਸ਼ਾ ਰੋਂਦੇ ਸੀ। ਫਿਰ ਇੱਕ ਦਿਨ ਉਹਨਾਂ ਨੂੰ ਮਿਲ ਗਿਆ ਵਰਦਾਨ ਤੇ ਆ ਗਈ ਮੈਂ, ਯਾਨੀ ਮਾਮ ਡੈਡ ਦੀ ਖੁਸ਼ੀ।
ਤੁਹਾਡੇ ਘਰ ਵੀ ਗੂੰਜ ਸਕਦੀ ਹੈ ਖੁਸ਼ੀਆਂ ਦੀ ਕਲਕਾਰੀ। ਕੰਟੈਕਟ ਵਰਦਾਨ ਟੈਸਟ ਟਿਊਬ ਬੇਬੀ ਸੈਂਟਰ, 713 ਮੋਤਾ ਸਿੰਘ ਨਗਰ, ਜਲੰਧਰ। ਕਾਲ 9814021991। ਵਰਦਾਨ, ਨਾਰਥ ਇੰਡੀਆ ਦਾ ਨੰਬਰ 1 ਟੈਸਟ ਟਿਊਬ ਬੇਬੀ ਸੈਂਟਰ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫਿਰ ਤੋਂ ਸਵਾਗਤ ਆ। ਬ੍ਰੇਕ ਤੋਂ ਬਾਅਦ ਤੇ ਟਾਈਮ ਹੋ ਚੁੱਕਾ ਸਿਰਣੀ ਸਮੇਂ ਮੁਤਾਬਕ 9:09 ਸਵੇਰ ਦੇ, ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਕਰਦੀ ਆਂ। ਤੇ ਅੱਜ ਫਿਰ ਜੀ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਪ੍ਰੋਗਰਾਮ ਤਾਂ ਤੁਹਾਨੂੰ ਸਾਰਿਆਂ ਨੂੰ ਕਰਨਾ ਪੈਣਾ ਵਾ, ਕਿਉਂਕਿ ਹਜੇ ਮਨ ਥੋੜਾ ਠੀਕ ਨਹੀਂ ਹੈਗਾ। ਸੋ ਬਹੁਤ ਸਾਰੇ ਲਿਸਨਰ ਆ ਜੀ ਜਿਹੜੇ ਪ੍ਰੋਗਰਾਮ ਦੇ ਵਿੱਚ ਆਲਰੇਡੀ ਮੇਰਾ ਸਾਥ ਦੇ ਰਹੇ ਆ, ਤੇ ਤੁਸੀਂ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ +91750804449 ਤੇ ਲਓ ਜੀ ਫਿਰ, ਜਾਂ ਫਿਰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ, ਜਿਵੇਂ ਕਿ ਆਪਾਂ ਹਮੇਸ਼ਾ ਬੁਝਾਰਤ ਪਾਉਂਦੇ ਹੁੰਦੇ ਹਾਂ। ਕੋਸ਼ਿਸ਼ ਕਰ ਰਹੀ ਹਾਂ ਜੀ ਥੋੜਾ ਜਿਹਾ ਮੂਡ ਚੇਂਜ ਹੋ ਜਾਵੇ ਤੁਹਾਡਾ ਵੀ ਤੇ ਸਾਰਿਆਂ ਦਾ ਵੀ, ਕਿਉਂਕਿ ਮੈਂ ਨੀ ਚਾਹੁੰਦੀ ਜੇ ਮੇਰਾ ਮਨ ਉਦਾਸ ਆ ਤੇ ਤੁਹਾਡਾ ਵੀ ਮੈਂ ਮਨ ਉਦਾਸ ਹੀ ਕਰਾਂ। ਸੋ ਬੁਝਾਰਤ ਪਾਉਣ ਲੱਗੀ ਹਾਂ ਜੀ, ਉਸ ਤੋਂ ਬਾਅਦ ਤੁਹਾਡੇ ਮੈਸੇਜ ਵੀ ਪੜ੍ਹ ਰਹੀ ਹਾਂ। ਪਹਾੜੋਂ ਆਏ ਰੋੜੇ, ਆਉਂਦਿਆਂ ਦੇ ਸਿਰ ਤੋੜੇ। ਪਹਾੜੋਂ ਆਏ ਰੋੜੇ, ਆਉਂਦਿਆਂ ਦੇ ਸਿਰ ਤੋੜੇ। ਸੋ ਬੁੱਝ ਦੋ ਜੀ, ਬਹੁਤ ਹੀ ਸੌਖੀ ਜੀ ਬੁਝਾਰਤ ਆ ਤੇ ਮੇਰੇ ਖਿਆਲ ਚ ਤੁਹਾਨੂੰ ਪਤਾ ਲੱਗ ਵੀ ਗਿਆ ਹੋਵੇਗਾ, ਕਿਉਂਕਿ ਇੱਕ ਦੋ ਲਿਸਨਰ ਤਾਂ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਤਾਂ ਪੱਕਾ ਪਤਾ ਹੋਊਗਾ ਤੇ ਉਹਨਾਂ ਨੇ ਮੈਨੂੰ ਜਵਾਬ ਵੀ ਭੇਜ ਦੇਣਾ ਵਾ। ਤੇ ਲਓ ਫਿਰ ਮੈਸੇਜ ਦੇ ਵਿੱਚ ਇੱਧਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਜੀ ਨਿੱਕਾ ਢਿੱਲੋਂ ਨੇ, ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਬੜਾ ਹੀ ਖੂਬਸੂਰਤ ਵਿਚਾਰ ਭੇਜਿਆ ਇਹਨਾਂ ਨੇ। ਕਹਿੰਦੇ ਕਿ ਕਿਤਨੇ ਦੂਰ ਨਿਕਲ ਆਏ ਰਿਸ਼ਤੋਂ ਕੋ ਨਿਭਾਤੇ ਨਿਭਾਤੇ, ਕਿਤਨੇ ਦੂਰ ਨਿਕਲ ਆਏ ਰਿਸ਼ਤੋਂ ਕੋ ਨਿਭਾਤੇ ਨਿਭਾਤੇ, ਖੁਦ ਕੋ ਖੋ ਦਿਆ ਅਪਨੋ ਕੋ ਪਾਤੇ ਪਾਤੇ। ਲੋਕ ਕਹਤੇ ਹੈ ਤੁਮ ਮੁਸਕੁਰਾਤੇ ਬਹੁਤ ਹੋ, ਔਰ ਹਮ ਥੱਕ ਗਏ ਹੈ ਅਪਨਾ ਦਰਦ ਛੁਪਾਤੇ ਛੁਪਾਤੇ। ਕਿਆ ਬਾਤ ਹੈ ਜੀ, ਵਾਕਈ ਜੀ ਜਿਹੜਾ ਇਨਸਾਨ ਹੁੰਦਾ ਵਾ ਉਹ ਮੂੰਹ ਤੇ ਜਾਂ ਆਪਣੇ ਚਿਹਰੇ ਤੇ ਤਾਂ ਹਮੇਸ਼ਾ ਮੁਸਕਰਾਹਟ ਰੱਖਦਾ ਵਾ, ਪਰ ਦਿਲ ਦੇ ਵਿੱਚ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਦਰਦ ਪਲਪਦਾ ਹੀ ਹੈ। ਤੇ ਉਹ ਕੋਸ਼ਿਸ਼ ਵੀ ਕਰਦਾ ਹੁੰਦਾ ਕਿ ਉਸ ਆਪਣੇ ਦਰਦ ਨੂੰ ਆਪਣੇ ਤੱਕ ਹੀ ਸੀਮਿਤ ਰੱਖੇ ਤੇ ਆਪਣੀ ਉਸ ਤਕਲੀਫ਼ ਦੇ ਨਾਲ ਕਿਸੇ ਹੋਰ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਨਾਮੋਸ਼ੀ ਜਾਂ ਤਕਲੀਫ ਨਾ ਦੇਵੀ। ਤੇ ਅੱਗੇ ਜੀ ਹਰਮੀਤ ਸਿੰਘ ਚਾਨਾ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਧੀਰਾ ਤੇ ਕੋਬਰਮ ਤੋਂ ਪ੍ਰੋਗਰਾਮ ਸੁਣ ਰਹੇ ਆ। ਸਤਿ ਸ੍ਰੀ ਅਕਾਲ ਬੁਲਾਇਆ ਸਾਰੇ ਲਿਸਨਰ ਨੂੰ ਬੁਲਾ ਰਿਹਾ ਜੀ ਤੇ ਮੈਨੂੰ ਵੀ ਜਿਹੜਾ ਕਿ ਉਹਨਾਂ ਨੇ ਮੈਨੂੰ ਨਾਮ ਦਿੱਤਾ ਹੋਇਆ ਵਾ। ਸੋ ਸਰਬਜੀਤ ਭਾਜੀ ਨੂੰ ਵੀ ਕਹਿ ਰਹੇ ਆ ਜੀ, ਕਹਿੰਦੇ ਰੇਡੀਓ ਸੁਣ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਉੱਥੋਂ ਦਾ ਜੀ ਮੌਸਮ ਦੱਸ ਰਹੇ ਆ ਜੀ ਕੋਬਰਮ ਦਾ, ਕਹਿੰਦੇ ਕਿ ਮੌਸਮ ਠੀਕ ਆ ਜੀ, ਵਧੀਆ ਕਲੀਅਰ ਆ ਤੇ ਗਾਣਾ ਸੁਣਨਾ ਚਾਹਿਆ ਵਾ ਜੀ ਉਹਨਾਂ ਨੇ, ਉਹ ਜਬ ਜਾਦ ਆਏ ਬਹੁਤ ਜ਼ਿਆਦਾ ਆਏ। ਤੇ ਮੂਵੀ ਆ ਜੀ ਇਹ ਪਾਰਸ ਮਨੀ, ਕਹਿੰਦੇ ਚਲੋ ਜੀ ਫਿਰ ਰੱਬ ਰਾਖਾ। ਤੇ ਦੈਨ ਬੀ ਹਰਮਨ ਲਿਸਨ ਹਰਮਨ, ਕਿਆ ਬਾਤ ਆ ਜੀ, ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ ਤੇ ਤੁਹਾਡਾ ਜਿਹੜਾ ਮੈਸੇਜ ਆ ਤੇ ਤੁਹਾਡੇ ਅਗਲੇ ਮੈਸੇਜ ਦੀ ਵੀ ਅਸੀਂ ਉਡੀਕ ਕਰਾਂਗੇ ਜੀ। ਇੱਧਰ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜਿਹੜੀ ਮੈਂ ਬੁਝਾਰਤ ਪਾਈ ਆ ਤੇ ਮੈਨੂੰ ਜਿਹਨਾਂ ਜਿਹਨਾਂ ਦੀ ਉਮੀਦ ਸੀ ਉਹਨਾਂ ਨੇ ਮੈਨੂੰ ਬੁਝਾਰਤ ਦਾ ਜਵਾਬ ਭੇਜ ਵੀ ਦਿੱਤਾ ਵਾ। ਜਦੋਂ ਕਹਿੰਦੇ ਹੁੰਦੇ ਆ ਨਾ ਕਿ ਤਿਆਰ ਹੀ ਬੈਠੇ ਹੁੰਦੇ ਆ ਕਿ ਬੋਬੀ ਜੀ ਸਿੱਟਾ ਬੁਝਾਰਤ ਆਇਆ ਆਂਸਰ ਉਹ ਹਿਸਾਬ ਕਿਤਾਬ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ। ਤੇ ਹਰਮੀਤ ਸਿੰਘ ਚਾਨਾ ਉਹਨਾਂ ਨੇ ਇੱਕ ਬੜਾ ਹੀ ਜੀ ਵਧੀਆ ਵਿਚਾਰ ਭੇਜਿਆ ਵਾ ਤੇ ਕਹਿੰਦੇ ਕਿ ਇੱਕ ਬੜੀ ਪਿਆਰੀ ਜੀ ਫੋਟੋ ਆ, ਹੱਸ ਰਹੀ ਆ ਮੁਸਕਰਾਉਣਾ, ਵਾਕਈ ਜੀ ਮੁਸਕਰਾਉਂਦੇ ਰਹਿਣਾ ਚਾਹੀਦਾ ਕਿਉਂਕਿ ਕਿਆ ਪਤਾ ਜ਼ਿੰਦਗੀ ਦਾ ਕਦੋਂ ਇਹਨੇ ਸਾਥ ਛੱਡ ਦੇਣਾ ਵਾ। ਸੋ ਹੱਸਦੇ ਵੱਸਦੇ ਰਿਹਾ ਕਰੋ, ਖੁਸ਼ੀਆਂ ਵੰਡਦੇ ਰਿਹਾ ਕਰੋ। ਕਹਿੰਦੇ ਕਿ ਹੱਸਕਰ ਜੀਣਾ ਦਸਤੂਰ ਹੈ ਜ਼ਿੰਦਗੀ ਕਾ, ਇੱਕ ਯਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਕਾ, ਬੀਤੇ ਹੋਏ ਪਲ ਕਭੀ ਲੌਟ ਨਹੀਂ ਆਤੇ, ਯਹੀ ਸਬਸੇ ਬੜਾ ਕਸੂਰ ਹੈ ਜ਼ਿੰਦਗੀ ਕਾ। ਸ਼ੁਭ ਪ੍ਰਭਾਤ ਕਹਿ ਰਹੇ ਆ, ਕਿਆ ਬਾਤ ਹੈ ਜੀ। ਬਾਕੀ ਜ਼ਿੰਦਗੀ ਦਾ ਜਿਹੜਾ ਦਸਤੂਰ ਇਹੀ ਹੈ ਜੀ, ਜੋ ਵੀ ਬੀਤ ਜਾਂਦਾ ਵਾ ਉਹ ਕਦੇ ਵਾਪਸ ਨਹੀਂ ਆਉਂਦਾ, ਤੇ ਬਸ ਫਿਰ ਬੀਤੇ ਦੀਆਂ ਤਾਂ ਯਾਦਾਂ ਹੀ ਰਹਿ ਜਾਂਦੀਆਂ ਨੇ। ਤੇ ਅੱਗੇ ਜੀ ਕੁਲਵੀਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ, ਮੈਨੂੰ ਵੀ ਬੁਲਾ ਰਹੇ ਆ ਤੇ ਬਰਾੜ ਸਾਹਿਬ ਨੂੰ ਵੀ, ਕਹਿੰਦੇ ਕਿ ਬ੍ਰਿਸਬਨ ਤੋਂ ਆ ਜੀ। ਬਿਲਕੁਲ ਕੁਲਵੀਰ ਜੀ, ਸਤਿ ਸ੍ਰੀ ਅਕਾਲ ਤੇ ਹੋਰ ਕਿੱਦਾਂ ਕੰਮ ਕਾਰ ਕਿੱਦਾਂ ਜੀ? ਵਧੀਆ ਚੱਲ ਰਿਹਾ, ਕਹਿੰਦੇ ਔਨ ਦਾ ਵੇ ਟੂ ਵਰਕ। ਲਓ ਜੀ ਫਿਰ ਉਦੋਂ ਤਾਂ ਤੁਸੀਂ ਜਾ ਹੀ ਰਹੇ ਸੀ ਮੇਰੇ ਖਿਆਲ, ਹੁਣ ਤਾਂ ਕੰਮ ਸ਼ੁਰੂ ਵੀ ਕਰ ਦਿੱਤਾ ਹੋਏਗਾ ਤੇ ਮੈਨੂੰ ਕਿਤੇ ਉਹ ਤਾਂ ਨੀ ਕਹਿੰਦੇ ਹੋਣਗੇ ਕਿ ਕਿੰਨਾ ਚਿਰ ਹੋ ਗਿਆ ਮੈਸੇਜ ਭੇਜੇ ਨੂੰ, ਕੁੜੀ ਨੇ ਹਾਲੇ ਤੱਕ ਮੈਸੇਜ ਹੀ ਨਹੀਂ ਪੜਿਆ ਹੈਗਾ। ਲਓ ਸੋਰੀ, ਮਾਫੀ ਚਾਹਾਂਗੇ ਜੀ, ਥੋੜੀ ਡਿਲੇ ਹੋ ਜਾਂਦੀ ਆ, ਪਰ ਲਓ ਤੁਹਾਡਾ ਮੈਸੇਜ ਆ ਜਿਹੜਾ ਉਹ ਆਪਾਂ ਪੜ੍ਹ ਦਿੱਤਾ ਵਾ। ਤੇ ਅੱਗੇ ਲਖਵੀਰ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ, ਉਹਨਾਂ ਨੇ ਸਾਨੂੰ ਇੱਕ ਪੋਇਮ ਭੇਜੀ ਆ ਆਪਣੀ ਆਵਾਜ਼ ਦੇ ਵਿੱਚ, ਵੋਇਸ ਮੈਸੇਜ ਦੇ ਜ਼ਰੀਏ, ਆਪਾਂ ਉਹ ਵੀ ਸੁਣਦੇ ਹਾਂ ਤੇ ਜ਼ਰੂਰ ਸੁਣਾਂਗੇ, ਦੇਖਦੇ ਹਾਂ ਜੀ ਉਹਨਾਂ ਨੇ ਆਪਣੀ ਪੋਇਮ ਦੇ ਵਿੱਚ ਜੋ ਸਾਨੂੰ ਭੇਜੀ ਆ ਉਸ ਦੇ ਵਿੱਚ ਕੀ ਭੇਜਿਆ ਵਾ। ਤੇ ਮੈਂ ਇੱਕ ਮੈਸੇਜ ਪੜ੍ਹ ਲੈਂਦੀ ਹਾਂ ਪਹਿਲਾਂ, ਉਸ ਤੋਂ ਬਾਅਦ ਵਿੱਚ ਆਪਾਂ ਤੁਹਾਡੀ ਪੋਇਮ ਲਖਵੀਰ ਜੀ ਜ਼ਰੂਰ ਸੁਣਦੇ ਹਾਂ ਕਿ ਤੁਸੀਂ ਸਾਡੇ ਲਈ ਕੀ ਭੇਜਿਆ ਵਾ। ਅੱਗੇ ਜੀ ਰਾਜ ਚਾਹਲ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਬਰਾੜ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈਆ। ਕਹਿੰਦੇ ਕੀ ਹਾਲ ਚਾਲ ਆ ਜੀ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ। ਤੇ ਇਹਨਾਂ ਨੇ ਜਿਹੜੇ ਗਾਣੇ ਦੀ ਫਰਮਾਇਸ਼ ਕੀਤੀ ਆ ਜੀ, ਗਾਣਾ ਵਾਕਈ ਬੜਾ ਪਿਆਰਾ ਜਿਹਾ ਸੌਂਗ ਆ ਤੇ ਰੁਪਿੰਦਰ ਹਾਂਡਾ ਦਾ ਨਵਾਂ ਆਇਆ ਸੌਂਗ ਆ। ਤੇ ਕਹਿੰਦੇ ਕਿ ਲੱਗ ਰਿਹਾ ਏ ਬੋਬੀ ਤੁਹਾਨੂੰ ਫਲੂ ਹੋਇਆ ਏ, ਟੇਕ ਕੇਅਰ ਯੋਰ ਸੈਲਫ। ਥੈਂਕ ਯੂ ਰਾਜ ਕੇਅਰ ਕਰਨ ਦੇ ਲਈ। ਬਸ ਫਲੂ ਤਾਂ ਨਹੀਂ ਹੋਇਆ ਹੈਗਾ, ਬਸ ਥੋੜਾ ਜਿਹਾ ਮਨ ਥੋੜਾ ਉਦਾਸ ਆ। ਜਦੋਂ ਕਹਿੰਦੇ ਹੁੰਦੇ ਆ ਨਾ ਕਿ ਹੱਸਣ ਖੇਡਣ ਮਨ ਕਾ ਚਾਓ, ਤੇ ਜਦੋਂ ਹੱਸਦੇ ਖੇਡਦੇ ਉਹ ਵੀ ਮਨ ਦੇ ਚਾਅ ਨਾਲ ਹੀ ਹੁੰਦਾ ਵਾ, ਤੇ ਜੇ ਕਿਤੇ ਮਨ ਥੋੜਾ ਜਿਹਾ ਉਦਾਸ ਹੋ ਜਾਵੇ ਤਾਂ ਫਿਰ ਉਹ ਜਿਹੜੀ ਉਦਾਸੀ ਆ ਉਹ ਕਿਤੇ ਨਾ ਕਿਤੇ ਸਾਡੀਆਂ ਅੱਖਾਂ ਦੇ ਵਿੱਚ ਵੀ ਝਲਕਦੀ ਆ ਜਾਂ ਫਿਰ ਸਾਡੀ ਆਵਾਜ਼ ਦੱਸ ਦਿੰਦੀ ਆ। ਪਰ ਮੈਂ ਆਪਣੀ ਉਦਾਸੀ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਉਦਾਸ ਨਹੀਂ ਕਰੂੰਗੀ, ਹੁਣ ਖੂਬ ਗੱਲਾਂ ਬਾਤਾਂ ਕਰਾਂਗੇ। ਪਰ ਕੇਅਰ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧਿਆਨ ਆਪਣਾ ਜ਼ਰੂਰ ਰੱਖਾਂਗੇ। ਲਓ ਜੀ ਫਿਰ ਆਪਾਂ ਦੇਖਦੇ ਹਾਂ ਜੀ ਸਾਨੂੰ ਜਿਹੜੀ ਪੋਇਮ ਆਈ ਆ ਉਸ ਦੇ ਵਿੱਚ ਸਾਡੇ ਲਈ ਕੀ ਆਇਆ ਵਾ। ਲਖਵੀਰ ਭੁੱਲਰ ਉਹਨਾਂ ਨੇ ਸਾਨੂੰ ਭੇਜੀ, ਸੁਣਦੇ ਹਾਂ ਜੀ ਉਹਨਾਂ ਦਾ ਵੋਇਸ ਮੈਸੇਜ ਤੇ ਫਿਰ ਦੇਖਦੇ ਹਾਂ ਅਗਲੇ ਮੈਸੇਜ ਕੀ ਕਹਿੰਦੇ ਆ।
ਸਤਿ ਸ੍ਰੀ ਅਕਾਲ, ਮੇਰੀ ਕਵਿਤਾ ਦਾ ਵਿਸ਼ਾ ਹੈ ਬੰਗਾਰ। ਉੱਠੋ ਏ ਪੰਜਾਬ ਦੇ ਓ ਸੂਰਿਓ, ਜੋਧਿਆਂ ਨੂੰ ਪੈ ਗਈਆਂ ਬੰਗਾਰਾਂ ਨੇ, ਇੱਕ ਉੱਤੇ ਬੈਰੀ ਚੜ ਆ ਗਏ, ਚਾਰੇ ਪਾਸੇ ਪਈਆਂ ਹੁਣ ਮਾਰਾਂ ਨੇ। ਸਦਾ ਹੀ ਮੁਸੀਬਤਾਂ ਨਾ ਲੜਦੇ, ਕਦੇ ਵੀ ਓਏ ਮੰਨੀਆਂ ਨਾ ਹਾਰਾਂ ਨੇ। ਚੁੱਪ ਰਹਿ ਕੇ ਹੁਣ ਨਹੀਂ ਓ ਸਰਨਾ, ਜ਼ਾਲਮ ਵੀ ਹੋਈਆਂ ਸਰਕਾਰਾਂ ਨੇ। ਸੋਹਰਤਾਂ ਤੇ ਦੌਲਤਾਂ ਦੇ ਭੁੱਖਿਆਂ, ਲੁੱਟ ਲਈਆਂ ਸਾਡੀਆਂ ਬਹਾਰਾਂ ਨੇ। ਆਪਣੇ ਹੀ ਵੈਰੀ ਬਣ ਬਹਿ ਗਏ, ਡੋਲੀ ਲੁੱਟੀ ਆਪ ਹੀ ਕੁਹਾਰਾਂ ਨੇ। ਸੂਰਮਿਆਂ ਦੀ ਧਰਤੀ ਤੇ ਕਰ ਲਿਆ ਕਬਜ਼ਾ ਤਾਂ ਅੱਜ ਓਏ ਨਚਾਰਾਂ ਨੇ। ਉੱਠੋ ਏ ਪੰਜਾਬ ਦੇ ਓ ਸੂਰਿਓ, ਜੋਧਿਆਂ ਨੂੰ ਪੈ ਗਈਆਂ ਬੰਗਾਰਾਂ ਨੇ। ਬਾਜ ਵਾਲੀ ਨਿਗਾਹ ਹੁਣ ਰੱਖਿਓ, ਕਿਨੇ ਕਿਨੇ ਮਾਰੀਆਂ ਇਹ ਮਾਰਾਂ ਨੇ। ਆਪਣੇ ਬਿਨਾ ਤੇ ਸਾਨੂੰ ਲੁੱਟਿਆ। ਬਹੁਤ ਹੀ ਗਰੀਬੀ ਹੋਏ ਯਾਰਾਂ ਨੇ, ਕੋਈ ਵੀ ਨਾ ਵਫਾਦਾਰ ਪੰਜਾਬ ਦਾ, ਇੱਕ ਦੂਜੇ ਨਾਲ ਜੁੜੀਆਂ ਤਾਂ ਤਾਰਾਂ ਨੇ, ਨਸੇ ਪਾਣੀ ਲੁੱਟ ਅੱਧੇ ਕਰ ਜਾ, ਮਨ ਦੀਆਂ ਕਦੇ ਵੀ ਨਾ ਹਾਰਾਂ ਨੇ, ਉੱਠੋ ਪੰਜਾਬ ਦੇ ਉਹ ਸੂਰਿਓ, ਜੋਧਿਆਂ ਨੂੰ ਪੈ ਗਈਆਂ ਬੰਗਾਰਾਂ ਨੇ, ਇੱਕ ਉੱਤੇ ਵੈਰੀ ਚੜ ਆ ਗਏ, ਚਾਰੇ ਪਾਸੇ ਪਈਆਂ ਹੁਣ ਮਾਰਾਂ ਨੇ, ਚਾਰੇ ਪਾਸੇ ਪਈਆਂ ਹੁਣ ਮਾਰਾਂ ਨੇ। ਧੰਨਵਾਦ।
ਸੋ ਸ਼ੁਕਰੀਆ ਲਖਵੀਰ ਜੀ, ਇਹ ਸਾਂਝੀ ਲਖਵੀਰ ਭੁੱਲਰ। ਸੋ ਇਹਨਾਂ ਨੇ ਕੁਝ ਇਹਨਾਂ ਨੇ ਜਿਹੜੀ ਕਿ ਅੱਜ ਦੀ ਰਾਜਨੀਤਿਕ ਹਾਲਾਤ ਆ ਜੋ ਕਿ ਅੱਜ ਕੱਲ ਹੋ ਰਿਹਾ ਵਾ ਉਸਦੇ ਬਾਰੇ ਦੱਸਿਆ। ਸੋ ਬਹੁਤ ਵਧੀਆ ਆਵਾਜ਼ ਦੇ ਵਿੱਚ ਇਸੇ ਤਰ੍ਹਾਂ ਹੀ ਤੁਸੀਂ ਸਾਡਾ ਸਾਥ ਦਿੰਦੇ ਰਹੋ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਲਖਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਗੇ ਰਾਜ ਚਾਲ ਨੇ ਇੱਕ ਗਾਣਾ ਸੁਣਨਾ ਚਾਹਿਆ ਸੀ ਜੀ, ਕਿਉਂਕਿ ਮੈਸੇਜ ਤਾਂ ਹਜੇ ਹੋਰ ਵੀ ਬਹੁਤ ਆ ਚੁੱਕਿਆ। ਰੁਪਿੰਦਰ ਹਾਂਡਾ ਦਾ ਨਵਾਂ ਗਾਣਾ, ਆਪਾਂ ਉਹ ਗਾਣਾ ਸੁਣ ਲਈਏ ਪਹਿਲਾਂ ਤੇ ਫਿਰ ਗਾਣੇ ਤੋਂ ਬਾਅਦ ਮੈਂ ਮਿਲਦੀ ਹਾਂ ਬਾਕੀ ਮੈਸੇਜ ਦੇ ਨਾਲ ਪ੍ਰੋਗਰਾਮ ਦੇ ਵਿੱਚ। ਆਲਰੇਡੀ ਗੁਰਿੰਦਰ ਸਿੰਘ, ਰਾਜਵੀਰ ਬੈਨੀਪਾਲ, ਜਸਵਿੰਦਰ ਸਿੰਘ, ਤੇਜਿੰਦਰ ਸਿੱਧੂ ਤੇ ਬੱਬੂ ਜਲੰਧਰੀ, ਹਰਪ੍ਰੀਤ ਸਿੰਘ ਕੋਹਲੀ ਤੇ ਜਗਤਾਲ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ, ਰਾਜ ਮੋਹਿੰਦਰ ਸਿੰਘ, ਮਨੀ ਸਲੇਮਪੁਰਾ, ਨਰਵੈਰ ਸਿੰਘ ਨਵੀ, ਦਲਜੀਤ ਸਿੰਘ ਮਹਿਤਾ ਚੌਂਕ ਤੇ, ਰਾਜੀ ਪੰਗੂ ਸਿੰਗਾਪੁਰ ਤੋਂ, ਤੇ ਮੇਰਾ ਭਰਾ ਗੁਰਜੀਤ ਸਿੰਘ ਚਾਹਲ ਤੇ ਜਸਪਾਲ ਸਿਰਨੀ, ਤੇ ਟੈਲੀਗ੍ਰਾਮ ਦੇ ਜ਼ਰੀਏ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ। ਲੱਗਦਾ ਅੱਜ ਤੁਸੀਂ ਮੈਨੂੰ ਉਦਾਸ ਰਹਿਣ ਨਹੀਂ ਦੇਣਾ ਤੇ ਰਹਿਣ ਦਿਓ ਵੀ ਨਾ, ਕਿਉਂਕਿ ਜੇ ਮੈਂ ਉਦਾਸ ਹੋ ਗਈ ਮੈਂ ਸਾਰੇ ਰਵਾ ਦੇਣੇ ਆ, ਤੇ ਵਧੀਆ ਵਧੀਆ ਮੈਸੇਜ ਕਰਕੇ ਲਓ। ਫਿਰ ਮੈਂ ਤੁਹਾਨੂੰ ਇੱਕ ਵਧੀਆ ਜਿਹਾ ਗਾਣਾ ਸੁਣਾਉਣੀ ਆ ਜਿਹੜਾ ਕਿ ਰੁਪਿੰਦਰ ਹਾਂਡਾ ਦਾ ਨਵਾਂ ਗਾਣਾ ਆਇਆ, ਤੇ ਤੁਸੀਂ ਮਾਣੋ ਜੀ ਇਸ ਗਾਣੇ ਨੂੰ, ਤੇ ਮੈਂ ਮਿਲਦੀ ਹਾਂ ਇਸ ਗਾਣੇ ਤੋਂ ਬਾਅਦ। ਪਾਣੀ ਪੀਵਾਂ ਬਸ।
ਵੇ ਤੂੰ ਕੈਂਸਲ ਕਰੇ ਨਾ ਮੀਟਿੰਗ ਆਪਣੇ ਯਾਰਾਂ ਦੀ, ਤੇ ਮੈਂ ਕਰੇ ਸ਼ਕੀਨਾ ਗਿਣਦੀ ਆਲਟ ਪਾਲੇ, ਵੇ ਮੈਂ ਟੈਲੀਵਿਜ਼ਨ ਲਾਉਂਦੀ ਚੰਗੀ ਲੱਗਾਂ ਨਾ, ਜਾਂਦਾ ਜਾਂਦਾ ਲੈ ਜੇ ਨਾ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰੁਪਿੰਦਰ ਹਾਂਡਾ ਦੀ ਆਵਾਜ਼ ਦੇ ਵਿੱਚ ਤੇ ਫਰਮਾਇਸ਼ ਕੀਤੀ ਸੀ ਰਾਜ ਚਾਹਲ ਨੇ ਤੇ ਲਓ ਰਾਜ ਤੁਹਾਡੀ ਫਰਮਾਇਸ਼ ਦਾ ਗਾਣਾ ਤਾਂ ਪੂਰਾ ਹੋ ਗਿਆ ਗਾਣਾ ਹੈ ਵੀ ਬੜਾ ਵਧੀਆ ਹਨਾ ਤੇ ਅੱਗੇ ਸਾਡੇ ਨਾਲ ਜੀ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਵੈਸੇ ਉਹਨਾਂ ਨੇ ਮੈਸੇਜ ਕਾਫੀ ਟਾਈਮ ਪਹਿਲਾਂ ਕੀਤਾ ਸੀਗਾ ਮੈਨੂੰ ਤੇ ਮਿੰਟੂ ਭਾਜੀ ਨੂੰ ਤੇ ਕਹਿੰਦੇ ਕਿ ਸਾਰੇ ਸੁਣਨ ਵਾਲਿਆਂ ਨੂੰ ਵੀ ਕਹਿੰਦੇ ਕਿ ਭਾਜੀ ਜਿਨ੍ਹਾਂ ਨੇ ਨਿੰਦਾ ਕਰਨੀ ਆ ਉਹਨਾਂ ਨੇ ਕਰ ਹੀ ਦੇਣੀ ਆ ਤੇ ਡਾਕਟਰ ਸੁਖਪ੍ਰੀਤ ਸਿੰਘ ਜੀ ਦੀ ਬੜੀ ਵੱਡੀ ਦੇਣ ਆ ਸਿੱਖ ਕੌਮ ਨੂੰ ਪਰ ਦੇਖ ਲੋ ਯੈਸਟਰਡੇ ਕਹਿੰਦੇ ਕਿਸੇ ਨੇ ਉਹਨਾਂ ਦੀ ਆਡੀਓ ਕਲਿੱਪ ਕੱਟ ਕਰਕੇ ਉਹਨਾਂ ਨੂੰ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਕਹਿੰਦੇ ਪਰ ਉਹ ਬਹੁਤ ਵਧੀਆ ਇਨਸਾਨ ਨੇ ਸੋ ਕਹਿੰਦੇ ਆਲੋਚਨਾ ਕਰਨ ਵਾਲੇ ਜ਼ਿਆਦਾਤਰ ਆਪਣੇ ਲੋਕ ਹੀ ਹੁੰਦੇ ਨੇ ਸੋ ਲੱਗੇ ਰਹੋ ਤਿਆਰੀਆਂ ਦੇ ਵਿੱਚ ਜਾਂਦੇ ਰਹੇ ਤਾਂ ਜ਼ਰੂਰ ਮਿਲਾਂਗੇ ਸਿੱਖ ਕੇਂਦ ਤੇ ਹਾਂਜੀ ਗੁਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਲਈ ਵੈਸੇ ਵੀ ਇੱਕ ਗੱਲ ਆ ਜੀ ਆਲੋਚਨਾ ਕਰਨ ਵਾਲਿਆਂ ਨੇ ਤਾਂ ਕਰਨੀ ਆ ਹੁਣ ਹਰ ਇੱਕ ਇਨਸਾਨ ਦਾ ਆਪੋ ਆਪਣਾ ਕੰਮ ਆ ਜਿਹਨੇ ਕਿਸੇ ਦੇ ਕੰਮ ਦੇ ਵਿੱਚ ਮਤਲਬ ਕਹਿੰਦੇ ਹੁੰਦੇ ਨਾ ਕਿ ਰੋੜੇ ਡਾਉਣੇ ਆ ਤਾਂ ਉਹਨਾਂ ਨੇ ਆਪਣਾ ਉਹ ਕੰਮ ਕਰਨਾ ਵਾ ਹੁਣ ਰੱਬ ਨੇ ਵੀ ਇੰਨੀਆਂ ਚੀਜ਼ਾਂ ਬਣਾਈਆਂ ਵਾ ਤੇ ਹੁਣ ਬੰਦੇ ਵੀ ਤਾਂ ਉਸੇ ਹਿਸਾਬ ਨਾਲ ਚਾਹੀਦੇ ਆ ਨਾ ਆਪੋ ਆਪਣੇ ਹਿਸਾਬ ਨਾਲ ਚਾਹੀਦੇ ਜਿਨ੍ਹਾਂ ਨੇ ਚੰਗੇ ਕੰਮ ਕਰਨੇ ਆ ਉਹਨਾਂ ਨੇ ਤਾਂ ਚੰਗੇ ਕਰਨੇ ਆ ਜਿਨ੍ਹਾਂ ਨੇ ਕਿਸੇ ਤੋਂ ਜਲਣਾ ਈਰਖਾ ਏਦਾਂ ਦਾ ਸਾੜਾ ਵਾ ਉਹਨਾਂ ਨੇ ਉਹੀ ਕੰਮ ਚ ਲੱਗੇ ਰਹਿਣਾ ਵਾ ਸੋ ਕੋਈ ਗੱਲ ਨੀ ਜੀ ਆਪੇ ਕਹਿੰਦੇ ਹੁੰਦੇ ਨਾ ਜਿਹੜੀ ਮੱਛੀ ਆ ਉਹ ਪੱਥਰ ਚੱਟ ਕੇ ਮੁੜਦੀ ਆ ਸੋ ਆਪੇ ਕਿਤੇ ਨਾ ਕਿਤੇ ਟਾਈਮ ਪਾ ਕੇ ਬੰਦਾ ਮੋੜ ਆਉਂਦਾ ਹੁੰਦਾ ਵਾ ਕਿਉਂਕਿ ਕਿਸੇ ਦੇ ਸਮਝਾਇਆ ਤਾਂ ਬਹੁਤ ਘੱਟ ਲੋਕ ਆ ਸਮਝਦੇ ਆ ਤੇ ਜਦੋਂ ਫਿਰ ਆਪਣੇ ਤੇ ਬੀਤਦੀ ਆ ਅਹਿਸਾਸ ਉਦੋਂ ਹੀ ਇਨਸਾਨ ਨੂੰ ਹੋ ਜਾਂਦਾ ਵਾ ਤੇ ਰਾਜਵੀਰ ਬੈਨੀਵਾਲ ਤੇ ਮਿੰਟੂ ਭਾਜੀ ਨੂੰ ਕਹਿੰਦੇ ਆ ਕਿ ਤੁਸੀਂ ਗ੍ਰੇਟ ਹੋ ਲਓ ਜੀ ਫਿਰ ਗ੍ਰੇਟ ਆ ਤੇ ਉਹਨਾਂ ਨੂੰ ਤੁਹਾਡਾ ਮੈਸੇਜ ਮਿਲ ਗਿਆ ਹੋਵੇਗਾ ਤੇ ਅੱਗੇ ਜੀ ਤਜਿੰਦਰ ਸਿੱਧੂ ਇਹਨਾਂ ਨੇ ਨਾ ਫੋਟੋ ਭੇਜੀ ਆ ਇੱਕ ਬੜੀ ਸੋਹਣੀ ਕਾਰ ਦੀ ਮੈਨੂੰ ਗਿਫਟ ਕੀਤੀ ਆ ਹੁਣ ਤੁਸੀਂ ਇਹ ਨਾ ਸੋਚਿਆ ਤੁਹਾਨੂੰ ਕੀਤੀ ਆ ਕਹਿੰਦੇ ਕੁੜੀ ਸਵੇਰ ਦੀ ਕਹੀ ਜਾਂਦੀ ਆ ਕਿ ਮਨ ਉਦਾਸ ਆ ਉਦਾਸ ਆ ਚੱਲ ਇੱਕ ਵਧੀਆ ਜੀ ਗੱਡੀ ਗਿਫਟ ਕਰ ਦਿੰਦੇ ਆ ਤੇ ਕੁੜੀ ਖੁਸ਼ ਹੋ ਜੂਗੀ ਲਓ ਕੁੜੀ ਖੁਸ਼ ਹੋ ਗਈ ਆ ਤੁਸੀਂ ਹੁਣ ਏਦੂ ਵੱਡੇ ਵੱਡੇ ਗਿਫਟ ਨਾ ਭੇਜਣ ਲੱਗ ਜਾਓ ਵੈਸੇ ਮੈਨੂੰ ਡਰਾਈਵਿੰਗ ਨੀ ਆਉਂਦੀ ਹੈਗੀ ਤਾਂ ਕਰਕੇ ਮੈਨੂੰ ਕੋਈ ਫਾਇਦਾ ਨੀ ਹੋਣਾ ਮਹਿੰਦਰਾ ਵਾਲਿਆਂ ਦੀ ਥਾਰ ਗੱਡੀ ਦਾ ਤੇ ਇੱਦਾਂ ਕਰਦੇ ਆ ਜੀ ਤਜਿੰਦਰ ਜੀ ਗੱਡੀ ਤੁਸੀਂ ਰੱਖ ਲਓ ਆਪਾਂ ਠੀਕ ਆ ਜੀ ਹੁਣ ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਗੇ ਸਾਡੇ ਨਾਲ ਜੀ ਬੱਬੂ ਜਲੰਧਰੀ ਕਹਿੰਦੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਉਹਨਾਂ ਨੇ ਮੇਰੇ ਖਿਆਲ ਚ ਡਰਾਈਵਿੰਗ ਕਰ ਰਹੇ ਆ ਤੇ ਉਸ ਹਿਸਾਬ ਦੇ ਨਾਲ ਮੈਸੇਜ ਲਿਖਿਆ ਵਾ ਕਹਿੰਦੇ ਕਿ ਮੈਂ ਤੇ ਅੰਕਲ ਜੀ ਚਾਹਨਾ ਕਹਿੰਦੇ ਕਿ ਅੰਕਲ ਜੀ ਤੇ ਮੈਂ ਜਾ ਰਹੇ ਹਾਂ ਜੀ ਮੈਲਬੋਰਨ ਨੂੰ ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਸੁਪਰਮੈਨ ਹਨੀ ਸਿੰਘ ਦਾ ਉਹ ਕਿਆ ਬਾਤ ਹੈ ਜੀ ਡਰਾਈਵਿੰਗ ਕਰ ਰਹੇ ਹੋ ਸੁਪਰਮੈਨ ਬਣਨਾ ਨੀ ਹੈਗਾ ਸੁਪਰਮੈਨ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਕੋਹਲੀ ਉਹਨਾਂ ਨੇ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਤੇ ਉਹਨਾਂ ਨੇ ਇੱਕ ਨਿਊਜ਼ ਸ਼ੇਅਰ ਕੀਤੀ ਆਈ ਥਿੰਕ ਉਸ ਨਿਊਜ਼ ਬਾਰੇ ਮਿੰਟੂ ਭਾਜੀ ਪਹਿਲਾਂ ਹੀ ਆਲਰੇਡੀ ਦੱਸ ਚੁੱਕੇ ਆ ਜੀ ਕੈਨੇਡਾ ਅਮੈਰੀਕਾ ਤੇ ਇੰਗਲੈਂਡ ਦੀਆਂ ਟੀਮਾਂ ਵੱਲੋਂ ਵਿਸ਼ਵ ਕਬੱਡੀ ਕੱਪ ਦਾ ਬਾਈਕਾਟ ਹੋਇਆ ਵਾ ਜੀ ਤੇ ਉਸ ਦੇ ਬਾਰੇ ਉਹਨਾਂ ਨੇ ਇਹਨਾਂ ਦੇਸ਼ਾਂ ਦੀਆਂ ਟੀਮਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਕਾਬੂ ਨਾ ਕਰਨ ਦੇ ਰੋਸ ਵਜੋਂ ਕੀਤਾ ਵਾ ਤੇ ਉਹਨਾਂ ਨੇ ਫੈਡਰੇਸ਼ਨ ਨੇ ਕਿਹਾ ਕਿ ਟੂਰਨਾਮੈਂਟ ਸ਼ਾਮਲ ਹੋਣ ਵਾਲੇ ਖਿਡਾਰੀਆਂ ਦਾ ਵੀ ਮੁਕੰਮਲ ਬਾਈਕਾਟ ਹੋਵੇਗਾ ਤੇ ਲਓ ਫਿਰ ਇਹ ਜਿਹੜਾ ਬਾਈਕਾਟ ਦਾ ਸਿਲਸਿਲਾ ਵਾ ਇਸ ਦੇ ਬਾਰੇ ਮਿੰਟੂ ਭਾਜੀ ਆਈ ਥਿੰਕ ਆਲਰੇਡੀ ਦੱਸ ਚੁੱਕੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਿਲਸਿਲੇ ਦੇ ਵਿੱਚ ਇਹ ਜਿਹੜਾ ਬਾਈਕਾਟ ਕੀਤਾ ਜਾ ਰਿਹਾ ਵਾ ਕਿਉਂਕਿ ਉਹਨਾਂ ਦੇ ਜਿਹੜੇ ਦੋਸ਼ੀ ਆ ਹਾਲੇ ਤੱਕ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ ਗਈ ਸੋ ਇਸ ਦੇ ਬਾਰੇ ਮੈਂ ਤਾਂ ਚਲੋ ਕੋਈ ਟਿੱਪਣੀ ਨਹੀਂ ਕਰ ਸਕਦੀ ਤੁਸੀਂ ਸਾਰੇ ਹੀ ਸਮਝਦਾਰ ਹੋ ਤੇ ਸਮਝਦਾਰੀ ਦੇ ਨਾਲ ਤੁਹਾਨੂੰ ਵੀ ਪਤਾ ਹੀ ਆ ਜੀ ਇਹ ਸਿਆਸਤ ਆ ਤੇ ਸਿਆਸਤ ਦੇ ਵਿੱਚ ਕੀ ਹੋ ਰਿਹਾ ਵਾ ਤੇ ਉਸ ਤੋਂ ਕੋਈ ਵੀ ਅਣਜਾਣ ਨਹੀਂ ਹੈ ਇਸ ਲਈ ਤਾਂ ਅਸੀਂ ਹਰ ਵਾਰੀ ਕਹਿੰਦੇ ਹਾਂ ਕਿ ਆਪਣੀਆਂ ਅੱਖਾਂ ਵੀ ਖੁੱਲੀਆਂ ਰੱਖੋ ਤੇ ਆਪਣੇ ਕੰਨ ਵੀ ਸੋ ਕਿਸੇ ਦੇ ਪਿੱਛੇ ਨਾ ਲੱਗੋ ਜੋ ਤੁਹਾਡਾ ਮਨ ਕਹਿੰਦਾ ਵਾ ਇੱਕ ਵਾਰੀ ਸੋਚੋ ਜ਼ਰੂਰ ਕਿਉਂਕਿ ਜੇ ਅਸੀਂ ਠੀਕ ਕਰਦੇ ਹਾਂ ਉਹ ਵੀ ਸਾਡਾ ਮਨ ਦੱਸ ਦਿੰਦਾ ਵਾ ਤੇ ਜੇ ਅਸੀਂ ਗਲਤ ਕਰਦੇ ਹਾਂ ਉਸਦਾ ਅਹਿਸਾਸ ਸਭ ਤੋਂ ਪਹਿਲਾਂ ਸਾਨੂੰ ਹੁੰਦਾ ਵਾ ਸਾਹਮਣੇ ਵਾਲੇ ਨੂੰ ਬਾਅਦ ਵਿੱਚ ਹੁੰਦਾ ਵਾ ਤੇ ਜੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵਾ ਤਾਂ ਉਸ ਅਹਿਸਾਸ ਨੂੰ ਪਲੀਜ਼ ਅਜਾਈ ਨਾ ਕਰੋ ਉਸ ਨੂੰ ਆਪਣੇ ਆਪਣੇ ਆਪ ਤੇ ਲਾਗੂ ਵੀ ਕਰੋ। ਅਗਰ ਗਲਤ ਕਰਦੇ ਹੋ ਤਾਂ ਆਪਣੇ ਆਪ ਨੂੰ ਵਰਜੋ ਉਸ ਗੱਲ ਤੋਂ ਤੇ ਕੋਸ਼ਿਸ਼ ਕਰੋ ਕਿ ਜ਼ਿੰਦਗੀ ਦੇ ਵਿੱਚ ਸਹੀ ਫੈਸਲਾ ਲੈ ਸਕੋ। ਤੇ ਲਓ ਫਿਰ ਮੈਸੇਜ ਤਾਂ ਜੀ ਅੱਗੇ ਹੋਰ ਵੀ ਬਹੁਤ ਹੈ। 567 ਤੋਂ ਕੋਈ ਮੈਸੇਜ ਆਇਆ ਜੀ, ਇਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਜਿਸਟਰਡ ਨਹੀਂ ਹੈਗੇ, ਸੋ ਪਲੀਜ਼ ਤੁਸੀਂ ਪਹਿਲਾਂ ਸਨ ਪ੍ਰੋਗਰਾਮ ਦੇ ਵਿੱਚ ਰਜਿਸਟਰਡ ਵੀ ਹੋ ਜਾਓ ਜੀ। ਕਹਿੰਦੇ ਦਿਸ ਸੌਂਗ ਇਜ ਟਰੂ ਟ੍ਰਿਬਿਊਟ ਟੂ ਮਨਮੀਤ ਅਲੀ ਸ਼ੇਰ। ਭੁਪਿੰਦਰ ਲਾਂਬਾ ਉਹਨਾਂ ਨੇ ਜੀ, ਆਈ ਥਿੰਕ ਜਿਹੜਾ ਮੈਂ ਗਾਣਾ ਪਲੇ ਕੀਤਾ ਸੀਗਾ ਪਹਿਲਾਂ, ਤੇ ਉਸ ਦੇ ਬਾਰੇ ਕਹਿੰਦੇ ਕਿ ਟਰੂ ਸੌਂਗ ਆ। ਸੋ ਵਾਕਈ ਜੀ ਉਹ ਇੱਕ ਮਹਾਨ ਹਸਤੀ, ਹਸੂ ਹਸੂ ਕਰਦਾ ਚਿਹਰਾ, ਉਸ ਦੀ ਫੋਟੋ ਦੇਖ ਕੇ ਅੱਜ ਵੀ ਇਸ ਤਰ੍ਹਾਂ ਹੀ ਲੱਗਦਾ ਵਾ ਕਿ ਸ਼ਾਇਦ ਹੁਣ ਵੀ ਬੋਲ ਪਵੇ, ਹੁਣ ਵੀ ਗੱਲ ਕਰ ਲਵੇ। ਸੋ ਚਲੋ ਮੈਂ ਦੱਸਣਾ ਤਾਂ ਨਹੀਂ ਸੀ ਚਾਹੁੰਦੀ, ਮੇਰੀ ਤਾਂ ਉਹਨਾਂ ਨਾਲ ਇੱਕ ਦੋ ਵਾਰੀ ਗੱਲ ਹੋਈ ਸੀਗੀ, ਉਹ ਵੀ ਮੈਨੂੰ ਸਿੱਧੂ ਭਾਜੀ ਨੇ ਨੰਬਰ ਦਿੱਤਾ ਸੀ ਜਦੋਂ ਕਿ ਮੈਂ ਦਰਸ਼ਨ ਲੱਖਿਆਲੀ ਦੇ ਇੰਟਰਵਿਊ ਕਰਨਾ ਚਾਹੁੰਦੀ ਸੀ। ਸੋ ਉਹ ਨੰਬਰ ਮੈਨੂੰ ਮਨਮੀਤ ਤੋਂ ਹੀ ਮਿਲਿਆ ਸੀਗਾ। ਸੋ ਮੈਂ ਉਹਨਾਂ ਨੂੰ ਪਹਿਲੀ ਵਾਰ ਕਾਲ ਕੀਤੀ ਤਾਂ ਸ਼ਾਇਦ ਉਹ ਕੰਮ ਤੇ ਸੀ, ਤੋ ਮੈਂ ਮੈਸੇਜ ਛੱਡ ਦਿੱਤਾ। ਮੈਂ ਕਿਹਾ ਵੀ ਇੱਦਾਂ ਕਰਕੇ ਵੀ ਮਨਮੀਤ ਜੀ ਮੈਨੂੰ ਨੰਬਰ ਤੁਹਾਡਾ ਮਨ ਭਾਜੀ ਤੋਂ ਮਿਲਿਆ ਵਾ, ਸੋ ਪਲੀਜ਼ ਮੈਨੂੰ ਕਾਲ ਕਰ ਲਿਓ। ਫ੍ਰੀ ਹੋ ਕੇ ਉਸ ਇਨਸਾਨ ਨੇ ਜਦੋਂ ਮੈਨੂੰ ਕਾਲ ਕੀਤੀ, ਬੜੀਆ ਵਧੀਆ, ਬੜੇ ਹੀ ਵਧੀਆ ਤਰੀਕੇ ਨਾਲ, ਹਨਾ, ਸਤਿ ਸ਼੍ਰੀ ਅਕਾਲ ਬੁਲਾ ਕੇ ਨੋਰਮਲ ਗੱਲ ਹੋਈ। ਮੈਂ ਕਿਹਾ ਹਾਂਜੀ ਮੈਨੂੰ ਨੰਬਰ ਚਾਹੀਦਾ ਸੀਗਾ ਤੇ ਮੈਂ ਇੰਟਰਵਿਊ ਕਰਨਾ ਚਾਹੁੰਦੀ ਸੀਗੀ ਦਰਸ਼ਨ ਲੱਖਿਆਲੀ ਦੀ। ਤੇ ਮੈਨੂੰ ਕਹਿੰਦੇ ਠੀਕ ਆ ਜੀ, ਜੇ ਕੋਈ ਕਹਿੰਦੇ ਵੈਸੇ ਜੇ ਉਹਨੇ ਫੋਨ ਨਾ ਚੱਕਿਆ ਤਾਂ ਤੁਸੀਂ ਮੈਨੂੰ ਦੱਸ ਦਿਓ। ਤੇ ਮੈਨੂੰ ਪੁੱਛਣ ਲੱਗ ਗਈ ਕਿ ਕਿਹੜੇ ਦਿਨ ਪ੍ਰੋਗਰਾਮ ਹੁੰਦਾ ਤੁਹਾਡਾ। ਮੈਂ ਕਿਹਾ ਵੀ ਫਰਾਈਡੇ ਹੁੰਦਾ ਵਾ। ਚਲੋ ਥੋੜੀ ਜਿਹੀ ਏਦਾਂ ਨੋਰਮਲ ਗੱਲ ਹੋਈ, ਚਲੋ ਰਸਤਾ। ਕਹਿੰਦੇ ਕਿ ਮੇਰੀ ਬ੍ਰੇਕ ਦਾ ਟਾਈਮ ਖਤਮ ਹੋ ਗਿਆ, ਉਹ ਵੀ ਹੁਣ ਮੈਂ ਕੰਮ ਤੇ ਵਾਪਸ ਜਾਣਾ ਵਾ। ਤੇ ਸੈਕਿੰਡ ਟਾਈਮ ਦਰਸ਼ਨ ਲੱਖਿਆਲੀ ਨਾਲ ਜਦੋਂ ਮੇਰੀ ਗੱਲ ਨਾ ਹੋਈ ਤਾਂ ਮੈਂ ਦੁਬਾਰਾ ਫੇਰ ਕਾਲ ਕੀਤੀ ਤਾਂ ਉਹ ਫਿਰ ਬ੍ਰੇਕ ਤੇ ਸੀ। ਜਦੋਂ ਮੈਂ ਪਹਿਲੀ ਵਾਰ ਗੱਲ ਕੀਤੀ ਤਾਂ ਉਦੋਂ ਵੀ ਉਹ ਖਾਣਾ ਖਾ ਰਹੇ ਸੀ, ਰੋਟੀ ਖਾ ਰਿਹਾ ਸੀ। ਤੇ ਜਦੋਂ ਮੈਂ ਸੈਕਿੰਡ ਟਾਈਮ ਗੱਲ ਕੀਤੀ ਤਾਂ ਉਦੋਂ ਵੀ ਰੋਟੀ ਖਾ ਰਿਹਾ ਸੀਗਾ। ਤੇ ਮੈਨੂੰ ਕਹਿੰਦੇ ਮੈਂ ਖਾ ਰਿਹਾ, ਔਰ ਮੇਰੇ ਮੂੰਹ ਚੋਂ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਆ ਕਿ ਮੈਂ ਕਿੱਦਾਂ ਬੋਲ ਦਿੰਦੀ ਹਾਂ, ਕਿੱਦਾਂ ਸਟ੍ਰੇਟ ਵੇ ਗੱਲ ਕਹਿ ਦਿੰਦੀ, ਮੇਰੇ ਮੂੰਹ ਚੋਂ ਉਸੇ ਤਰ੍ਹਾਂ ਸਾਹਮਣੇ ਨਿਕਲ ਗਿਆ। ਮੈਂ ਕਿਹਾ ਭਾਜੀ ਜਦੋਂ ਤੁਹਾਨੂੰ ਫੋਨ ਕਰ ਲਓ ਤੁਸੀਂ ਖਾਂਦੇ ਹੀ ਰਹਿੰਦੇ ਹੋ। ਇੰਨਾ ਕੁ ਹੱਸੇ, ਕਹਿੰਦੇ ਨਹੀਂ ਮੇਰੀ ਬ੍ਰੇਕ ਦਾ ਟਾਈਮ ਸੀ ਤੇ ਮੈਂ ਖਾਣਾ ਖਾਂਦਾ ਸੀ। ਤੇ ਮੈਨੂੰ ਕਹਿੰਦੇ ਕਿ ਤੁਸੀਂ ਸਰਜੀਤ ਪਾਤਰ ਦਾ ਸ਼ੋਅ ਹੋਇਆ ਸੀ ਉੱਥੇ ਆਏ ਸੀ? ਮੈਂ ਕਿਹਾ ਨਹੀਂ ਵੀ ਮੈਂ ਆਈ ਨਹੀਂ ਸੀ। ਮੈਨੂੰ ਕਹਿੰਦੇ ਗੋਭੀ ਆਪਦੇ ਆਪ ਨੂੰ ਹਾਈਡ ਕਿਉਂ ਰੱਖਦੀ ਆ? ਮੈਂ ਕਿਹਾ ਨਹੀਂ ਜੀ, ਹਾਈਡ ਨਹੀਂ ਰੱਖਦੀ, ਮੇਰਾ ਕੰਮ ਹੀ ਏਦਾਂ ਦਾ ਵਾ ਕਿ ਮੈਂ ਆ ਨਹੀਂ ਸਕਦੀ ਹੁੰਦੀ। ਸੋ ਏਦਾਂ ਦਾ ਇਨਸਾਨ ਸੀ ਉਹ ਕਿ ਦੂਸਰਿਆਂ ਨੂੰ ਸਾਹਮਣੇ ਲਿਆਉਂਦਾ ਲਿਆਉਂਦਾ ਖੁਦ ਹੀ ਕਿੱਦਾਂ ਹਾਈਡ ਹੋ ਗਿਆ। ਉਸਦਾ ਸ਼ਾਇਦ ਉਸਨੂੰ ਆਪ ਨੂੰ ਵੀ ਨਹੀਂ ਸੀ ਕਿ ਉਸਦੀ ਜ਼ਿੰਦਗੀ ਆ ਜਿਹੜੀ ਬਹੁਤ ਥੋੜੀ ਆ, ਤੇ ਇਸ ਥੋੜੇ ਪਲਾਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਜਿਉਂ ਕੇ ਗਿਆ, ਆਪਣੀ ਸੋਚ ਨੂੰ, ਆਪਣੇ ਪਿਆਰ ਨੂੰ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਘਰ ਕਰ ਗਿਆ ਉਸਦਾ। ਉਸਦੀ ਉਹ ਸ਼ਖਸੀਅਤ ਸਭ ਨੂੰ ਯਾਦ ਰਹੂ। ਮੈਂ ਇਹ ਨਹੀਂ ਕਹਿੰਦੀ ਕਿ ਦੁੱਖ ਨਹੀਂ ਹੋਇਆ, ਦੁੱਖ ਹਰ ਇੱਕ ਨੂੰ ਆ, ਪਰ ਇੰਨਾ ਜ਼ਰੂਰ ਕਹੂੰਗੀ ਕਿ ਜੋ ਵੀ ਆ ਤੁਸੀਂ ਸਾਰਿਆਂ ਦੇ ਜਿੰਨਾ ਸਾਥ ਦਿੱਤਾ ਸ਼ਾਂਤੀ ਦੇ ਨਾਲ, ਵਧੀਆ ਤਰੀਕੇ ਦੇ ਨਾਲ, ਉਸੇ ਤਰ੍ਹਾਂ ਹੀ ਅੱਗੇ ਸ਼ਾਂਤੀ ਬਣਾਏ ਰੱਖਿਓ ਤਾਂ ਜੋ ਅਸੀਂ ਇੱਕ ਸਹੀ ਇਨਸਾਫ਼ ਲਈ ਇੱਕ ਜੰਗ ਨੂੰ ਜਾਰੀ ਰੱਖ ਸਕੀਏ ਵਧੀਆ ਤਰੀਕੇ ਦੇ ਨਾਲ, ਤੇ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਗਲਤ ਪਾਸੇ ਵੱਲ ਨੂੰ ਅਸੀਂ ਨਾ ਜਾਈਏ, ਤਾਂ ਜੋ ਅੱਗੇ ਫਿਊਚਰ ਦੇ ਵਿੱਚ ਇਦਾਂ ਦੀ ਕੋਈ ਵੀ ਗੱਲ ਇਦਾਂ ਦੀ ਦੁਬਾਰਾ ਨਾ ਹੋਵੇ। ਸੋ ਇਹੀ ਕਹਿ ਸਕਦੇ ਹਾਂ ਜੀ, ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਅੱਗੇ ਜੀ ਰਾਜ ਮੋਹਿੰਦਰ ਸਿੰਘ ਆ ਲਓ ਜੀ, ਇਹਨਾਂ ਨੂੰ ਮੈਂ ਜਿਹੜੀ ਬੁਝਾਰਤ ਪਾਈ ਸੀ ਨਾ, ਇਹਨਾਂ ਨੇ ਜਵਾਬ ਦਾ ਦੇ ਦਿੱਤਾ ਵਾ, ਪਰ ਮੈਂ ਹਾਲੇ ਦੱਸਦੀ ਨੀ, ਹਜੇ ਦੇਖਦੇ ਹਾਂ ਤੁਹਾਡੇ ਵੱਲੋਂ ਉਸ ਬੁਝਾਰਤ ਦੇ ਜਵਾਬ ਕੀ ਆਉਂਦੇ ਆ। ਹੁਣ ਤੁਸੀਂ ਪੁੱਛੋਗੇ ਕਿ ਹੈ ਜਦੋਂ ਬੁਝਾਰਤ ਦਾ ਸਹੀ ਜਵਾਬ ਆ ਗਿਆ ਫਿਰ ਬੋਬੀ ਦੱਸ ਦੀ, ਬੋਬੀ ਦੱਸ ਦੀ ਕਾਹਤੋਂ ਨੀ, ਹਜੇ ਨੀ ਬੋਬੀ ਨੇ ਦੱਸਣਾ। ਥੋੜੀ ਜੀ ਬੁਝਾਰੇ ਤੇ ਇੱਕ ਵਾਰੀ ਮੈਂ ਫੇਰ ਦੱਸ ਦਿੰਦੀ ਆ ਕਿ ਬਾਹਰੋਂ ਆਏ ਰੋੜੇ ਆਉਂਦਿਆਂ ਦੇ ਸਿਰ ਤੋੜੇ। ਹੁਣ ਇਹ ਨਾ ਸੋਚਿਓ ਕਿ ਤੋੜ ਤੜਾਈ ਤੋਂ ਬਿਨਾਂ ਇਹ ਕੁੜੀ ਨੂੰ ਕੰਮ ਹੀ ਨਹੀਂ ਹੈਗਾ, ਕੋਈ ਕੋਈ ਗੱਲ ਹੀ ਨਹੀਂ ਆਉਂਦੀ। ਇਹ ਤਾਂ ਬੁਝਾਰੇ ਦਾ, ਤੇ ਬੁਝਾਰੇ ਦਾ ਜਵਾਬ ਤੁਸੀਂ ਦੱਸ ਦਿਓ। ਰਾਜ ਮੋਹਿੰਦਰ ਸਿੰਘ ਇਹਨਾਂ ਨੇ ਜੀ ਬਿਲਕੁਲ ਸਹੀ ਜਵਾਬ ਦਿੱਤਾ ਵਾ ਜੀ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਤੇ ਆ ਲਓ ਜੀ ਫਿਰ ਨਰਵੈਰ ਸਿੰਘ ਨਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਨਾਲ ਦੀ ਨਾਲ ਹੀ ਉਹਨਾਂ ਨੇ ਸਾਨੂੰ ਭੇਜਤਾ ਜੀ ਬੁਝਾਰਤ ਦਾ ਜਵਾਬ। ਇਹਨਾਂ ਨੇ ਜੀ ਹਜੇ ਕੀ ਕਹਿੰਦੇ ਹੁੰਦੇ ਆ, ਡਬਲ ਮਾਈਂਡਡ ਆ ਇਹਨਾਂ ਨੇ ਦੋ ਜਵਾਬ ਭੇਜੇ ਆ, ਹਨਾ, ਪਰ ਦੋਨੇ ਸਹੀ ਵੀ ਹੋ ਸਕਦੇ ਆ, ਬਿਕੋਜ਼ ਦੋਨੇ ਜਿਹੜਾ ਸਹੀ ਜਵਾਬ ਆ ਉਹ ਵੀ ਤੁਸੀਂ ਭੇਜ ਚੁੱਕੇ ਹੋ ਨਵੀਂ ਜੀ, ਤੇ ਜਿਹੜਾ ਤੁਸੀਂ ਐਸਟੀਮੇਟਰ ਯਾਨੀ ਕਿ ਜਿਹੜਾ ਸ਼ੱਕ ਵਾਲਾ ਹੁੰਦਾ ਉਹ ਵੀ। ਚੱਲ ਕੋਈ ਨਾ, ਹਜੇ ਤੁਸੀਂ ਖੁੱਲ ਜਾਓ ਥੋੜਾ ਜਿਹਾ, ਦੇਖਦੇ ਹਾਂ ਵੀ ਸਹੀ ਜਵਾਬ ਕਿੱਦਾਂ ਭੇਜਦੇ ਹੋ ਫਿਰ ਤੁਸੀਂ। ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਉਹਨਾਂ ਨੇ ਵੀ ਜੀ ਜਵਾਬ ਭੇਜ ਦਿੱਤਾ ਵਾ, ਤੇ ਜਵਾਬ ਹਲੇ ਨੇ ਕਿਸੇ ਨੂੰ ਵੀ ਨਹੀਂ ਦੱਸਦੀ। ਤੇ ਰਾਜੀ ਪੰਗੂ ਸਿੰਘਾਪੁਰ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਵਾ, ਤੇ ਕਹਿੰਦੇ ਆ ਗਏ ਅਸੀਂ ਵੀ, ਹਾਜ਼ਰੀ ਲਾ ਲਓ। ਹਾਂਜੀ ਹਾਂਜੀ ਹਾਜ਼ਰ ਹੋ ਤੁਸੀਂ ਵੀ, ਜੇ ਤੁਸੀਂ ਨਾ ਆਉਂਦੇ ਅਸੀਂ ਬੋਲ ਦੇਣਾ ਸੀ, ਐਸੈਂਟ ਵੀ ਲਾ ਦੇਣੀ ਸੀ ਅੱਜ। ਤੇ ਇਹ ਵੀ ਪੁੱਛਣਾ ਸੀਗਾ ਕਿ ਅਲਾਰਮ ਸਹੀ ਲਾਇਆ ਸੀਗਾ ਨਾ ਕਿ ਗਲਤ ਲਾ ਲਿਆ ਸੀਗਾ, ਤੇ ਤੇ ਬੁਝਾਰਤ ਦਾ ਜਵਾਬ ਹੈ ਰਾਜੀ ਜੀ ਥੋੜਾ ਜਿਹਾ ਗਲਤ ਆ, ਚਲੋ ਕੋਈ ਗੱਲ ਨੀ ਜੀ, ਟੈਨਸ਼ਨ ਨਾ ਲਓ ਤੇ ਕੋਸ਼ਿਸ਼ ਕਰੋ, ਲੱਗ ਜੂਗਾ ਪਤਾ। ਤੇ ਅੱਗੇ ਆ ਲਓ ਜੀ, ਗੁਰਜੀਤ ਸਿੰਘ ਚਾਹਲ, ਦੇਖਿਆ ਮੇਰਾ ਭਰਾ ਮੇਰੇ ਯਾਰ ਗਈਆ, ਬਾਹਲਾ ਇੰਟੈਲੀਜੈਂਟ ਆ, ਜਵਾਬ ਬਿਲਕੁਲ ਸਹੀ ਭੇਜਦਾ। ਤੇ ਗੁਰਜੀਤ ਸਿੰਘ ਚਾਹਲ, ਤੁਹਾਡਾ ਜਵਾਬ ਆ ਜੀ ਬਿਲਕੁਲ ਠੀਕ ਆ, ਪਰ ਦੇਖਦੇ ਆ ਬਾਕੀ ਹਨਾ ਕੀ ਬਣਦਾ ਵਾ ਅੱਗੇ, ਹਜੇ ਮੈਂ ਦੱਸਦੀ ਨੀ। ਤੇ ਇਹਨਾਂ ਨੇ ਪਹਿਲਾਂ ਵੀ ਮੈਸੇਜ ਭੇਜਿਆ ਸੀ, ਕਹਿੰਦੇ ਜਦੋਂ ਜਿਸਮ ਵਿੱਚ ਜਾਨ ਸੀ ਤਾਂ ਦੇਖਦੇ ਨਹੀਂ ਸੀ ਲੋਕ, ਜਦੋਂ ਰੂਹ ਨਿਕਲ ਗਈ ਤਾਂ ਕਫਨ ਚੁੱਕ ਚੁੱਕ ਕੇ ਦੇਖਦੇ ਨੇ ਲੋਕ। ਕਿਆ ਬਾਤ ਹੈ ਜੀ, ਵਾਕਈ ਜੀ ਗੱਲ ਤਾਂ ਤੁਹਾਡੀ ਸਹੀ ਆ, ਕਿਉਂਕਿ ਕਈ ਵਾਰੀ ਅਸੀਂ ਆਪਣੇ ਸਾਹਮਣੇ ਜੋ ਤੁਰੇ ਫਿਰਦੇ ਇਨਸਾਨ ਆ ਉਹਨਾਂ ਨੂੰ ਅਣਗੌਲੀਆਂ ਕਰ ਦਿੰਦੇ ਆ, ਪਰ ਇਹ ਇਨਸਾਨੀ ਫਿਤਰਤ ਆ ਕਿ ਜਦੋਂ ਚੀਜ਼ ਸਾਡੇ ਕੋਲ ਹੁੰਦੀ ਆ, ਕੋਈ ਵੀ ਚੀਜ਼ ਆ ਸਾਡੇ ਕੋਲ ਹੁੰਦੀ ਆ, ਸਾਨੂੰ ਉਸਦੀ ਕਦਰ ਨਹੀਂ ਹੁੰਦੀ, ਪਰ ਜਦੋਂ ਚੀਜ਼ ਕਿਤੇ ਨਾ ਕਿਸੇ ਤਰੀਕੇ ਸਾਡੇ ਤੋਂ ਦੂਰ ਹੋ ਜਾਂਦੀ ਆ ਤਾਂ ਉਸਦੀ ਕਮੀ ਉਸਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਆ, ਤੇ ਆਪਣੇ ਆਪ ਨੂੰ ਕੋਸਦੇ ਵੀ ਰਹਿੰਦੇ ਆ ਅਸੀਂ ਕਿ ਕਿਉਂ ਏਦਾਂ ਕੀਤਾ, ਕਿਉਂ ਨੀ ਅਸੀਂ ਉਸ ਟਾਈਮ ਉਸ ਚੀਜ਼ ਨੂੰ ਸੰਭਾਲਿਆ ਜਦੋਂ ਉਹ ਸਾਡੇ ਕੋਲ ਸੀ। ਸੋ ਜੇ ਇਹ ਇਨਸਾਨੀ ਫਿਤਰਤ ਆ ਜੀ, ਤੇ ਅੱਗੇ ਜਸਪਾਲ ਸਿੰਘ ਸਿਡਨੀ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿੰਦੇ ਬੁਝਾਰਤ ਦਾ ਜਵਾਬ ਨਾਰੀਅਲ ਖੋਪਾ, ਆਏ ਹਾਏ ਹਾਏ ਕਿਆ ਬਾਤ ਆ, ਧੰਨਵਾਦ। ਕਹਿੰਦੇ ਨਾਰੀਅਲ ਤੇ ਖੋਪਾ, ਦੇਖਿਆ ਐ ਗੱਲ ਹੁੰਦੀ ਆ, ਹੁਣ ਆਂਟੀ ਇੱਥੇ ਹੈ ਨੀ ਤੇ ਬੁਝਾਰਤ ਦੇ ਜਵਾਬ ਵੀ ਗਲਤ ਹੀ ਆਉਂਦੇ ਆ। ਚਲੋ ਕੋਈ ਗੱਲ ਨੀ ਜਸਪਾਲ ਜੀ, ਤੁਸੀਂ ਕੋਸ਼ਿਸ਼ ਕੀਤੀ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਟੈਲੀਗ੍ਰਾਮ ਦੇ ਜ਼ਰੀਏ ਵੀ ਬਹੁਤ ਸਾਰੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਆ ਜੀ, ਉਹਨਾਂ ਦੀ ਮੈਂ ਮੈਸੇਜ ਜ਼ਰੂਰ ਸ਼ਾਮਲ ਕਰੂੰਗੀ। ਤੇ ਅੱਗੇ ਮਨੀ ਸਲੇਮਪੁਰਾ, ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੇ ਰਾਜ ਚਾਲ, ਥੈਂਕ ਯੂ ਕਰ ਰਹੇ ਆ ਜੀ ਉਹਨਾਂ ਦਾ ਜਿਹੜਾ ਗਾਣਾ ਵਾ ਉਹ ਪਲੇ ਕਰਨ ਦੇ ਲਈ। ਗਾਣਾ ਤਾਂ ਬਹੁਤ ਵਧੀਆ ਸੀ ਤੇ ਗਾਣਾ ਸੁਣਨਾ ਹੀ ਸੀ ਜੀ ਆਪਾਂ, ਤੇ ਬਾਕੀ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਦਿੱਤਾ ਵਾ ਕਿ ਅੱਜ ਪ੍ਰੋਗਰਾਮ ਤੁਸੀਂ ਕਰਨਾ, ਮੈਂ ਤਾਂ ਸਿਰਫ ਤੁਹਾਡੇ ਜੋ ਤੁਸੀਂ ਮੈਨੂੰ ਮੈਸੇਜ ਵਗੈਰਾ ਜੋ ਵੀ ਤੁਸੀਂ ਭੇਜੋਗੇ ਮੈਂ ਤਾਂ ਬਸ ਉਹ ਪਲੇ ਕਰੂੰਗੀ ਜਾਂ ਪੜ੍ਹ ਦੂੰਗੀ ਹਨਾ, ਕਿਉਂਕਿ ਅੱਜ ਮੇਰੇ ਦਿਮਾਗ ਨੇ ਤਾਂ ਮੈਨੂੰ ਸਤਿ ਸ੍ਰੀ ਅਕਾਲ ਕਹਿ ਦਿੱਤੀ ਆ, ਕਹਿੰਦਾ ਕਿ ਅਜੇ ਮੈਂ ਰੈਸਟ ਤੇ ਆ, ਹਾਲੇ ਵੀ ਨਹੀਂ ਤੇਰਾ ਕੋਈ ਸਾਥ ਦੇ ਸਕਦਾ। ਸੋ ਕੋਈ ਗੱਲ ਨੀ ਜੀ, ਤੁਸੀਂ ਚੱਲੋ ਜੀ। ਤੇ ਅੱਗੇ ਨਰਵੈਰ ਸਿੰਘ ਨਵੀ, ਇਹ ਹਥਿਆਰ ਨੀ ਸੁੱਟ ਰਹੇ, ਕਹਿੰਦੇ ਦੋਨੇ ਜਵਾਬ ਸਹੀ ਆ ਬੋਬੀ ਜੀ। ਬਿਲਕੁਲ ਜੀ, ਜਵਾਬ ਦੋਨੇ ਸਹੀ ਹੈਗੇ ਆ, ਪਰ ਚਲੋ ਕੋਈ ਗੱਲ ਨੀ, ਦੇਖਦੇ ਆ ਕੀ ਆ, ਤੁਸੀਂ ਵੀ ਹਥਿਆਰ ਨਾ ਸੁੱਟਿਓ ਤੇ ਇੱਧਰ, ਕੋਈ ਗੱਲ ਨੀ, ਮੈਂ ਹੀ ਮੰਨ ਲੈਂਦੀ ਹਾਂ ਕਿ ਚਲੋ ਜੀ ਦੋਨੇ ਜਵਾਬ ਸਹੀ ਆ। ਤੇ ਬਾਕੀ ਦੇਖਦੇ ਆ ਜੀ ਅੱਗੇ ਹੋਰ ਪ੍ਰੋਗਰਾਮ ਦੇ ਵਿੱਚ ਕੀ ਆ ਰਿਹਾ। ਤੇ ਕੁਲਵੀਰ ਸਿੰਘ ਉਹਨਾਂ ਨੇ ਵੀ ਬੁਝਾਰਤ ਦਾ ਜਵਾਬ ਦੱਸ ਦਿੱਤਾ ਵਾ ਜੀ, ਕਹਿੰਦੇ ਕਿ ਬਦਾਮ, ਆਏ ਹਾਏ ਹਾਏ ਬਦਾਮ ਭੇਜ ਦੋ ਵੀ ਸਾਰੇ ਕਿੰਨੇ ਇਕੱਠੇ ਹੋ ਗਏ ਹੁਣ ਤਾਂ ਹਨਾ, ਬਦਾਮ ਸਾਰਿਆਂ ਨੇ ਦੱਸਦੇ ਆ। ਤੇ ਮੇਰਾ ਤਾਂ ਮੇਰੇ ਖਿਆਲ ਚ ਅੱਜ ਦਾ ਬ੍ਰੇਕਫਾਸਟ, ਲੰਚ ਤੇ ਡਿਨਰ ਅੱਜ ਫਿਰ ਬਦਾਮਾਂ ਦੇ ਜ਼ਰੀਏ ਹੀ ਹੋਊਗਾ। ਚਲੋ ਗੱਲਾਂ ਬਾਤਾਂ ਤਾਂ ਇਸੇ ਤਰ੍ਹਾਂ ਚੱਲਦੀਆਂ ਹੀ ਰਹਿਣੀਆਂ ਨੇ, ਤੇ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਜੀ, ਗਾਣੇ ਤੋਂ ਬਾਅਦ ਆਪਾਂ ਫੇਰ ਮਿਲਦੇ ਹਾਂ ਤੁਹਾਨੂੰ। ਦੇਖਦੇ ਹਾਂ ਜੀ ਗਾਣਾ ਕਿਹਦੀ ਫਰਮਾਇਸ਼ ਦਾ ਚੱਲਦਾ ਵਾ, ਦੱਸਣਾ ਨੀ, ਸਰਪ੍ਰਾਈਜ਼ ਆ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਯਾਦ ਆਏ ਵੋ ਜਬ ਯਾਦ ਆਏ ਬਹੁਤ ਯਾਦ ਆਏ ਗਮੇ ਜ਼ਿੰਦਗੀ ਕੇ ਅੰਧੇਰੇ ਮੈਂ ਹਮਨੇ ਚਰਾਗੇ ਮੁਹੱਬਤ ਜਲਾਏ ਬੁਝਾਏ ਵੋ ਜਬ ਯਾਦ ਆਏ ਬਹੁਤ ਯਾਦ ਆਏ ਤੇ ਹੱਸ ਦੀਏ ਹਮ ਕਰ ਦਿਲ ਉਠੇ ਹਮ ਕਿਸੀ ਕੇ ਲੀਏ ਕਈ ਬਾਰ ਐਸਾ ਵੀ ਧੋਖਾ ਹੁਆ ਹੈ ਚਲੇ ਆ ਰਹੇ ਹੈ ਵੋ ਨਜ਼ਰ ਝੁਕਾਏ ਵੋ ਜਬ ਯਾਦ ਆਏ ਬਹੁਤ ਯਾਦ ਆਏ
ਵੋ ਜਬ ਯਾਦ ਆਏ ਬਹੁਤ ਯਾਦ
ਸੰਵਾਦ ਹੁੰਦਾ ਰਹੇ ਆਵਾਜ਼ ਚਲਦੀ ਰਹੇ ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ USA ਤੋਂ ਪ੍ਰਦੀਪ ਤੂਰ
ਜੀ ਦੋਸਤੋ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੋਬੀ ਸੇਤੂ ਬ੍ਰਿਸਬਨ ਤੋਂ ਮੈਸੇਜ ਬਹੁਤ ਆ ਚੁੱਕੇ ਆ ਤੇ ਮਾਫੀ ਚਾਹੁੰਗੀ ਅੱਜ ਕਿ ਮੈਂ ਸਾਰਿਆਂ ਨੂੰ ਹਸਾ ਨਹੀਂ ਸਕੀ ਜ਼ਿਆਦਾ ਪਰ ਕੋਸ਼ਿਸ਼ ਕਰ ਰਹੀ ਹਾਂ ਜੀ ਚਲੋ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਨਾ ਕਿ ਲਾਈਫ ਦੇ ਵਿੱਚ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਆ ਤੇ ਕਦੇ ਆਪਾਂ ਬਹੁਤ ਖੁਸ਼ ਹੁੰਦੇ ਹਾਂ ਤੇ ਕਦੇ ਮਨ ਥੋੜਾ ਉਦਾਸ ਹੁੰਦਾ ਵਾ ਸੋ ਚਲੋ ਕੋਈ ਨਾ ਤੁਸੀਂ ਸਾਰੇ ਸਾਥ ਦੇ ਰਹੇ ਹੋ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕੁਲਵੀਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਮੈਨੂੰ ਵਿਚਾਰਤ ਦਾ ਜਵਾਬ ਭੇਜਿਆ ਵਾ ਤੇ ਮਨਮੀਤ ਅਲੀ ਸ਼ੇਰ ਨੂੰ ਉਹਨਾਂ ਨੇ ਆਪਣੇ ਸ਼ਰਧਾ ਭੇਜੀ ਸੀ ਕਹਿੰਦੇ ਕਿ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਸ਼ਾਂਤੀ ਦੇਵੇ ਤੇ ਵਿਕਰਮਜੀਤ ਸਿੰਘ ਉਹਨਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਡੋਲੀ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਆਏ ਹਾਏ ਹਾਏ ਕਿਆ ਬਾਤ ਆ ਮੇਰੇ ਨਾਂ ਬੜੇ ਜ਼ਿਆਦਾ ਰੱਖੇ ਜਾ ਰਹੇ ਆ ਹਨਾ ਹੁਣ ਮੇਰਾ ਨਾਂ ਡੋਲੀ ਜੀ ਵੀ ਹੋ ਗਿਆ ਕਿਆ ਬਾਤ ਆ ਚਲੋ ਕੋਈ ਗੱਲ ਨੀ ਜੀ ਆਈ ਡੋਂਟ ਮਾਇੰਡ ਤੁਸੀਂ ਮੇਰੇ ਨਾਂ ਰੱਖ ਦਿਓ ਕਿਉਂਕਿ ਨਾਂ ਰੱਖਦਾ ਵਾ ਜੇ ਕੋਈ ਜਦੋਂ ਆਪਾਂ ਕਿਸੇ ਨੂੰ ਚੰਗਾ ਸਮਝਦੇ ਹਾਂ ਪਿਆਰ ਦੇ ਨਾਲ ਆਪਾਂ ਨਾਂ ਰੱਖਦੇ ਹਾਂ ਤੇ ਮੈਨੂੰ ਕੋਈ ਨੀ ਮੇਰੇ ਵੈਸੇ ਵੀ ਆਸਟ੍ਰੇਲੀਆ ਦੇ ਵਿੱਚ ਆਈ ਆ ਨਾ ਜਦੋਂ ਦੀ ਇੰਨੇ ਕੁ ਨਾਂ ਰੱਖੇ ਹੋਏ ਆ ਨਾ ਕਿ ਮੈਨੂੰ ਤਕਰੀਬਨ ਕਈ ਵਾਰੀ ਤਾਂ ਮੈਨੂੰ ਆਪਦਾ ਅਸਲੀ ਨਾਂ ਵੀ ਭੁੱਲ ਜਾਂਦਾ ਕਿ ਮੇਰਾ ਅਸਲੀ ਨਾਂ ਕੀ ਆ, ਪਰ ਮੈਂ ਕਦੇ ਵੀ ਉਹਨਾਂ ਨੂੰ ਇਹ ਨੀ ਕਹਿੰਦੀ ਹੁੰਦੀ ਕਿ ਨਹੀਂ ਤੁਸੀਂ ਮੇਰਾ ਗਲਤ ਨਾਂ ਲੈ ਰਹੇ ਹੋ, ਮੈਨੂੰ ਹੁੰਦਾ ਚੱਲ ਕੋਈ ਗੱਲ ਨੀ ਹਨਾ, ਵੀ ਪਿਆਰ ਨਾਲ ਲੈ ਰਹੀ ਆ, ਮੇਰੀਆਂ ਦੀਦੀਆਂ ਵੀ ਆ ਹਨਾ ਸਾਰੇ, ਏਦਾਂ ਮੈਨੂੰ ਮੈਂ ਕਦੇ ਵੀ ਉਹ ਨੀ ਕੀਤਾ ਹੈਗਾ। ਤੇ ਡੋਲੀ ਜੀ ਨੂੰ ਕਹਿ ਰਹੇ ਆ ਤੇ ਨਾਲ ਹੀ ਜੀ ਉਹਨਾਂ ਨੇ ਆਂਸਰ ਦੱਸ ਦਿੱਤਾ ਵਾ, ਕਹਿੰਦੇ ਗੜੇ ਆਂਸਰ, ਗੜੇ ਤਾਂ ਨਹੀਂ ਹੋ ਸਕਦਾ ਜੀ, ਉਹ ਤਾਂ ਆਪਣੇ ਸਿਰ ਭੰਨਦੇ ਆ, ਬਰਾਬਰ ਤਾਂ ਉਹਦਾ ਸਿਰ ਭੁੰਨਣਾ ਵਾ ਜਿਹੜਾ ਪਹਾੜ ਤੋਂ ਆਇਆ ਵਾ। ਚਲੋ ਕੋਈ ਗੱਲ ਨੀ ਜੀ, ਵਿਕਰਮ ਜੀ ਤੁਸੀਂ ਕੋਸ਼ਿਸ਼ ਕੀਤੀ ਪ੍ਰੋਗਰਾਮ ਦੇ ਵਿੱਚ ਆਏ, ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਕੁਲਦੀਪ ਪਾਡਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਵਾ, ਕੀਪ ਇਟ ਅਪ। ਤੇ ਮੈਲਬੋਰਨ ਤੋਂ ਆ ਜੀ, ਉਹਨਾਂ ਨੇ ਇੱਕ ਬੜੀ ਸੋਹਣੀ ਕਵਿਤਾ ਲਿਖ ਕੇ ਭੇਜੀ ਆ, ਕਹਿੰਦੇ ਨੇਕ ਕੰਮ ਕਰ ਰੱਬ ਕੋਲੋਂ ਡਰ, ਪੈਸੇ ਦੀ ਕੀ ਔਕਾਤ ਘਟਾ ਦੇਵੇ ਕਦਰ ਤੇਰੀ, ਅਮੀਰਾਂ ਵੱਲ ਦੇਖ ਐਵੇਂ ਹੋਕਾ ਜੀਆ ਨਾ ਪਰ, ਮਹਿਲਾਂ ਵੱਲ ਦੇਖ ਕੁੱਲੀ ਨਾ ਢਾਂ ਲਵੀ ਆਪਣੀ, ਰੱਬ ਤੇ ਭਰੋਸਾ ਰੱਖ ਕਿਰਤ ਤਾਂ ਕਰ, ਖਾਲੀ ਹੱਥ ਆਇਆ ਸੀ ਖਾਲੀ ਹੱਥ ਚਲੇ ਜਾਣਾ, ਰੱਬ ਦੀ ਇਮਾਨਤ ਇਸ ਜ਼ਿੰਦਗੀ ਨੂੰ ਔਕੜਾਂ ਤੇ ਐਬਾਂ ਨਾਲ ਨਾ ਪਰ, ਭੁੱਲ ਜਾ ਦਰਦਾਂ ਨੂੰ, ਸੁੱਖ ਵੀ ਤਾਂ ਉਸਨੇ ਹੀ ਦਿੱਤੇ ਨੇ, ਕੱਲ ਬਾਰੇ ਨਾ ਸੋਚ ਫਿਕਰ ਅੱਜ ਦਾ ਤੂੰ ਕਰ, ਦੂਸਰੇ ਨੂੰ ਖੁਸ਼ੀ ਦੇ ਕੇ ਦੇਖ ਜ਼ਿੰਦਗੀ ਗੁਜ਼ਰ ਜਾਣੀ ਸੌਖੀ, ਦੂਸਰੇ ਨੂੰ ਖੁਸ਼ੀ ਦੇ ਕੇ ਦੇਖ ਜ਼ਿੰਦਗੀ ਗੁਜ਼ਰ ਜਾਣੀ ਸੌਖੀ, ਕਿਸੇ ਨੂੰ ਦੇ ਕੇ ਭਾਂਟਾ ਆਪਣੇ ਪਾਪ ਦਾ ਨਾ ਪਰ, ਨੇਕ ਕੰਮ ਕਰ ਤੇ ਰੱਬ ਕੋਲੋਂ ਡਰ। ਵਾਹ ਜੀ ਵਾਹ, ਕਿਆ ਬਾਤ ਆ, ਵਾਕਈ ਜੀ ਚੰਗੇ ਕੰਮ ਕਰਾਂਗੇ ਤਾਂ ਉਸਦਾ ਫਲ ਵੀ ਚੰਗਾ ਮਿਲਦਾ ਵਾ, ਕਹਿੰਦੇ ਹੁੰਦੇ ਨਾ ਕਿ ਚੰਗੇ ਕੰਮਾਂ ਦਾ ਨਤੀਜਾ ਵੀ ਹਮੇਸ਼ਾ ਚੰਗਾ ਹੀ ਹੁੰਦਾ ਵਾ। ਵੈਸੇ ਵੀ ਆਪਾਂ ਕਹਿ ਦਿੰਦੇ ਨਾ ਕਈ ਵਾਰੀ ਜਦੋਂ ਕੋਈ ਜ਼ਿਆਦਾ ਤੰਗ ਕਰਦਾ ਆਪਾਂ ਨੂੰ ਕਹਿੰਦੇ ਆ ਕਿ ਜਾ ਰੱਬ ਤੈਨੂੰ ਇਸੇ ਕੰਮ ਲਈ ਲਾਈ ਰੱਖੀ, ਸੋ ਚਲੋ ਕੋਈ ਗੱਲ ਨੀ ਜੀ, ਲਾਈਫ ਆ ਜ਼ਿੰਦਗੀ ਦੇ ਉਤਰਾਅ ਚੜਾਵਾ। ਤੇ ਅੱਗੇ ਮਨੀ ਸਲੀਮਪੁਰਾ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਬੁਝਾਰਤ ਦਾ ਜਵਾਬ ਇਹਨਾਂ ਨੇ ਵੀ ਦਿੱਤਾ ਵਾ, ਤੇ ਬੁਝਾਰਤ ਦਾ ਜਵਾਬ ਇਹਨਾਂ ਦਾ ਵੀ ਠੀਕ ਆ। ਇਹਨਾਂ ਨੇ ਵੀ ਉਹ ਨਰਵੈਰ ਸਿੰਘ ਨਵੀ ਵਾਲੀ ਸਿਆਸਤ ਹੀ ਵਰਤੀ ਆ, ਦੋਨੇ ਲਿਖ ਕੇ ਭੇਜਦੇ, ਕਹਿੰਦੇ ਆ ਤੇ ਜਾਂ ਆ, ਹੁਣ ਇਹ ਤੇ ਜਾਂ ਆ ਵਾਲਾ ਵਾ, ਇਹ ਤਾਂ ਹੁਣ ਦੇਖਦੇ ਆ, ਮੁੜ ਕੇ ਫਿਰ ਕਹਿਣਗੇ ਕਿ ਦੋਨੇ ਹੀ ਜਵਾਬ ਆ ਜਿਹੜੇ ਸਹੀ ਆ। ਵੈਸੇ ਦੋਨੇ ਸਹੀ ਵੀ ਆ, ਗਲਤ ਨੀ ਤਾਂ ਕਹਿ ਸਕਦੀ, ਦੋਨੋਂ ਜਵਾਬ ਸਹੀ ਆ ਜਿਹੜੇ ਤੁਸੀਂ ਲਿਖ ਕੇ ਭੇਜੇ ਆ। ਤੇ ਅੱਗੇ ਕਹਿੰਦੇ ਜੀ, ਕਹਿੰਦੇ ਮੇਰੀਆਂ ਭਤੀਜੀਆਂ ਗੁਰਮਨ ਭੁੱਲਰ ਤੇ ਗੁਰਮੀਤ ਭੁੱਲਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਕਿਆ ਬਾਤ ਆ ਜੀ, ਰੁੱਖੀਆਂ ਰੁੱਖੀਆਂ ਮੁਬਾਰਕਾਂ ਹੀ ਦੇਈ ਜਾਂਦੇ ਆ, ਕੋਈ ਚਾਹ ਕੋਈ ਪਾਣੀ ਹੈ ਕੁਛ ਵੀ ਨੀ, ਪਾਣੀ ਵੀ ਭੇਜ ਦੋ, ਚੱਲ ਚਾਹ ਮਰਫੀ ਬਰਫੀ ਬੁਰਫੀ ਦੀ ਤਾਂ ਹੁਣ ਮੈਨੂੰ ਆਸ ਹੈ ਨੀ ਗੀ ਹਨਾ, ਤੁਹਾਡੇ ਤੋਂ ਕਹਿਣਾ ਵੀ ਪੈਂਦਾ ਵਾ। ਤੇ ਚਲੋ ਕੋਈ ਗੱਲ ਨੀ ਜੀ, ਲਓ ਫਿਰ ਗੁਰਮਨ ਤੇ ਗੁਰਨੀਤ ਭੁੱਲਰ ਉਹਨਾਂ ਨੂੰ ਜੀ ਸਾਡੇ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਪਰਮਾਤਮਾ ਕਰੇ ਇਹ ਬੱਚੀਆਂ ਆਪਣੀ ਜ਼ਿੰਦਗੀ ਦੇ ਹਰ ਮੁਸ਼ਕਲ ਦੇ ਵਿੱਚੋਂ ਲੰਘ ਜਾਣ ਤੇ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਮਾਨਣ। ਤੇ ਲਓ ਫਿਰ ਆਪਾਂ ਵੀ ਸਾਰੇ ਜਾਣੇ ਇਹਨਾਂ ਨੂੰ ਬਰਥਡੇ ਵਿਸ਼ ਕਰ ਦਈਏ, ਜਾ ਦਈਏ ਟੁੰਟਣਾ। ਲਓ ਜੀ ਫਿਰ ਮਿਲਦੇ ਹਾਂ। ਭਾਜੀ ਹੁਣ ਮੈਨੂੰ ਸੁਣਨਾ ਹੀ ਹਟ ਗਿਆ। ਜੀ ਦੋਸਤੋ, ਇੱਕ ਵਾਰੀ ਫਿਰ ਤੋਂ ਆਪਾਂ ਪਹੁੰਚ ਚੁੱਕੇ ਹਾਂ ਜੀ ਤੁਹਾਡੇ ਰੂਬਰੂ ਤੇ ਤੁਹਾਡੇ ਮੈਸੇਜ ਦੇ ਨਾਲ। ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ, ਤੇ ਉਹਨਾਂ ਨੇ ਜੀ ਮਲੇਰਕੋਟਲਾ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਦੀ ਸੱਚਾਈ ਬਾਰੇ ਵੀਡੀਓ ਵਾਇਰਲ ਹੋਈ ਸੀ ਉਸ ਬਾਰੇ ਪੁੱਛਿਆ ਸੀ। ਮਾਫੀ ਚਾਹੂੰਗੀ ਜੀ, ਤੁਹਾਡਾ ਜਿਹੜਾ ਮੈਸੇਜ ਆ ਥੋੜਾ ਲੇਟ ਹੋ ਗਿਆ ਤੇ ਬਰਾੜ ਸਾਹਿਬ ਉਸ ਟਾਈਮ ਪ੍ਰੋਗਰਾਮ ਦੇ ਵਿੱਚੋਂ ਜਾ ਚੁੱਕੇ ਸੀ, ਪਰ ਮੈਂ ਉਹਨਾਂ ਨੂੰ ਜਿਹੜਾ ਤੁਹਾਡਾ ਇਹ ਸਵਾਲ ਆ ਉਹਨਾਂ ਨੂੰ ਅਸੀਂ ਫਾਰਵਰਡ ਕਰ ਦਾਂਗੇ, ਕਿਉਂਕਿ ਮੇਰਾ ਤਾਂ ਇਸ ਮਾਮਲੇ ਦੇ ਵਿੱਚ ਕਹਿੰਦੇ ਹੁੰਦੇ ਨਾ ਕਿ ਮੇਰੇ ਤਾਂ ਹੱਥ ਖੜੇ ਹੀ ਆ, ਤੇ ਮੈਨੂੰ ਤੁਸੀਂ ਆਪ ਹੀ ਮੈਸੇਜ ਕਰਕੇ ਕਹਿ ਦੇਣਾ ਕਿ ਕੁੜੀਏ ਤੂੰ ਰਹਿੰਦੇ ਕਮੈਂਟ ਦੇਣ ਨੂੰ, ਤੇ ਮੈਸੇਜ ਆ ਜਿਹੜਾ ਨਾ ਇਹਨੂੰ ਬਸ ਅੱਗੇ ਫਾਰਵਰਡ ਹੀ ਕਰ ਦੇ। ਸੋ ਭਾਜੀ ਮੈਂ ਮੈਸੇਜ ਆ ਜਿਹੜਾ ਅੱਗੇ ਫਾਰਵਰਡ ਕਰ ਦੂੰਗੀ, ਤੇ ਜੋ ਵੀ ਤੁਹਾਡਾ ਸਵਾਲ ਆ ਉਸਦਾ ਜਵਾਬ ਉਹ ਸ਼ਾਇਦ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੇ ਦੇਣਗੇ। ਤੇ ਅੱਗੇ ਜੀ ਕਹਿੰਦੇ ਕਿ ਹਰ ਸਿਮਰਤ ਦਾ ਮਨਮੀਤ ਸੰਬੰਧੀ ਬਿਆਨ ਕੀ ਸਿਆਸਤ ਤੋਂ ਪ੍ਰੇਰਿਤ ਨਹੀਂ, ਕਿਉਂਕਿ ਮੋਦੀ ਸਰਕਾਰ ਪਹਿਲਾਂ ਹੀ ਹਮਦਰਦੀ ਪ੍ਰਗਟ ਕਰ ਚੁੱਕੀ ਹੈ। ਤੇ ਅੱਗੇ ਜੀ ਕਹਿ ਰਹੇ ਆ ਕਿ ਬਾਈ ਮਨਮੀਤ ਹਰ ਰੇਡੀਓ ਤੇ ਹਰ ਮੀਡੀਏ ਤੇ ਤੇਰਾ ਹੀ ਜ਼ਿਕਰ ਹੈ, ਤੇਰੇ ਜਾਣ ਤੋਂ ਬਾਅਦ ਹਰ ਬੱਸ ਚਲਾਉਂਦੇ ਭਾਈ ਡਰਾਈਵਰ ਦਾ ਫਿਕਰ ਹੈ, ਮਨਮੀਤ ਤੇਰਾ ਜ਼ਿਕਰ ਟਿਵਾਣਾ ਵੀ ਕਰਦਾ ਹੈ, ਤੇਰੇ ਲਈ ਠੰਡੀ ਜਿਹੀ ਆ ਮਿੰਟੂ ਬਰਾੜ ਵੀ ਭਰਦਾ ਹੈ, ਸਾਰੇ ਹੀ NRI ਵੀਰਾਂ ਦੀ ਹਵਾ ਸਿੱਲੀ ਹੈ, ਦੋਸਤਾ ਤੇਰੇ ਸੋਗ ਵਿੱਚ ਅੱਜ ਹਰ ਪੰਜਾਬੀ ਦੀ ਅੱਖ ਗਿੱਲੀ ਹੈ, ਅੱਜ ਦਿਲ ਵਾਲੀ ਗੱਲ ਕਰਦਿਆਂ ਗਲਾ ਅਮਨਦੀਪ ਸਿੱਧੂ ਦਾ ਵੀ ਭਰਿਆ ਹੈ, ਦੋਸਤਾ ਤੂੰ ਤੇ ਸਭ ਦਾ ਚਹੇਤਾ ਸੀ ਤੇ ਅੱਜ ਤਾਂ ਹੀ ਅੱਜ ਸਾਰਾ ਆਸਟ੍ਰੇਲੀਆ ਤੇਰੇ ਲਈ ਖੜਿਆ ਹੈ। ਗੁਰਸੇਵਕ ਤੇ ਦਲਜੀਤ ਅੱਜ ਦੀਆਂ ਲਹਿਰਾਂ ਵਿਚ ਤੇਰੇ ਟਾਲੀ ਵਾਲੇ ਬਾਂਦਰ ਦਾ ਜ਼ਿਕਰ ਕਰਦੇ ਨੇ, ਕਰ ਕਰ ਯਾਦ ਤੇਰੀਆਂ ਬਾਤਾਂ ਠੰਡੇ ਹੋ ਕੇ ਭਰਦੇ ਨੇ। ਦੋਸਤਾ ਸੁਣ ਤੇਰੀਆਂ ਗੱਲਾਂ ਹਰਮਨ ਰੇਡੀਓ ਤੋਂ, ਹੋ ਤੇਰੇ ਸੰਗ ਮੋਹ ਪਿਆਰ ਗਿਆ, ਸੁਣ ਤੇਰਾ ਜੱਗਾ ਚੱਟ ਦਿਲ ਢੁੱਡੀ ਕੇ ਦਾ ਰੋ ਪਿਆ। ਧੰਨਵਾਦ ਚਟਾਰ ਢੁੱਡੀ ਕੇ ਹਾਂਗਕਾਂਗ ਤੋਂ। ਹਾਂਜੀ ਹਾਂਜੀ ਬਿਲਕੁਲ ਚਿੱਟਾ ਭਾਜੀ, ਮਨਮੀਤ ਨੇ ਤਾਂ ਉਹ ਮੈਨੂੰ ਨੀ ਲੱਗਦਾ ਕਿ ਆਸਟ੍ਰੇਲੀਆ ਕੀ ਜੀ ਦੁਨੀਆਂ ਦੇ ਵਿੱਚ ਕੋਈ ਐਸੀ ਅੱਖ ਹੋਊਗੀ ਜਿਸ ਅੱਖ ਦੇ ਵਿੱਚੋਂ ਹੰਝੂ ਨਹੀਂ ਡਿੱਗਿਆ। ਬਹੁਤ ਮੁਸ਼ਕਲ ਸੀ ਜੀ ਇਹ ਜਿਹੜਾ ਪਿਛਲਾ ਟਾਈਮ ਆ, ਜਿਹੜਾ ਪਿਛਲਾ ਹਫਤਾ ਵਾ ਸਾਡੇ ਸਾਰਿਆਂ ਦੇ ਲਈ, ਤੇ ਮੈਂ ਇਹ ਨੀ ਕਹਿ ਸਕਦੀ ਕਿ ਹਾਲੇ ਵੀ ਲੋਕ ਉਸ ਦਰਦ ਚੋਂ ਉੱਭਰ ਪਏ ਨੇ। ਨਹੀਂ ਹਾਲੇ ਵੀ ਨੀ, ਕੋਸ਼ਿਸ਼ ਕਰ ਰਹੇ ਆ ਜੀ ਆਪਣਾ ਧਿਆਨ ਆ ਜਿਹੜਾ ਕੰਮਾਂ ਕਾਰਾਂ ਦੇ ਵਿੱਚ ਲਾਉਣ ਦੀ, ਕਿਉਂਕਿ ਜ਼ਿੰਦਗੀ ਦੀਆਂ ਜਿਹੜੇ ਰੁਝੇਵੇਂ ਆ ਜਿਹੜੀਆਂ ਜ਼ਿੰਮੇਵਾਰੀਆਂ ਵਾ ਉਹਨਾਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਉਸ ਦਰਦ ਨੂੰ ਆਪਣੇ ਦਿਲ ਦੇ ਵਿੱਚ ਰੱਖ ਕੇ ਉਸੇ ਤਰ੍ਹਾਂ ਆਪਣੀਆਂ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਰੁੱਝੇ ਹੋਏ ਨੇ। ਸੋ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਜੀ ਇਹਨਾਂ ਨੇ ਬੁਜ਼ਾਰਤ ਦਾ ਜਵਾਬ ਦਿੱਤਾ, ਕਹਿੰਦੇ ਜੂਆਂ ਆਏ ਹਾਏ ਹਾਏ, ਹੁਣ ਸਿਰ ਭੰਨਾ ਜੂਆਂ ਕਹਿੰਦੇ ਹੁਣ ਸਿਰ ਚ ਤਾਂ ਰਹਿੰਦੀਆਂ ਇੱਥੇ ਭੰਨਣਾ। ਨਹੀਂ ਜੂਆਂ ਨੀ ਹੈਗੀਆਂ ਭਾਜੀ, ਜੂਆਂ ਪਹਾੜੋ ਥੋੜੋ ਆਉਂਦੀਆਂ ਨੇ। ਹੁਣ ਸਿਰ ਨੂੰ ਤੁਸੀਂ ਪਹਾੜ ਬਣਾ ਤਾ, ਵੈਸੇ ਹੈ ਤਾਂ ਸਿਰ ਪਹਾੜੀ ਆ, ਕਿਉਂਕਿ ਅੱਜ ਕੱਲ ਜਿਹੜਾ ਹਰ ਕੋਈ ਇਨਸਾਨ ਆਪਣੇ ਆਪ ਨੂੰ ਸਾਰਿਆਂ ਤੋਂ ਵੱਡਾ ਹੀ ਸਮਝਦਾ, ਬਸ ਮੈਂ ਆ ਚੁੱਕੀ ਆ ਤੇ ਜਿਹੜੀ ਉਹ ਮੈਂ ਆ ਉਹ ਪਹਾੜ ਤੋਂ ਵੀ ਉੱਚੀ ਹੁੰਦੀ ਆ। ਤੇ ਫਿਰ ਪਰ ਇਸ ਜਿਹੜੀ ਬੁਝਾਰਤ ਮੈਂ ਪਾਈ ਸੀ ਜੀ, ਇਸਦਾ ਜਵਾਬ ਜੂਆ ਨੀ ਹੈਗਾ। ਤੇ ਅੱਗੇ ਕੁਲਬੀਰ ਸਿੰਘ ਆ ਜੀ ਜਿਹੜੇ, ਉਹਨਾਂ ਨੇ ਜਵਾਬ ਭੇਜ ਦਿੱਤਾ, ਤੁਹਾਡਾ ਵੀ ਜਵਾਬ ਹੁਣ ਮੈਂ ਗਲਤ ਨੀ ਕਹਿ ਸਕਦੀ, ਕਿਉਂਕਿ ਪਹਿਲਾਂ ਹੀ ਉਧਰ ਨਰਵੈਲ ਸਿੰਘ ਨਵੀ ਆ ਜਿਹੜੇ, ਉਹ ਕਹਿੰਦੇ ਨਹੀਂ ਇਹ ਵੀ ਜਵਾਬ ਸਹੀ ਆ। ਸੋ ਹੁਣ ਮੈਨੂੰ ਇਹ ਜਵਾਬ ਵੀ ਸਹੀ ਮੰਨਣਾ ਹੀ ਪੈਣਾ ਵਾ, ਤੇ ਚਲੋ ਮੈਂ ਮੰਨ ਵੀ ਲੈਂਦੀ ਆ। ਤੇ ਅੱਗੇ ਜੀ ਮਨਦੀਪ ਗਿੱਲ ਕਹਿ ਰਹੇ ਆ ਕਿ ਬੋਬੀ ਜੀ ਆਈ ਥਿੰਕ ਨਾਰੀਅਲ ਮੀਨਸ ਕੋਕੋਨਟ। ਆਏ ਹਾਏ ਹਾਏ ਕਿਆ ਬਾਤ ਆ, ਬੁਝਾਰਤ ਦਾ ਜਵਾਬ ਵੀ ਇਹਨਾਂ ਨੇ ਭੇਜਤਾ। ਚਲੋ ਕੋਈ ਗੱਲ ਨੀ ਜੀ, ਬੁਝਾਰਤ ਦਾ ਜਵਾਬ ਤੁਸੀਂ ਕੋਸ਼ਿਸ਼ ਕੀਤੀ ਮਨਦੀਪ ਜੀ, ਤੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ। ਤੇ ਸਾਥ ਤਾਂ ਤੁਸੀਂ ਵੈਸੇ ਹਮੇਸ਼ਾ ਹੀ ਮੇਰਾ ਦਿੰਦੇ ਹੋ, ਤੇ ਰਾਜ ਚਾਹਲ ਉਹਨਾਂ ਨੇ ਵੀ ਜਿਲਾ ਉਹ ਬੁਝਾਰਤ ਬਾਰੇ ਦੱਸ ਦਿੱਤਾ ਵਾ, ਤੇ ਨਾਲ ਆਪਣੀ ਜਿਹੜਾ ਪਸੰਦ ਦਾ ਗਾਣਾ ਸੀ ਉਸਦੇ ਲਈ ਵੀ ਮੈਨੂੰ ਥੈਂਕ ਯੂ ਕਿਹਾ ਵਾ, ਤੇ ਕਹਿੰਦੇ ਕਿ ਬੁਝਾਰਤ ਦਾ ਜਵਾਬ ਇਹਨਾਂ ਨੇ ਸਹੀ ਦੱਸਤਾ। ਦੱਸ ਤਾਂ ਤੁਹਾਨੂੰ ਸਾਰਿਆਂ ਨੂੰ ਕਿ ਹਾਲੇ ਵੇਟ ਕਰ ਲਈਏ, ਹੈ ਨਾ, ਕੀ ਪਤਾ ਕੋਈ ਹੋਰ ਤਰ੍ਹਾਂ ਦਾ ਫਨੀ ਜਿਹਾ ਕੋਈ ਆਂਸਰ ਆ ਜਾਵੇ, ਹੈ ਨਾ, ਜਿਹਦੇ ਤੇ ਫਿਰ ਆਪਾਂ ਨੂੰ ਹੋਰ ਗੱਲ ਕਰਨ ਦਾ ਮੌਕਾ ਮਿਲ ਜੇ। ਚਲੋ ਹਜੇ ਆਪਾਂ ਵੇਟਿੰਗ ਚ ਰੱਖ ਲੈਂਦੇ ਆ, ਥੋੜਾ ਕੁ ਟਾਈਮ ਵੀ ਹੈਗਾ ਵਾ। ਤੇ ਅੱਗੇ ਜੀ ਸਾਡੇ ਨਾਲ ਸਨੀ ਮਜੂਕਾ ਸ਼ੈਫਟਨ ਤੋਂ ਜੁੜੇ ਆ, ਕਹਿੰਦੇ ਬੋਬੀ ਜੀ ਸਤਿ ਸ੍ਰੀ ਅਕਾਲ, ਆਂਸਰ ਇਜ਼ ਬਿਲਕੁਲ ਸਹੀ ਆ ਜੀ। ਹੁਣ ਮੈਂ ਦੱਸਦੀ ਨੀ ਜੇ ਹਜੇ ਕੀ ਸਹੀ ਆ, ਆਂਸਰ ਤੁਹਾਡਾ ਬਿਲਕੁਲ ਸਹੀ ਆ ਸ਼ੈਫਟਨ ਵਾਲੇ ਹੋ। ਤੇ ਹੋਰ ਸੁਣਾਓ ਕੀ ਹਾਲ ਚਾਲ ਆ, ਗੁੱਡ ਆ, ਵਧੀਆ ਚੱਲ ਰਿਹਾ ਜੀ ਕੰਮ ਕਾਰ? ਚਲੋ ਬਈ ਹਾਂ, ਕੰਮ ਕਾਰ ਵਧੀਆ ਹੀ ਚਾਹੀਦਾ ਵਾ। ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮਨੀ ਸਲੀਮ ਪ੍ਰੋਫਿਟ ਤੋਂ ਹਾਜ਼ਰ ਹੋ ਚੁੱਕਿਆ ਜੀ, ਕਹਿੰਦੇ ਕਿ ਆਹ ਲਓ ਬਰਥਡੇ ਕੇਕ, ਕਦੇ ਕਿਸੇ ਨੂੰ ਕੁਝ ਖਵਾ ਵੀ ਦਿਆ ਕਰੋ ਭੁੱਖਿਓ। ਕਿਆ ਬਾਤ ਆ, ਲੈ ਆਹ ਦੇਖ ਲਓ, ਕਹਿੰਦੇ ਕਿਸੇ ਨੂੰ ਕੁਝ ਖਵਾ ਵੀ ਦਿਆ ਕਰੋ। ਉਹ ਕਹਾਵਤ ਸੁਣੀ ਹੈ ਨਾ ਮਨੀ ਜੀ, ਕਹਿੰਦੇ ਹੁੰਦੇ ਆਪਦਾ ਨਾ ਭਰੇ ਤੇ ਗੁਆਂਢੀਆਂ ਮੂਰੇ ਕੀ ਭਰੇ। ਮੈਂ ਤਾਂ ਆਪ ਹੀ ਬੜੀ ਭੁੱਖ ਲੱਗੀ ਰਹਿੰਦੀ, ਇੰਨਾ ਕੰਮ ਕਰਦੀ, ਇੰਨੀਆਂ ਗੱਲਾਂ ਸੁਣਾਉਣੀਆਂ ਤੁਹਾਨੂੰ, ਫਿਰ ਹੁਣ ਭੁੱਖ ਤਾਂ ਲੱਗਣੀ ਆ। ਜੇ ਮੇਰਾ ਆਪਣਾ ਢਿੱਡ ਭਰੂਗਾ ਤਾਂ ਮੈਂ ਤੁਹਾਨੂੰ ਖਵਾਉਂਗੀ ਨਾ। ਹਾਲੇ ਤਾਂ ਤੁਸੀਂ ਮੇਰੇ ਬਾਰੇ ਸੋਚਿਆ ਕਰੋ, ਹੋਰ ਨਾ ਤੁਸੀਂ ਆਪਣੇ ਬਾਰੇ ਸੋਚਿਆ ਕਰੋ। ਜਦੋਂ ਮੈਂ ਰੱਜ ਲੂੰਗੀ ਨਾ ਖਾ ਪੀ ਕੇ, ਫਿਰ ਮੈਂ ਦੇਖੂੰਗੀ ਵੀ ਕਿੱਦਾਂ ਪੁੱਛਣਾ ਵੀ ਆ ਕਿ ਨਹੀਂ ਪੁੱਛਣਾ। ਤੇ ਇਹਨਾਂ ਨੇ ਜੀ ਬਰਥਡੇ ਕੇਕ ਭੇਜਦਾ, ਇਹ ਮੈਂ ਖਾਵਾਂ ਤਾਂ ਖਾਵਾਂ ਕਿੱਦਾਂ, ਫੋਟੋ ਸੀ ਆ, ਜਾਂ ਤਾਂ ਸੱਚੀ ਮੁੱਚੀ ਦਾ ਕੇਕ ਹੋਵੇ, ਫਿਰ ਤਾਂ ਬੰਦਾ ਹੈ ਨਾ ਰੱਜ ਵੀ ਲਵੇ, ਤੇ ਫਿਰ ਜਿਹੜਾ ਰਹਿ ਰੂਹ ਜਾਂਦਾ ਵਾ ਉਹ ਫਿਰ ਆਂਢ ਗੁਆਂਢ ਵੀ ਪੁੱਛ ਲਵੇ। ਹੁਣ ਜੇ ਬੰਦਾ ਆਪ ਰੱਜਿਆ ਹੋਊਗਾ, ਵੈਸੇ ਮੇਰੀ ਮੰਮੀ ਕਹਿੰਦੇ ਹੁੰਦੇ ਸੀਗੀ ਕਿ ਜਿਹੜਾ ਭਾਂਡਾ ਭਰਿਆ ਹੋਇਆ ਨਾ ਉਹੀ ਛਲਕਦਾ ਹੁੰਦਾ, ਊਣਾ ਭਾਂਡਾ ਨੀ ਛਲਕਦਾ ਹੁੰਦਾ। ਹੁਣ ਜੇ ਮੈਂ ਆਪ ਹੀ ਭੁੱਖੀ ਆ ਤੇ ਮੈਂ ਕਿਸੇ ਨੂੰ ਕੀ ਪੁੱਛੂਗੀ। ਚਲੋ ਜੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਸਾਡੇ ਨਾਲ ਗੁਰਜੀਤ ਸਿੰਘ ਚਾਹਲ, ਉਹਨਾਂ ਨੇ ਜੀ ਇੱਕ ਹੋਰ ਖਬਰ ਸਾਂਝੀ ਕੀਤੀ ਆ। ਖਬਰ ਮੈਂ ਪੜ੍ਹ ਕੇ ਫਿਰ ਬਾਅਦ ਵਿੱਚ ਦੱਸਦੀ ਹਾਂ ਜੀ ਕੀ ਆ, ਕਿਉਂਕਿ ਹਲੇ ਮੈਂ ਖੁਦ ਵੀ ਨੀ ਦੇਖੀ। ਕਹਿੰਦੇ ਕਿ ਇੱਕ ਹੋਰ ਦੁੱਖ ਵਾਲੀ ਖਬਰ ਸਾਡੇ ਲਈ, ਇਹ ਮੇਰੇ ਪਿੰਡ ਦੇ ਨਾਲ ਦੇ ਪਿੰਡ ਤੋਂ ਸੀ। ਤੇ ਦੇਖਦੇ ਹਾਂ ਜੀ ਖਬਰ ਦੇ ਵਿੱਚ ਹੈ ਕੀ ਆ। ਆਈ ਥਿੰਕ ਇਹ ਜਿਹੜੀ ਸੁਰਪ੍ਰੀਤ ਕੌਰ ਦੀ ਮੌਤ ਹੋਈ ਆ ਜੀ, ਉਸ ਬਾਰੇ ਵਿੱਚ ਆ। ਸੋ ਬਿਲਕੁਲ ਦੇਖਦੇ ਹਾਂ ਜੀ ਕੀ ਆ ਇਸ ਖਬਰ ਦੇ ਵਿੱਚ। ਤੇ ਪਰ ਫਿਲਹਾਲ ਇੱਕ ਗਾਣਾ ਸੁਣ ਲੈਂਦੇ ਆ ਤੇ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਇਸ ਗਾਣੇ ਤੋਂ ਬਾਅਦ।
ਤੇਰਾ ਤੂੰ ਇੱਥੇ ਨਾ ਕਰੇ ਨਾ
ਗਾਣਾ ਸੁਣ ਰਹੇ ਸੀ ਤੁਸੀਂ ਹਨੀ ਸਿੰਘ ਦੀ ਆਵਾਜ਼ ਦੇ ਵਿੱਚ ਸੁਪਰਮੈਨ ਤੇ ਲਓ ਫਿਰ ਸੁਪਰਮੈਨ ਜੀ ਨੇ ਤਾਂ ਆਪਣਾ ਦੱਸ ਦਿੱਤਾ ਹੀ ਹਿਸਾਬ ਕਿਤਾਬ ਤੇ ਇੱਧਰ ਆਪਾਂ ਗੱਲ ਕਰ ਰਹੇ ਸੀ ਜੀ ਖਬਰ ਬਾਰੇ ਜਿਹੜੀ ਕਿ ਸੁਰਪ੍ਰੀਤ ਦੀ ਮੌਤ ਤੋਂ ਸਿਡਨੀ ਦੀ ਖਬਰ ਹੈ ਜੀ 27 ਸਾਲ ਦੀ ਕੁੜੀ ਸੁਰਪ੍ਰੀਤ ਜਿਹਨੂੰ ਸੁਰਪ੍ਰੀਤ ਕੌਰ ਦੀ ਮੌਤ ਨੂੰ ਲੈ ਕੇ ਕਈ ਕਹਿੰਦੇ ਸਵਾਲ ਖੜੇ ਹੋਏ ਆ ਤੇ ਉਸਦੇ ਪਿਤਾ ਨੇ ਕਿਹਾ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਜਿਹੜੀ ਸੁਰਪ੍ਰੀਤ ਆ ਉਹ ਆਪਣੇ ਮਾਂ ਬਾਪ ਦੀ ਕੱਲੀ ਕੱਲੀ ਧੀ ਸੀ ਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਆਈ ਹੋਈ ਸੀ ਕੁਈਨਸਲੈਂਡ ਤੋਂ ਪਰਥ ਆਈ ਸੀ ਇੱਥੇ ਆ ਕੇ ਉਹਦੇ ਸਿਰ ਦੇ ਵਿੱਚ ਥੋੜਾ ਦਰਦ ਸ਼ੁਰੂ ਹੋਇਆ ਤੇ ਉਹਨਾਂ ਨੇ ਆਪਣਾ ਜਿਹੜਾ ਕਿ ਪਰਿਵਾਰਿਕ ਡਾਕਟਰ ਸੀ ਉਹਦੇ ਕੋਲ ਲੈ ਕੇ ਗਏ ਤੇ ਉਸ ਡਾਕਟਰ ਨੇ ਉਸਨੂੰ FSH ਹਾਸਪਿਟਲ ਦੇ ਵਿੱਚ ਸੀਟੀ ਸਕੈਨ ਲਈ ਭੇਜਿਆ ਪਰ ਉਹਨਾਂ ਨੇ ਹਾਸਪਿਟਲ ਵਾਲਿਆਂ ਨੇ ਇਸ ਨੂੰ ਕੋਈ ਬੋਦਰ ਨਹੀਂ ਕੀਤਾ ਤੇ ਉਸਨੂੰ ਜਸਟ ਮੈਡੀਸਨ ਦੇ ਕੇ ਜਸਟ ਪੇਨ ਕਿਲਰ ਦੇ ਕੇ ਘਰ ਵਾਪਸ ਭੇਜ ਦਿੱਤਾ ਪਰ ਸੁਰਪ੍ਰੀਤ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ ਜਿਹੜੀਆਂ ਕਿ ਰੁਕ ਨਹੀਂ ਸੀ ਰਹੀਆਂ ਤੇ GP ਦੇ ਕਹਿਣ ਦੇ ਉੱਪਰ ਉਸਨੂੰ ਫਿਰ ਹਸਪਤਾਲ ਭੇਜਿਆ ਗਿਆ ਤੇ ਜਿੱਥੇ ਕਿ ਉਹ 3 ਦਿਨ ਰਹੀ ਉੱਥੇ ਉਸਦੀ ਪ੍ਰੋਪਰ ਚੈੱਕਅਪ ਨਹੀਂ ਹੋਈ ਸਿਰਫ ਖੂਨ ਟੈਸਟ ਕੀਤਾ ਗਿਆ ਤੇ ਕੋਈ ਸੀਟੀ ਸਕੈਨ ਨਹੀਂ ਹੋਈ ਕਿਉਂਕਿ ਪਤਾ ਲੱਗਾ ਸੀਗਾ ਕਿ ਉਹ ਬਾਥਰੂਮ ਦੇ ਵਿੱਚ ਤਿਲਕ ਕੇ ਡਿੱਗ ਗਈ ਸੀਗੀ ਤੇ ਜਿਸ ਕਾਰਨ ਉਸਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਤੇ ਇਸ ਲਈ 3 ਦਿਨਾਂ ਤੋਂ ਬਾਅਦ ਉਹ ਜਿਹੜਾ ਬਲੱਡ ਆ ਜਿਹੜਾ ਉਸਦੇ ਸਿਰ ਦੇ ਵਿੱਚ ਹੀ ਜੰਮ ਗਿਆ ਸੀ ਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਗਈ ਤੇ ਇਸ ਲਈ ਉਸਦੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਹਸਪਤਾਲ ਦੀ ਅਣਗਹਿਲੀ ਕਰਕੇ ਉਹਨਾਂ ਦੀ ਬੇਟੀ ਦੀ ਜਾਨ ਗਈ ਹੈ ਤੇ ਇਸ ਕੇਸ ਦੀ ਉਹਨਾਂ ਨੇ ਪੂਰੀ ਛਾਣਬੀਣ ਕਰਨ ਦੀ ਮੰਗ ਕੀਤੀ ਆ ਤਾਂ ਜੋ ਕਿਸੇ ਹੋਰ ਦੇ ਨਾਲ ਏਦਾਂ ਦਾ ਨਾ ਹੋ ਸਕੇ। ਹਾਂਜੀ ਬਹੁਤ ਹੀ ਬੁਰੀ ਖਬਰ ਆ ਕਿਉਂਕਿ ਆਪਣੇ ਮਾਂ ਬਾਪ ਦਾ ਸਹਾਰਾ ਸੀ ਕੁੜੀ ਸੁਰਪ੍ਰੀਤ ਕੱਲੀ ਕੱਲੀ ਧੀ ਸੀ ਆਪਣੇ ਮਾਂ ਬਾਪ ਦੀ ਤੇ ਉਹਨਾਂ ਦੇ ਲਈ ਤਾਂ ਉਸਦੀ ਮੌਤ ਤੋਂ ਬਾਅਦ ਦੁਨੀਆਂ ਹੀ ਖਾਲੀ ਹੋ ਗਈ ਦੁਨੀਆਂ ਦੇ ਵਿੱਚ ਕੁਛ ਵੀ ਨਹੀਂ ਬਚਿਆ ਸੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹਨਾਂ ਦੇ ਘਰਦਿਆਂ ਨੂੰ ਇਸ ਦਰਦ ਦੇ ਵਿੱਚੋਂ ਬਾਹਰ ਨਿਕਲਣ ਦੀ ਹਿੰਮਤ ਬਖਸ਼ੇ। ਏਦਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਨੇ ਤਾਂ ਦਿਲ ਨੂੰ ਦਹਿਲਾ ਦਿੰਦੀਆਂ ਨੇ ਉਦੋਂ ਫਿਰ ਆਪਣਿਆਂ ਦੀ ਯਾਦ ਵੀ ਬੜੀ ਆਉਂਦੀ ਆ ਪਰਦੇਸਾਂ ਦੇ ਵਿੱਚ ਬੈਠਿਆਂ ਦੀ ਦਿਲ ਬਹੁਤ ਦੁਖੀ ਹੁੰਦਾ ਵਾ ਏਦਾਂ ਮਨ ਕਰਦਾ ਹੁੰਦਾ ਕਿ ਉੱਡ ਕੇ ਚਲੇ ਜਾਈਏ ਉਹਨਾਂ ਕੋਲੇ ਪਰ ਇਹ ਪਰਦੇਸਾਂ ਦੇ ਮਜਬੂਰੀਆਂ ਨੇ ਕਿ ਨਹੀਂ ਜਾ ਸਕਦੇ ਰੋਣਾ ਵੀ ਚਾਹੀਏ ਤਾਂ ਰੋ ਸਕਦੇ ਆ ਤਾਂ ਪਰ ਇੱਥੇ ਕੋਈ ਹੌਸਲਾ ਦੇਣ ਵਾਲਾ ਵੀ ਨਹੀਂ ਹੁੰਦਾ ਸੋ ਉਸ ਟਾਈਮ ਜਿਹੜੀ ਕੰਡੀਸ਼ਨ ਆ ਬਹੁਤ ਬੁਰੀ ਹੋ ਜਾਂਦੀ ਆ ਤੇ ਉਸ ਕੰਡੀਸ਼ਨ ਦੇ ਵਿੱਚੋਂ ਲੜ ਘੁਲ ਕੇ ਨਿਕਲਣਾ ਵੀ ਆਪਣੇ ਆਪ ਖੁਦ ਹੀ ਪੈਂਦਾ ਵਾ। ਸੋ ਏਦਾਂ ਦੀਆਂ ਘਟਨਾਵਾਂ ਨਾ ਹੋਣ ਤੇ ਇਸ ਦੇ ਲਈ ਤਾਂ ਜੀ ਅਸੀਂ ਦੁਆ ਹੀ ਕਰ ਸਕਦੇ ਹਾਂ, ਇਸ ਤੋਂ ਜ਼ਿਆਦਾ ਤਾਂ ਕੁਛ ਕਹਿ ਨਹੀਂ ਸਕਦੇ। ਤੇ ਅੱਗੇ ਜੀ ਜਗਤਾਰ ਸਿੰਘ ਢੁੱਡੇ ਕੇ ਹਾਂਗਕਾਂਗ ਵਾਲੇ ਕਹਿ ਰਹੇ ਕਿ ਕੁੜੀਏ ਗੀਤ ਸੁਣਾਈ ਗਈ ਅੱਜ, ਪਿੱਛੇ ਇਹਨਾਂ ਨੇ ਕੁਐਸਚਨ ਮਾਰਕ ਪਾਤਾ। ਆਏ ਹਾਏ, ਮੈਨੂੰ ਲੱਗਦਾ ਇਹਨਾਂ ਦਾ ਗੀਤ ਲਾਸਟ ਟਾਈਮ ਦੀ ਰਹਿ ਗਿਆ ਹਨਾ, ਤਾਹੀਓ ਪੁੱਛ ਰਹੇ ਆ ਕਿ ਕੁੜੀ ਅੱਜ ਗਾਣਾ ਸੁਣਾਏਗੀ। ਪੱਕਾ ਅੱਜ ਗਾਣਾ ਸੁਣਾ ਕੇ ਜਾਊਂਗੀ, ਅੱਜ ਪਹਿਲਾ ਗਾਣਾ ਤੁਹਾਡਾ ਲੱਗੂਗਾ ਤੇ ਲਾਸਟ ਗਾਣਾ ਮੈਂ ਆਪਣੀ ਫਰਮਾਇਸ਼ ਆਪਣੀ ਪਸੰਦ ਦਾ ਛੱਡ ਕੇ ਜਾਊਂਗੀ, ਉਹ ਗਾਣਾ ਵੀ ਤੁਸੀਂ ਜ਼ਰੂਰ ਸੁਣਿਓ। ਤੇ ਮੈਨੂੰ ਲੱਗਦਾ ਨਾ ਪਿਛਲੀ ਵਾਰੀ ਭਾਜੀ ਕੋਈ ਗੜਬੜ ਹੋ ਗਈ, ਵੈਸੇ ਮੈਂ ਤਾਂ ਛੱਡ ਕੇ ਗਈ ਸੀਗੀ ਵੀ ਗਾਣਾ ਵਾ ਨਾ ਜਿਹੜਾ ਉਹ ਤੁਹਾਡੇ ਪਸੰਦ ਦਾ ਜ਼ਰੂਰ ਚੱਲਣਾ ਚਾਹੀਦਾ ਵਾ। ਤੇ ਗਾਣਾ ਵੈਸੇ ਲਾਇਆ ਸੀ, ਮੈਨੂੰ ਲੱਗਦਾ ਸ਼ਾਇਦ ਤੁਸੀਂ ਭੁੱਲ ਗਏ ਹੋਵੋਗੇ ਕਿ ਨਹੀਂ। ਤੇ ਇੱਕ ਜੀ ਨਰਵੈਰ ਸਿੰਘ ਨਵੀ, ਉਹਨਾਂ ਨੇ ਨਾ ਸਾਨੂੰ ਭੇਜਿਆ ਸੀਗਾ ਇੱਕ, ਕਹਿੰਦੇ ਕਿ ਪਲੀਜ਼ ਕਹਿੰਦੇ ਪਲੇ ਕਰ ਦਿਓ, ਤੇ ਕਹਿੰਦੇ ਇਫ ਯੂ ਵਾਂਟ ਟੂ ਪਲੇ ਦੈਨ ਪਲੀਜ਼ ਪਲੇ ਇਨ ਅ ਰਨਿੰਗ ਪ੍ਰੋਗਰਾਮ ਨੋਟ ਐਟ ਦ ਐਂਡ। ਕਿਆ ਬਾਤ ਆ ਵੀ ਇਹ ਦੇਖ ਲਓ ਹੁਣ ਇਹ ਹਥਿਆਰ ਚੁੰਮਣ ਨਹੀਂ ਸੁੱਟਦੇ, ਕਹਿੰਦੇ ਵੀ ਪ੍ਰੋਗਰਾਮ ਚੱਲਦੇ ਤੋਂ ਮੇਰਾ ਜੋ ਮੈਂ ਭੇਜਿਆ ਵਾ ਉਹ ਪਲੇ ਕਰਨਾ ਮੈਂ, ਉਦੋਂ ਬਾਅਦ ਚ ਨਹੀਂ ਕਰਨਾ। ਨਾਲ ਪਤਾ ਮੈਨੂੰ ਕੀ ਕਹਿੰਦੇ, ਕਹਿੰਦੇ ਹੁਣ ਕਹਿੰਦੇ ਕਹਾਵਤ ਵੀ ਪਾਤੀ ਨਾਲ ਹੀ ਆ ਦੇਖ ਲੋ, ਕਹਿੰਦੇ ਹੁਣ ਗੇ ਕੁੜੀ ਮੁਹਾਵਰੇ ਤੇ ਕਹਾਵਤਾਂ ਹੀ ਸਮਝ ਗਿਆ, ਇਹਨੂੰ ਇਹਦੀ ਭਾਸ਼ਾ ਚ ਹੀ ਸਮਝਾਉਣਾ ਪੈਣਾ ਵਾ। ਕਹਿੰਦੇ ਉਹ ਕਹਿੰਦੇ ਹੁੰਦੇ ਆ ਨਾ ਕਿ ਵੇਲੇ ਦਾ ਰਾਗ ਤੇ ਕੋਇਲੇ ਦੀਆਂ ਟੱਕਰਾਂ। ਆਏ ਹਾਏ ਹਾਏ, ਕਿਆ ਬਾਤ ਆ, ਹੁਣ ਤਾਂ ਵੈਸੇ ਮੈਨੂੰ ਮੰਨਣਾ ਹੀ ਪੈਣਾ ਵਾ ਨਵੀ ਜੀ ਕਿ ਤੁਹਾਡਾ ਜਿਹੜਾ ਇਹ ਪਤਾ ਨੀ ਡੋਂਕੀ ਭੇਜਿਆ ਵਾ ਨਾ ਜਿਹੜਾ ਤੁਹਾਡਾ, ਇਹ ਮੈਨੂੰ ਸੁਣਾਉਣਾ ਹੀ ਪੈਣਾ ਵਾ। ਮੈਂ ਆਪਦਾ ਗਾਣਾ ਕੈਂਸਲ ਕਰ ਦੂੰ ਆਪਦੀ ਫਰਮਾਇਸ਼ ਵਾਲਾ, ਪਰ ਅੱਛਾ ਤੁਹਾਡੇ ਵਾਲਾ ਸੁਣਾ ਕੇ ਜਾਊਂਗੀ ਜ਼ਰੂਰ। ਚਲੋ ਫਿਰ ਠੀਕ ਹੈ ਜੀ, ਆਪਾਂ ਪਹਿਲਾਂ ਇਹੀ ਸੁਣ ਲੈਂਦੇ ਆ ਕਿ ਕੀ ਕਹਿੰਦੇ ਆ ਇਹ ਤੇ ਕੀ ਆਇਆ ਵਾ ਇਸ ਦੇ ਵਿੱਚ, ਤੇ ਆਪਾਂ ਫਿਰ ਉਸ ਤੋਂ ਬਾਅਦ ਚ ਆਪਾਂ ਮਿਲ ਲੈਣੇ ਆ ਤੇ ਨਾਲੇ ਦੇਖਦੇ ਇਹਨਾਂ ਨੇ ਸਾਨੂੰ ਭੇਜਿਆ ਕੀ ਹੈ, ਤੇ ਨਾਲੇ ਫਿਰ ਮੈਂ ਬੁਝਾਰਤ ਦਾ ਜਵਾਬ ਵੀ ਦੱਸ ਦੂੰਗੀ ਤੇ ਇੱਕ ਗਾਣਾ ਮੈਂ ਜਿਹੜਾ ਮੇਰੀ ਪਸੰਦ ਦਾ ਵੀ ਛੱਡ ਕੇ ਜਾਊਂਗੀ, ਅੱਜ ਬਾਹਲੀਆਂ ਗੱਲਾਂ ਨਹੀਂ ਸੁਣਾ ਪਾਊਂਗੀ ਤੇ ਨਾ ਬਾਹਲਾ ਹਸਾ ਪਾਊਂਗੀ। ਔਰ ਵੈਸੇ ਵੀ ਟਾਈਮ ਆ ਜਿਹੜਾ ਉਹ ਪ੍ਰੋਗਰਾਮ ਖਤਮ ਕਰਨ ਦਾ ਆਲਰੇਡੀ ਹੋ ਚੁੱਕਾ ਵਾ, ਪਰ ਪ੍ਰੋਮਿਸ ਕਰਦੀ ਹਾਂ ਨੈਕਸਟ ਟਾਈਮ ਬਾਹਲੀਆਂ ਗੱਲਾਂ ਸੁਣਾਊਂਗੀ ਤੇ ਬਾਹਲਾ ਹਸਾਊਂਗੀ, ਪਰ ਅੱਜ ਦੇ ਲਈ ਮੈਂ ਇੰਨਾ ਹੀ ਕਹੂੰਗੀ। ਪਰ ਪਹਿਲਾਂ ਆਪਾਂ ਸੁਣ ਲਈਏ ਕੀ ਭੇਜਿਆ ਵਾ ਉਹਨਾਂ ਨੇ ਸਾਨੂੰ ਵੋਇਸ ਮੈਸੇਜ ਦੇ ਵਿੱਚ ਤੇ ਫਿਰ ਆਪਾਂ ਦੇਖਦੇ ਹਾਂ ਜੀ।
ਜੇ ਬਹੁਤੀ ਹੀ ਮਜਬੂਰੀ ਏ, ਜੇ ਆਉਣਾ ਬਹੁਤ ਜ਼ਰੂਰੀ ਏ, ਨਾ ਵੇਖੀ ਚੰਨ ਚੜਾ ਜਾਵੀਂ, ਨਾ ਡੌਂਕੀ ਕਿਧਰੇ ਲਾ ਜਾਵੀਂ, ਜੀ ਸਦਕੇ ਆਉਣਾ ਆ ਸੱਜਣਾ, ਪਰ ਆਵੀਂ ਸਿੱਧੇ ਰਾਹ ਸੱਜਣਾ।
ਲਓ ਜੀ, ਆਪਾਂ ਸੁਣਾ ਦਿੱਤਾ ਵਾ ਉਹਨਾਂ ਨੇ ਜੋ ਵੀ ਸਾਨੂੰ ਭੇਜਿਆ ਸੀਗਾ, ਤੇ ਲਓ ਫਿਰ ਹੁਣ ਜੇ ਤੁਸੀਂ ਆਉਣਾ ਵਾ ਤਾਂ ਕਹਿੰਦੇ ਸਿੱਧੇ ਰਾਹੀਂ ਆਇਓ, ਸਿੱਧੇ ਰਾਹੀਂ ਆਵਾਂਗੇ ਜੀ ਆਪਾਂ ਨੂੰ ਤੁਹਾਡਾ ਮਾੜਾ ਜਿਹਾ ਐਡਰੈਸ ਭੇਜ ਦਿਓ, ਇੱਥੋਂ ਤਾਂ ਵੈਸੇ ਪਲੇਨ ਰਾਹੀਂ ਆਉਣਾ ਪੈਣਾ, ਮੈਂ ਤੁਹਾਡੇ ਸ਼ਹਿਰ ਆ ਕੇ ਤੁਹਾਨੂੰ ਦੱਸ ਦਾਂਗੇ ਵੀ ਦੱਸ ਦਿਓ ਜੀ ਸਿੱਧਾ ਸਿੱਧਾ ਰਾਹ ਕਿਹੜਾ ਵਾ, ਨਾਲੇ ਦੱਸ ਦਿਓ ਵੀ ਸਿੱਧਾ ਰਾਹ ਜੇ ਕੁਛ ਮੂਹਰੇ ਆ ਗਿਆ ਪਾਸੇ ਪੁਸੇ ਹੋਣਾ ਕਿ ਸਿੱਧਾ ਹੀ ਆਉਣਾ ਵਾ ਤੇ ਪ੍ਰੋਗਰਾਮ। ਲਓ ਜੀ ਫਿਰ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਸਵੀਰ ਸਿੰਘ ਬਾਬਲਾ ਜੁੜ ਚੁੱਕੇ ਆ ਟੋਰਾਂਟੋ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਗਾਣਾ ਸੁਣਨਾ ਚਾਹਿਆ ਵੀ ਵਾਕਈ ਇਹ ਗਾਣੇ ਦੇ ਜਿਹੜੇ ਬੋਲ ਆ ਤੇ ਇਹਦਾ ਜਿਹੜਾ ਮਿਊਜ਼ਿਕ ਆ ਬੜਾ ਹੀ ਦਿਲ ਨੂੰ ਸਕੂਨ ਦਿੰਦਾ ਵਾ। ਇਸ਼ਕਾਂ ਦੇ ਲੇਖੇ ਸਾਹਿਬ ਅਜੀਬ ਦਾ ਗਾਣਾ ਵਾ, ਤੇ ਇਸ ਗਾਣੇ ਦੀ ਫਰਮਾਇਸ਼ ਮੈਨੂੰ ਨਹੀਂ ਲੱਗਦਾ ਕਿ ਕੋਈ ਹੀ ਐਸਾ ਇਨਸਾਨ ਹੋਊਗਾ ਜਿਹਨੂੰ ਕਿ ਇਹ ਗਾਣਾ ਨਾ ਪਸੰਦ ਹੋਵੇਗਾ, ਕਿ ਗਾਣਾ ਬੜਾ ਪਿਆਰਾ ਵਾ ਤੇ ਇੱਕ ਡਿਫਰੈਂਟ ਜਿਹਾ ਸਟਾਈਲ ਆ, ਡਿਫਰੈਂਟ ਜੀ ਆਵਾਜ਼ ਆ ਜੋ ਮੱਲੋ ਮੱਲੀ ਮਨ ਨੂੰ ਅਟਰੈਕਟ ਕਰਦੀ ਆ ਉਸ ਗਾਣੇ ਦੇ ਵੱਲ। ਸੋ ਜ਼ਰੂਰ ਇਹ ਗਾਣਾ ਆਪਾਂ ਜ਼ਰੂਰ ਸੁਣਾਂਗੇ ਜੀ, ਬਹੁਤ ਹੀ ਸੋਹਣਾ ਗਾਣਾ ਵਾ ਇਹ। ਤੇ ਅੱਗੇ ਤਰਸੇਮ ਸਿੰਘ ਰਠੌਲ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਪਰਥ ਤੋਂ। ਹਾਂਜੀ ਪਰਥ ਵਾਲਿਓ, ਕੀ ਹਾਲ ਚਾਲ ਆ, ਕਿੱਦਾਂ ਦਾ ਮਾਹੌਲ ਆ ਤੁਹਾਡੇ, ਕਿੱਦਾਂ ਗਰਮੀ ਗੁਰਮੀ ਕਿੱਦਾਂ? ਵੈਸੇ ਤੁਹਾਡੇ ਪਤਾ ਨੀ ਗਰਮੀ ਆ, ਉਹ ਕਹਿੰਦੇ ਹੁੰਦੇ ਨੀ ਪਤਾ ਨੀ ਤਾਂ ਗਰਮੀ ਆ ਪਤਾ ਨੀ ਠੰਡ ਆ, ਹੁਣ ਤੁਸੀਂ ਆਪ ਹੀ ਦੱਸ ਦਿਓ ਹਨਾ ਤੁਹਾਡੇ ਇੱਥੇ ਦਾ ਜੋ ਠੰਡ ਔਰ ਗਰਮੀ ਦਾ ਮੌਸਮ ਆ ਕਿੱਦਾਂ? ਵੈਸੇ ਤੁਸੀਂ ਤੁਹਾਡੇ ਤਾਂ ਇੱਥੇ ਠੰਡ ਰਹਿੰਦੀ ਆ, ਮੈਲਬੋਰਨ ਚ ਵੀ ਠੰਡ ਰਹਿੰਦੀ ਆ, ਇੱਧਰ ਬ੍ਰਿਸਬਨ ਦੇ ਵਿੱਚ ਹੀ ਆ ਜਿਹੜੀ ਬਾਹਲੀ ਜ਼ਿਆਦਾ ਗਰਮੀ ਹੋ ਜਾਂਦੀ ਆ ਤੇ ਕਦੇ ਇੱਕੋ ਦਮ ਹੀ ਠੰਡ ਹੋ ਜਾਂਦੀ ਆ। ਸੋ ਮੌਸਮ ਆ ਜੀ, ਇਹ ਵੀ ਇਨਸਾਨਾਂ ਦੇ ਵਾਂਗ ਹੀ ਆ, ਗਿਰਗਟ ਵਾਂਗੂ ਰੰਗ ਬਦਲਦਾ, ਕਦੇ ਠੰਡਾ ਤੇ ਕਦੇ ਗਰਮ। ਚਲੋ ਚੱਲਦਾ ਹੀ ਰਹਿਣਾ ਵਾ ਤੇ ਆਪਾਂ ਇੱਕ ਗਾਣਾ ਵੀ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਮੇਰੇ ਖਿਆਲ ਸੁਣ ਮੈਂ ਪ੍ਰੋਗਰਾਮ ਖਤਮ ਵੀ ਕਰ ਦੇਵਾ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਆਪਾਂ ਜਗਤਾਰ ਸਿੰਘ ਢੁੱਡੀ ਕੇ ਹੋਂਗਕੋਂਗ ਵਾਲਿਆਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਦਾ ਗਾਣਾ ਤਾਂ ਆਪਾਂ ਨੂੰ ਪਤਾ ਹੀ ਆ ਕਿਹੜਾ, ਆਪਾਂ ਉਹ ਗਾਣਾ ਵੀ ਪਲੇ ਕਰਾਂਗੇ। ਤੇ ਉਸ ਤੋਂ ਬਾਅਦ ਇਸ਼ਕਾਂ ਦੇ ਲੇਖੇ ਸਾਜਨ ਅਜੀਬ ਦਾ ਗਾਇਆ ਹੋਇਆ ਗਾਣਾ ਵਾ ਉਹ ਸੁਣਾਂਗੇ, ਤੇ ਅਖੀਰ ਦੇ ਵਿੱਚ ਮੇਰੀ ਪਸੰਦ ਦਾ ਗਾਣਾ ਸੁਣ ਲਿਓ ਜੀ। ਇਹ ਗਾਣਾ ਵੀ ਮੈਂ ਡੈਡੀਕੇਟ ਕਰ ਰਹੀ ਹਾਂ ਮਨਮੀਤ ਅਲੀ ਸ਼ੇਰ ਨੂੰ। ਫਿਲਮ ਆ ਜੀ ਤੁਮਸੇ ਅੱਛਾ ਕੌਣ ਹੈ ਦਾ ਗਾਣਾ, ਆਂਖ ਹੈ ਬਰੀ ਬਰੀ ਔਰ ਤੂੰ ਮੁਸਕੁਰਾਨੇ ਕੀ ਬਾਤ ਕਰਤੀ ਹੋ। ਸੋ ਲਓ ਫਿਰ ਪ੍ਰੋਗਰਾਮ ਦੇ ਵਿੱਚ ਮੈਨੂੰ ਦਿਓ ਇਜਾਜ਼ਤ, ਮਨ ਉਦਾਸ ਸੀ, ਜ਼ਿਆਦਾ ਗੱਲਾਂ ਨਹੀਂ ਕਰ ਸਕੀ ਅੱਜ। ਪਰ ਜਾਣ ਤੋਂ ਪਹਿਲਾਂ ਬੁਜ਼ਾਰਤ ਦੱਸ ਦੇਵਾਂ ਜੀ, ਬੁਜ਼ਾਰਤ ਦਾ ਜਵਾਬ ਤੁਸੀਂ ਜਿਨ੍ਹਾਂ ਨੇ ਵੀ ਸਾਨੂੰ ਭੇਜਿਆ ਸੀ ਬਿਲਕੁਲ ਸਹੀ ਸੀ ਜੀ, ਅਖਰੋਟ ਆ, ਅਖਰੋਟ ਜਾਂ ਬਦਾਮ ਵੀ ਕਹਿ ਸਕਦੇ ਹਾਂ, ਕਿਉਂਕਿ ਜਦੋਂ ਆਪਾਂ ਪਹਾੜ ਤੋਂ ਜਾਂ ਬਾਹਰੋਂ ਕਿਤੋਂ ਖਰੀਦ ਕੇ ਲੈ ਕੇ ਆਉਂਦੇ ਹਾਂ ਤਾਂ ਉਸ ਨੂੰ ਆਪਾਂ ਆ ਕੇ ਉਹਦੇ ਸਿਰ ਚ ਮਾਰਦੇ ਆ ਨਾ ਭੰਨਣ ਦੇ ਲਈ ਉਹਨੂੰ। ਵੈਸੇ ਮੈਂ ਤਾਂ ਥੋੜੇ ਨਾ ਭੰਨਦੀ ਹੁੰਦੀ ਹਾਂ ਤੇ ਤੁਹਾਡਾ ਤਾਂ ਮੈਨੂੰ ਪਤਾ ਨੀ ਤੁਸੀਂ ਕਿੱਦਾਂ ਬਦਾਮ ਖਾਂਦੇ ਹੋ ਭੰਨ ਕੇ, ਤੇ ਉਹ ਭੰਨ ਕੇ ਉਹਦਾ ਸਿਰ ਭੰਨ ਕੇ ਵਿੱਚੋਂ ਆਪਾਂ ਫਿਰ ਉਹ ਜਿਹੜੀ ਗਿਰੀ ਹੁੰਦੀ ਆ ਜਾਂ ਜੋ ਵੀ ਉਹਦੇ ਵਿੱਚ ਹੁੰਦਾ ਵਾ ਉਹ ਕੱਢ ਕੇ ਖਾਂਦੇ ਆ। ਸੋ ਬਿਲਕੁਲ ਜੀ ਬਜ਼ਾਰਤ ਦਾ ਜਵਾਬ ਤੁਹਾਡਾ ਸਾਰਿਆਂ ਦਾ ਬਿਲਕੁਲ ਸਹੀ ਸੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਤੇ ਅੱਜ ਮੇਰਾ ਮਨ ਥੋੜਾ ਚੇਂਜ ਕਰਨ ਲਈ। ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ। ਤੇ ਇਹਨੂੰ ਹੀ ਤਾਂ ਕਹਿੰਦੇ ਆ ਨਾ ਪਰਿਵਾਰ, ਜਦੋਂ ਪਰਿਵਾਰ ਦਾ ਇੱਕ ਮੈਂਬਰ ਉਦਾਸ ਹੁੰਦਾ ਵਾ ਤਾਂ ਬਾਕੀ ਸਾਰੇ ਕੋਸ਼ਿਸ਼ ਕਰਦੇ ਆ ਉਸਦਾ ਜਿਹੜਾ ਮਨ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਹੀ ਟਰੈਕ ਤੇ ਆ ਜਾਵੇ, ਖੁਸ਼ ਹੋ ਜਾਵੇ। ਸੋ ਤੁਸੀਂ ਸਾਰਿਆਂ ਨੇ ਵੀ ਉਹ ਕੋਸ਼ਿਸ਼ ਕੀਤੀ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ ਆਪਾਂ ਜ਼ਰੂਰ ਮਿਲਾਂਗੇ। ਜਿਵੇਂ ਕਿ ਮੈਂ ਲਾਸਟ ਟਾਈਮ ਦੀ ਅਨਾਊਂਸਮੈਂਟ ਆਪਾਂ ਦੱਸਿਆ ਸੀਗਾ ਕਿ ਆਪਾਂ ਸੰਡੇ ਨੂੰ ਵੀ ਥੋੜਾ ਜਿਹਾ ਪ੍ਰੋਗਰਾਮ ਆਪਾਂ ਕਰਿਆ ਕਰਾਂਗੇ ਜਿਸ ਦੇ ਵਿੱਚ ਆਪਾਂ ਤੁਹਾਡੀ ਪਸੰਦ ਦੇ ਗਾਣੇ ਸੁਣਿਆ ਕਰਾਂਗੇ, ਪਰ ਹਾਲੇ ਆਪਾਂ ਉਹ ਥੋੜੇ ਟਾਈਮ ਦੇ ਲਈ ਉਹਨੂੰ ਪੋਸਟਪੋਨ ਕਰਦੇ ਹਾਂ, ਹਾਲੇ ਆਪਾਂ ਪ੍ਰੋਗਰਾਮ ਨਹੀਂ ਕਰਾਂਗੇ। ਪਰ ਬਹੁਤ ਜਲਦੀ ਹੀ ਆਪਾਂ ਸੰਡੇ ਵੀ ਸਾਰੇ ਮਿਲਿਆ ਕਰਾਂਗੇ ਤੁਹਾਡੇ ਪਸੰਦ ਦੇ ਗਾਣਿਆਂ ਦੇ ਨਾਲ, ਪੂਰੇ ਮੈਂ ਕਰਿਆ ਕਰੂੰਗੀ। ਉਸ ਪ੍ਰੋਗਰਾਮ ਦੇ ਵਿੱਚ ਸਿਰਫ ਆਪਾਂ ਚੁਟਕਲੇ ਤੇ ਗਾਣੇ ਹੀ ਰੱਖਿਆ ਕਰਾਂਗੇ, ਹੋਰ ਕੁਛ ਨੀ। ਸੰਡੇ ਮਨਾਇਆ ਕਰਾਂਗੇ ਆਪਾਂ ਸਾਰੇ ਜਾਣੇ ਰਲ ਕੇ। ਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਮਿਲਦੇ ਹਾਂ ਜੀ ਅਗਲੇ ਹਫ਼ਤੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਵਿੱਚ। ਤਦ ਤੱਕ ਦੇ ਲਈ ਜਿਉਂਦੇ ਵਸਦੇ ਰਹੋ, ਰੱਬ ਰਾਖਾ।
ਚੜਿਆ ਹੁੰਦਾ ਸੀ ਸਿਖਰ ਤੇ ਜਦੋਂ ਸੂਰਜ ਉਹ ਝਿੜਕ ਬਾਪੂ ਦੀ ਮੈਨੂੰ ਉਠਾਲਦੀ ਸੀ। ਰਾਤੀ ਸੁੱਤਾ ਸੀ ਲੇਟ ਨਾ ਝੜਕ ਐਵੇਂ ਲਾਲਾ ਪੱਜ ਤੂੰ ਬਾਪੂ ਨੂੰ ਟਾਲਦੀ ਸੀ। ਦਾਤਣ ਕੁਰਲਾ ਵੀ ਅਸੀਂ ਤਾਂ ਫੇਰ ਕਰਨਾ ਤੂੰ ਪਹਿਲਾਂ ਚਾਹ ਦੀ ਗੜਵੀ ਪਿਆਲਦੀ ਸੀ। ਕੋਹੇ ਨੂਰ ਵੀ ਰਾਜਿਆਂ ਸਾਂਭਿਆ ਨਾ ਜਿੱਦਾਂ ਮਾਏ ਤੂੰ ਮੈਨੂੰ ਸੰਭਾਲਦੀ ਸੀ। ਸੱਤਾ ਪਹਿਲੇ ਅਲਾਰਮ ਤੇ ਉੱਠ ਬੈਂਦਾ ਨਿਰੁੱਤ ਹਾੜਦੀ ਕੀ ਤੇ ਸਿਆਲਦੀ ਕੀ ਹੋ ਤੇਰੇ ਸਾਨ ਨੂੰ ਸ਼ਿਫਟਾਂ ਨੇ ਕੰਨ ਪਾਤੇ ਹਾਏ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ। ਓ ਅਸਲ ਜ਼ਿੰਦਗੀ ਤਾਂ ਮਾਏ ਬੈਰੋ ਵਾਲਦੀ ਸੀ। ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ। ਜਦ ਮੈਂ ਤੇਰੇ ਕੋਲ ਹੁੰਦਾ ਸੀ ਵਕਤ ਬੜਾ ਅਨਮੋਲ ਹੁੰਦਾ ਸੀ। ਉਸ ਵੇਲੇ ਦੀਆਂ ਯਾਦਾਂ ਨੀ ਅੱਜ ਉਸ ਵੇਲੇ ਦੀਆਂ
ਅੱਜ ਪਾਂਪੜ ਬਣ ਕੇ ਮੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਉੱਠ ਕੇ ਪੈਜੂ ਜਿਹਦੇ ਨਿਆਣਾ ਕੱਚੀ ਨੀਂਦੇ ਨਾਚ ਗਾਇਓ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਪਿਓ ਪਿਓ ਚੁੰਨੀਆਂ ਮੂੰਹ ਤੇ ਪਾਉਣੀਆਂ ਤੰਗ ਨਾ ਕਰਨ ਕਿਤੇ ਮੱਖੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਡਾਲਰ ਡਾਲਰ ਪਏ ਜਮਾਵਾਂ ਦੇ ਮੱਖਣੀ ਥਾਣੇ
ਜਿਸ ਤਨ ਲੱਗੀਆਂ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ
ਜਿਸ ਤਨ ਲੱਗਦੀ ਉਹੀ ਜਾਣਦਾ ਕੌਣ ਕਿਸੇ ਦੀ ਪੀੜ ਪਛਾਣੇ
ਵੈਰੋ ਵਾਲ ਦਾ ਸੱਤਾ ਲਿਖਦਾ ਵੈਰੋ ਵਾਲ ਦਾ ਸੱਤਾ ਲਿਖਦਾ ਹੱਡ ਬੀਤੀਆਂ ਸੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰਹਿੰਦੀਆਂ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਰੋਜ਼ ਨੀਂਦਰਾਂ ਕੱਚੀਆਂ ਨੀ ਮਾਂ ਤੇਰੇ ਲਾਡਲੇ ਦੀਆਂ
ਪੁੱਤਰਾ ਤੂੰ ਤਾਂ ਨੀ ਆਇਆ ਵਾਪਸ ਪਰ ਤੇਰੀ ਮਾਂ ਤੈਨੂੰ ਦੇਖੇ ਬਿਨਾ ਇਸ ਦੁਨੀਆ ਚੋਂ ਹਮੇਸ਼ਾ ਲਈ ਚਲੀ ਗਈ ਹੈ
ਹੀ ਬਸਾਨੋ ਤੇਰੀਆਂ ਨੇ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਇਸ਼ਕਾਂ ਦੇ ਲੇਖੇ